ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਆਪ ਜੀ ਦੇ ਸਾਹਮਣੇ। ਅੱਜ ਦਿਨ ਸ਼ਨਿਚਰਵਾਰ, ਤਰੀਕ 13 ਜੁਲਾਈ 2024, ਅਤੇ ਘੜੀ ਦੇ ਉੱਤੇ 8:01 ਹੋ ਗਏ ਨੇ ਸੁਬਾਹ ਦੇ। ਸੋ ਦਿਨ ਚੜ੍ਹ ਚੁੱਕਾ ਹੈ, ਹਲਕੇ ਹਲਕੇ ਤਿੱਤਰ ਫੰਗੇ ਬੱਦਲ ਸੂਰਜ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਤੇ ਕਿਤੇ ਧੁੱਪ ਵੀ ਨਿਕਲ ਰਹੀ ਹੈ ਸਾਡੇ ਇਲਾਕੇ ਵਿੱਚ, ਕੌਫਸਾਰਵਰ ਦੇ ਵਿੱਚ, ਅਤੇ ਠੰਡ ਪੂਰੇ ਜੋਬਨ 'ਤੇ ਹੋਣੀ ਚਾਹੀਦੀ ਆ ਪਰ ਹੈ ਨਹੀਂ ਇੰਨੀ ਠੰਡ, ਅਤੇ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਓ ਸਰਬੱਤ ਦਾ ਭਲਾ ਮੰਗੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਮੇਰੇ ਨਾਲ ਅਮਰਦੀਪ ਕੌਰ ਜੁੜਨਗੇ ਮੈਲਬਨ ਤੋਂ, ਅਸੀਂ ਮੇਲਿਆਂ ਦੇ ਬਾਰੇ ਗੱਲ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਮੇਲਿਆਂ ਦੀ ਭਰਮਾਰ ਹੋ ਰਹੀ ਹੈ, ਸਰਦ ਰੁੱਤ ਹੈ ਅਤੇ ਬੜੀਆਂ ਤੀਆਂ ਤ੍ਰਿੰਜਣਾਂ, ਹੋਰ ਸਿੰਗਰ ਬੜੇ ਆ ਰਹੇ ਨੇ। ਇਸ ਦੀ ਵਜ੍ਹਾ, ਇਸ ਦੇ ਪੋਜ਼ਿਟਿਵ ਪੱਖ, ਇਸ ਦੇ ਨੈਗੇਟਿਵ ਪੱਖ ਅਸੀਂ ਘੋਖਾਂਗੇ, ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਗਿਆਨੀ ਜੀ ਉਹਨਾਂ ਨੂੰ ਵੀ ਮੈਂ ਸੁਨੇਹਾ ਛੱਡ ਘੱਤਿਆ ਕਿ ਉਹ 9 ਵਜੇ ਤਿਆਰ ਰਹਿਣ ਅਗਰ ਉਹ ਸੁਣਦੇ ਹੋਣ, ਕਿਉਂਕਿ ਫੋਨ ਉਹਨਾਂ ਨੇ ਚੁੱਕਿਆ ਨਹੀਂ, ਮੈਸੇਜ ਉਹਨਾਂ ਨੂੰ ਸੈਂਡ ਕੀਤਾ ਸੀ। ਸੋ ਉਹ ਵੀ ਪ੍ਰੋਗਰਾਮ ਦੇ ਵਿੱਚ ਆਉਣਗੇ, ਤੁਹਾਡਾ ਸਾਡਾ ਸਾਥ ਬਣੇਗਾ। ਈਮੇਲ ਦੇ ਜ਼ਰੀਏ ਹਰਮਨ ਰੇਡੀਓ ਦੇ ਤੁਸੀਂ ਸੁਨੇਹੇ ਜਿਹੜੇ ਆ ਉਹ ਟੈਲੀਗ੍ਰਾਮ ਦੇ ਰਾਹੀਂ ਵੀ ਭੇਜ ਸਕਦੇ ਹੋ, request@harmanradio.com ਤੇ ਵੀ ਭੇਜ ਸਕਦੇ ਹੋ। ਸੋ ਟੈਲੀਗ੍ਰਾਮ ਦੇ ਵਿੱਚ ਅਗਰ ਤੁਸੀਂ ਪਹਿਲਾਂ ਹੀ ਹੋ ਐਪ ਦੇ, ਤਾਂ ਹਰਮਨ ਰੇਡੀਓ ਸਰਚ ਕਰਕੇ ਜੁਆਇਨ ਕਰਕੇ ਤੁਸੀਂ ਸੁਨੇਹਾ ਭੇਜ ਸਕਦੇ ਹੋ ਕਿਸੇ ਵੀ ਟਾਈਮ। ਬਹੁਤ ਵੱਡੀਆਂ ਚੇਂਜਿਸ, ਬਹੁਤ ਬਦਲਾਵ ਆ ਰਹੇ ਨੇ, ਬਹੁਤ ਇਨਫੋਰਮੇਸ਼ਨ ਜਿਹੜੀ ਹੈ ਫਿਲਟਰ ਕੀਤੀ ਜਾ ਰਹੀ ਹੈ, ਨਵੀਂ ਪਾਈ ਜਾ ਰਹੀ ਹੈ। ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਕੁਛ ਇੰਪਰੂਵਮੈਂਟ ਕਰਨ ਦੀ ਲੋੜ ਹੈ, ਤਾਂ ਤੁਸੀਂ ਸਾਨੂੰ ਫੀਡਬੈਕ ਦੇ ਸਕਦੇ ਹੋ ਕਿਸੇ ਵੀ ਦਿਨ ਐਪ ਦੇ ਰਾਹੀਂ, ਜਾਂ ਕਿਸੇ ਵੀ ਟਾਈਮ ਕੋਈ ਗਾਣਾ ਗਲਤ ਚੱਲ ਰਿਹਾ ਤਾਂ ਉਹ ਵੀ ਸਾਨੂੰ ਦੱਸ ਸਕਦੇ ਹੋ, ਅਸੀਂ ਉਹ ਜ਼ਰੂਰ ਉਸਨੂੰ ਘੋਖਾਂਗੇ ਅਤੇ ਐਕਸ਼ਨ ਲਵਾਂਗੇ। ਇਸ ਤੋਂ ਇਲਾਵਾ ਤੁਸੀਂ ਕਿਸ ਤਰ੍ਹਾਂ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਵੀ ਯੂ ਆਰ ਮੋਸਟ ਵੈਲਕਮ, ਸਾਨੂੰ ਲੋੜ ਹੈ ਹਰ ਤਰ੍ਹਾਂ ਨਾਲ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਏਗਾ, ਮੌਸਮ ਹੋਏਗਾ, ਸੁਨੇਹੇ ਹੋਣਗੇ, ਅਤੇ ਗੱਲਾਂ ਬਾਤਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਰਨੀਆਂ ਹੀ ਹੈ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਗੱਲ ਕਰ ਰਹੇ ਹਾਂ ਕਿ ਬੰਦਾ ਕੀ ਚਿਤਵਦਾ ਆ, ਕੀ ਸੋਚਦਾ ਆ, ਅਤੇ ਕਿਸੇ ਬਾਰੇ ਸੋਚਦਾ ਆ ਵੀ ਮੈਂ ਇੱਦਾਂ ਕਰ ਦਾਂਗਾ, ਉੱਦਾਂ ਕਰ ਦਾਂਗਾ, ਪਰ ਹੁੰਦਾ ਨਹੀਂ। ਉਹ ਕਿਉਂ ਨਹੀਂ ਹੁੰਦਾ, ਇਸ ਦੇ ਕਾਰਨ ਆਪਾਂ ਘੋਖਾਂਗੇ। ਕਈ ਵਾਰੀ ਲੋਕ ਤੁਹਾਡੇ ਬਾਰੇ ਕੁਝ ਸੋਚਦੇ ਹੁੰਦੇ ਨੇ, ਚੰਗਾ ਜਾਂ ਮਾੜਾ, ਕਿਸੇ ਵੀ ਤਰ੍ਹਾਂ, ਤਾਂ ਉਹ ਸਿਰੇ ਨਹੀਂ ਚੜ੍ਹਦੀ ਗੱਲ। ਉਹ ਕਿਉਂ ਨਹੀਂ ਚੜ੍ਹਦੀ? ਕਿਉਂਕਿ ਜਿਹੜਾ ਕਰਮ ਅਸੀਂ ਲੈ ਕੇ ਆਏ ਹਾਂ, ਜੋ ਅਸੀਂ ਪਿਛਲੇ ਜਨਮ ਦਾ ਕੀਤਾ ਜਾਂ ਇਸ ਜਨਮ ਦੇ ਵਿੱਚ ਕੀਤਾ ਆ, ਉਹਦਾ ਫਲ ਸਾਨੂੰ ਮਿਲਣਾ ਆ, ਮਿਲਣਾ ਆ। ਜੇ ਹੁਣ ਮੈਂ ਇੱਧਰੋਂ ਬੋਲ ਰਿਹਾ ਤਾਂ ਤੁਸੀਂ ਉੱਧਰੋਂ ਸੁਣ ਰਹੇ ਹੋ। ਸੋ ਇੱਕ ਪਾਸੇ ਹੋ ਰਿਹਾ ਸ਼ਰਮ, ਮਤਲਬ ਕਰਮ ਅਤੇ ਸ਼ਰਮ ਦੋਨੋਂ ਇੱਕੋ ਹੀ, ਮਤਲਬ ਐਕਸ਼ਨ ਅਤੇ ਰਿਐਕਸ਼ਨ ਹੀ ਹਨ। ਸੋ ਰਿਐਕਸ਼ਨ ਮਿਲਣਾ ਹੀ ਮਿਲਣਾ। ਸੋ ਅਸੀਂ ਅਗਰ ਪਹਿਲੇ ਜਿਹੜੇ ਐਕਸ਼ਨ ਕੀਤੇ ਉਹਨਾਂ ਦਾ ਰਿਐਕਸ਼ਨ ਮਿਲਣਾ ਆ। ਸੋ ਜੇ ਮੈਂ ਉਹਦੇ ਵਿੱਚ ਟੋਕਣਾ ਚਾਹਵਾਂ, ਕਿਸੇ ਦੇ ਕਰਮ ਨੂੰ ਰੋਕਣਾ ਚਾਹਵਾਂ, ਤਾਂ ਮੈਂ ਰੋਕ ਨਹੀਂ ਸਕਦਾ। ਇਹ ਮਤਲਬ ਆਪਣੇ ਮਨ ਦੇ ਵਿੱਚ ਆਪਾਂ ਬਿਠਾ ਲਈਏ। ਇਹ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਕਰਮ ਨੂੰ ਮਿਟਣਾ ਜਿਹੜਾ ਆ ਉਹ ਇੱਕੋ ਹੀ ਸ਼ਖਸੀਅਤ ਦੁਨੀਆ ਦੇ ਉੱਤੇ ਮਿਟ ਸਕਦੀ ਆ, ਉਹ ਹੈਗਾ ਗੁਰੂ, ਸਤਿਗੁਰੂ। ਗੁਰੂ ਵੀ ਉਹ ਜਿਹਦੇ ਅੰਦਰ ਉਹ ਅਕਾਲ ਪੁਰਖ ਆਪ ਪ੍ਰਗਟ ਹੋਇਆ ਹੋਇਆ। ਭਗਤ ਜਨ ਉਹਨਾਂ ਦੇ ਅੰਦਰ ਆਪ ਪ੍ਰਗਟ ਹੋਏ ਹੋਏ ਨੇ। ਉਹ ਤਾਂ ਸਿੱਧੀ ਸਿੱਧੀ ਮਤਲਬ ਬਾਣੀ ਦੇ ਵਿੱਚ ਵੀ ਆਉਂਦਾ ਆ ਕਿ ਮੇਰੀ ਬੰਦੀ ਭਗਤ ਛੁਡਾਏ, ਬੰਦੇ ਭਗਤ ਨਾ ਛੂਟੇ ਮੋਹੇ। ਸੋ ਅਕਾਲ ਪੁਰਖ ਰੱਬ ਜਿਹੜਾ ਆ, ਅਗਰ ਉਹ ਬੰਨ ਦਿੰਦਾ ਕਿਸੇ ਦੇ ਕਰਮ, ਇਹ ਐਕਚੁਅਲੀ ਸਲਿਊਸ਼ਨ ਹੈ ਜਿਹੜਾ ਮੈਂ ਪਹਿਲਾਂ ਹੀ ਦੱਸ ਰਿਹਾ ਕਿ ਉਹ ਅਕਾਲ ਪੁਰਖ ਦੇ ਬੰਨਿਆ ਹੋਇਆ ਬੰਦਾ ਵੀ ਇਹਦੇ ਕਰਮ ਜਿਹੜੇ ਆ ਇਹ ਇੱਦਾਂ ਹੀ ਚੱਲਣੇ ਆ, ਇਹਨੂੰ ਇੰਨਾ ਭੁਗਤਣਾ ਪੈਣਾ, ਅਗਰ ਭਗਤ ਕਹਿ ਦੇਵੇ, ਭਗਤ ਵਰ ਦੇ ਦੇਵੇ ਜਾਂ ਬਖਸ਼ ਦੇਵੇ ਵੀ ਜਾਂ ਤੇਰੇ ਕਰਮ ਕੱਟੇ ਗਏ, ਤਾਂ ਉਹ ਅਕਾਲ ਪੁਰਖ ਨਾ ਨਹੀਂ ਕਰ ਸਕਦਾ। ਇਹ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਪਹਿਲਾਂ ਪੁਰਾਤਨ ਵੀ ਇਹੀ ਚੱਲਿਆ ਹੁੰਦਾ ਹੈ। ਪਰ ਅਗਰ ਕਹਿੰਦੇ ਕਿ ਭਗਤ ਬੰਨ ਦੇਵੇ ਵੀ ਤੂੰ ਨਹੀਂ ਛੁੱਟ ਸਕਦਾ, ਫਿਰ ਕਹਿੰਦੇ ਉੱਥੇ ਮੈਂ ਵੀ ਨਹੀਂ ਛੁਡਾ ਸਕਦਾ ਉਹਨੂੰ, ਮੈਂ ਭਗਤ ਦਾ ਕਿਹਾ ਨਹੀਂ ਮੋੜ ਸਕਦਾ। ਸੋ ਇੱਕੋ ਹੀ ਸ਼ਖਸੀਅਤ ਇਹ ਜਿਹੜੇ ਕਰਮ ਜਿਹੜੇ ਆਪਣੇ ਉਹਨਾਂ ਨੂੰ ਰੋਕ ਟੋਕ ਸਕਦੀ ਹੈ, ਉਹ ਹੈਗੀ ਅਕਾਲ ਪੁਰਖ ਸ਼ਕਤੀ ਆਪ, ਜਿਹਨੇ ਇਹ ਸਾਰੀ ਕਾਇਨਾਤ ਬਣਾਈ ਹੈ। ਪਰ ਫਿਰ ਵੀ ਸਮੇਂ ਸਮੇਂ ਸਿਰ ਮਨੁੱਖ ਜਿਹੜਾ ਆ ਉਹ ਰੱਬ ਬਣਦਾ ਆ ਆਪ, ਵੀ ਮੇਰੇ ਨਾਲ ਦਾ ਵੱਡਾ ਨਹੀਂ, ਮੈਂ ਇਹਨੂੰ ਸਜ਼ਾ ਦੇਣੀ ਹੈ, ਮੈਂ ਇਹਨੂੰ ਤਬਾਹ ਕਰ ਦੇਣਾ, ਮੈਨੂੰ ਖਤਮ ਕਰ ਦੇਣਾ। ਅਤੇ ਉਹ ਇੱਦਾਂ ਹੁੰਦੀ ਨਹੀਂ, ਇਹਦੀਆਂ ਵੀ ਕਈ ਐਗਜ਼ਾਮਪਲਸ ਨੇ। ਬਹੁਤ ਫੇਮਸ ਐਗਜ਼ਾਮਪਲ ਹੈ ਭਗਤ ਪ੍ਰਹਲਾਦ ਜੀ ਦੀ, ਕਿ ਉਹਨੂੰ ਉਹਦੇ ਬਾਪ ਨੇ ਹੀ ਹਰਨਾਕਸ਼ ਨੇ ਹੀ ਮਾਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਹਰਨਾਕਸ਼ ਨੂੰ ਜਚਾਤਾ ਉਹਦੇ ਪੰਡਤਾਂ ਨੇ, ਉਹਦੇ ਬ੍ਰਾਹਮਣਾਂ ਨੇ, ਕਿ ਭਾਈ ਤੂੰ ਹੀ ਰੱਬ ਹੈ। ਫੂਕ ਛਕਾਤੀ, ਅਤੇ ਉਹ ਫੂਕ ਛਕਾ ਕੇ, ਕਿਉਂਕਿ ਉਹਦੇ ਕੋਲ ਤਾਂ ਇੰਸਟੈਂਟ ਦਾਤਾਂ ਮਿਲਦੀਆਂ ਸੀ, ਤੁਸੀਂ ਫੂਕ ਛਕਾਓ ਤੁਹਾਨੂੰ ਦਾਤ ਦੇ ਦਿੱਤੀ, ਲੈ ਬਈ ਅੱਛਾ ਉਹ ਤੁਹਾਡੇ ਨਾਲ ਦਾ ਰੱਬ ਕੋਈ ਨਹੀਂ, ਮੈਨੂੰ ਜੀ ਆਹ ਚਾਹੀਦਾ। ਉਹ ਕਿਉਂਕਿ ਜਿਹੜੇ ਉਸ ਵੇਲੇ ਦੇ ਬਿਊਰੋਕਰੈਟ ਸਨ, ਉਹ ਜਿਹੜੀ ਕਲਾਸ ਉਹਨੇ ਆਪਣੇ ਦੁਆਲੇ ਬਿਠਾਲੀ ਹੋਈ ਸੀ ਹਰਨਾਕਸ਼ ਨੇ, ਉਹਨਾਂ ਨੂੰ ਇੰਸਟੈਂਟ ਦਾਤ ਉਸੇ ਵੇਲੇ ਮਿਲ ਜਾਂਦੀ ਸੀ। ਰੱਬ ਦੀ ਤਾਂ ਭਗਤੀ ਕਰਨੀ ਪੈਂਦੀ ਹੈ ਨਾ, ਪਰਮਾਤਮਾ ਤੋਂ ਦਾਤ ਤਾਂ ਉੱਦਾਂ ਵੈਸੇ ਦੇ ਹੀ ਜਾ ਰਿਹਾ, ਉਹ ਸਾਨੂੰ ਪਤਾ ਨਹੀਂ ਲੱਗਦਾ, ਪਰ ਜਿਹੜੀ ਦੁਨਿਆਵੀ ਦਾਤ ਇਮੀਡੀਏਟਲੀ ਚਾਹੀਦੀ ਆ ਉਹ ਤਾਂ ਫਿਰ ਉਹਨੂੰ ਟਾਈਮ ਲੱਗਦਾ। ਪਰ ਜੇ ਅਸੀਂ ਰੱਬੇ ਹੀ ਬਣਾ ਲਈਏ ਇੱਦਾਂ ਦਾ ਕਿ ਜਿਹੜਾ ਉੱਥੇ ਹੀ ਬੈਠਾ ਹੋਵੇ, ਉਹਦੇ ਕੋਲ ਹੋਵੇ, ਉਹ ਜਿਹਦੇ ਕੋਲ ਮਰਜ਼ੀ ਧੱਕੇ ਨਾਲ ਚੀਜ਼ ਲੈ ਕੇ ਦੇ ਦੇਵੇ, ਉਹ ਹਰਨਾਕਸ਼ ਨੂੰ ਇੱਦਾਂ ਬਣਾ ਤਾ ਉਹਦੇ ਆਲੇ ਦੁਆਲੇ ਨੇ, ਅਤੇ ਹੋਇਆ ਕਿ ਉਹ ਰੱਬ ਬਣ ਗਿਆ ਵੀ ਮੈਂ ਹੀ ਰੱਬ ਹੈ, ਮੇਰੀ ਹੀ ਪੂਜਾ ਹੋਵੇ। ਪਰ ਭਗਤ ਪ੍ਰਹਲਾਦ ਜੀ ਨੇ ਇਹ ਚੀਜ਼ ਨਹੀਂ ਮੰਨੀ, ਉਹ ਬਚਪਨ 'ਚ ਬੱਚੇ ਹੁੰਦੇ ਆ ਅਤੇ ਉਹਨਾਂ ਨੂੰ ਮੇਹਰ ਸੀ, ਉੱਪਰੋਂ ਹੀ ਰੱਖ ਲਓ ਕਿ ਪਿਛਲੇ ਜਨਮਾਂ ਦੀ ਭਗਤੀ ਕੀਤੀ ਉਹ ਸੀ, ਤਾਂ ਉੱਥੇ ਫਿਰ ਆੜਫਾਸ ਹੋਈ। ਉਹ ਫਿਰ ਜਿਹੜੇ ਪੰਡਿਤ ਸੀ ਉਹਨਾਂ ਨੇ ਸ਼ੁਰੂ ਕੀਤਾ ਵੀ ਯਾਰ ਇਹਨੂੰ ਕੱਢੋ ਬਾਹਰ, ਕਿਉਂਕਿ ਜੇ ਇਹ ਗਾਂ ਰਾਜਾ ਬਣ ਗਿਆ ਤਾਂ ਇਹ ਸਾਡਾ ਫਿਰ ਉਹ ਦਾਤਾਂ ਜਿਹੜੀਆਂ ਖਤਮ ਹੋ ਜਾਣੀਆਂ ਨੇ। ਅਤੇ ਉਹ ਬੜੇ ਤਸੀਹੇ ਦਿੱਤੇ, ਕਦੇ ਨਹਿਰ ਦੇ ਵਿੱਚ ਸੁੱਟਿਆ, ਕਦੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਅਤੇ ਇੱਕ ਵਾਰੀ ਜਦੋਂ ਨਹਿਰ ਦੀ ਕੋਸ਼ਿਸ਼ ਕੀਤੀ ਤਾਂ ਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਵਛਲ ਨਾ ਆ, ਪ੍ਰਹਲਾਦ ਜਨ ਹਰਨਾਕ ਪਕੜਿਆ ਹਰ ਰਾਖ ਲਿਓ ਤਰਾਇਆ, ਕਿ ਪ੍ਰਹਲਾਦ ਨੂੰ ਹਰਨਾਕਸ਼ ਨੇ ਫੜ ਲਿਆ ਅਤੇ ਉਹਨੂੰ ਨਹਿਰ ਦੇ ਵਿੱਚ ਸੁੱਟਿਆ, ਅਤੇ ਮਹਾਰਾਜ ਨੇ ਆਪ ਉਸਨੂੰ ਉਹਦੇ ਵਿੱਚੋਂ ਕੱਢ ਲਿਆ, ਤਰਾ ਕੇ ਕੱਢ ਲਿਆ ਲੱਕੜ ਦਾ ਇਕਾਈ, ਅਤੇ ਉਹਨੂੰ ਫੜ ਲਿਆ। ਅਤੇ ਤਰਾਣ ਦਾ ਮਤਲਬ ਇੱਥੇ ਆ ਵੀ ਹਰ ਔਕੜ ਦੇ ਵਿੱਚੋਂ ਕੱਢ ਲਿਆ ਡੁੱਬਦੇ ਨੂੰ, ਥੰਮ ਦੇ ਨਾਲ ਬੰਨ ਦਿੱਤਾ, ਥੰਮ ਦੇ ਬੰਨੇ ਮਤਲਬ ਉਹਨੂੰ ਗਰਮ ਕਰ ਲਿਆ ਵੀ ਇਹਦੇ ਨਾਲ ਜੱਫੀ ਪਾ ਹੁਣ, ਅਤੇ ਜਿਹੜਾ ਤੇਰਾ ਰੱਬ ਇੰਨਾ ਹੀ ਆ ਵੀ ਦੇਖੀਏ ਤੈਨੂੰ ਬਚਾਉਂਦਾ। ਅਤੇ ਉੱਥੇ ਕੀੜੀ ਬਣ ਕੇ ਥੰਮ ਦੇ ਉੱਤੇ ਤੁਰ ਕੇ ਮਹਾਰਾਜ ਨੇ ਅਕਾਲ ਪੁਰਖ ਨੇ ਉਸਨੂੰ ਦੱਸਤਾ ਵੀ ਪਾਲਾ ਜੱਫੀ, ਕੋਈ ਗੱਲ ਨਹੀਂ। ਉਹਦੇ ਦਿਮਾਗ 'ਚ ਆ ਕੇ ਵੀ ਜਦ ਕੀੜੀ ਤੁਰ ਸਕਦੀ ਹੈ ਤਾਂ ਮੈਨੂੰ ਕੀ ਪ੍ਰੋਬਲਮ ਹੈ, ਤਾਂ ਉਹ ਉੱਥੇ ਵੀ ਉਹਦੀ ਜਿੱਤ ਹੋਈ। ਸੋ ਜਿਹੜਾ ਰੱਖਣ ਹਾਰਾ ਆ ਉਹ ਜ਼ਿਆਦਾ ਵੱਡਾ ਆ। ਇੱਕ ਕਹਾਵਤ ਵੀ ਹੈ ਸ਼ਾਇਦ ਮੈਨੂੰ ਪੂਰੀ ਨਹੀਂ, ਵੀ ਮਾਰਨ ਵਾਲੇ ਨਾਲੋਂ ਰੱਖਣ ਹਾਰਾ ਜਿਹੜਾ ਉਹ ਬਲਵਾਨ ਹੁੰਦਾ ਆ। ਸੋ ਬੰਦਾ ਬਹੁਤ ਕੁਝ ਸੋਚਦਾ ਹੈ। ਤੁਸੀਂ ਦੇਖੋ ਕਿ ਆਲੇ ਦੁਆਲੇ ਬੜੀਆਂ ਐਗਜ਼ਾਮਪਲਸ ਹੁੰਦੀਆਂ, ਐਕਸੀਡੈਂਟ ਹੁੰਦਾ ਆ, ਕਿਤੇ ਸਾਰੇ ਪਰਿਵਾਰ ਮਾਰਿਆ ਜਾਂਦਾ, ਇੱਕ ਜੀਅ ਵਿੱਚੋਂ ਬਚ ਜਾਂਦਾ, ਬੱਚਾ ਬਚ ਜਾਂਦਾ ਜਾਂ ਕੋਈ ਵੀ ਬਚ ਜਾਂਦਾ, ਉਹ ਕਿਸ ਤਰ੍ਹਾਂ ਬਚ ਗਿਆ। ਜਾਂ ਕਈ ਵਾਰੀ ਇੱਦਾਂ ਹੁੰਦੀ ਹੈ, ਐਕਸੀਡੈਂਟ ਬੜਾ ਭਿਆਨਕ ਹੁੰਦਾ ਆ, ਸਾਰੀ ਗੱਡੀ ਜਿਹੜੀ ਕਾਰ ਜੋ ਵੀ ਸਾਧਨ ਹੈ ਉਹ ਸਾਰਾ ਖਤਮ ਹੋ ਜਾਂਦਾ, ਅਤੇ ਵਿੱਚ ਉਹਦੇ ਬੈਠੇ ਜਿਹੜੇ ਸਵਾਰ ਹੁੰਦੇ ਨੇ ਉਹਨਾਂ ਨੂੰ ਇੱਕ ਝਰੀਟ ਵੀ ਨਹੀਂ ਆਉਂਦੀ। ਸੋ ਬੜੇ ਅਨੋਖੇ ਰੰਗ ਨੇ, ਜਿਹੜਾ ਕਿਸੇ ਨੂੰ ਖਤਮ ਕਰਨਾ ਦੀ ਬਿਰਤੀ ਹੈ ਉਹ ਸਾਨੂੰ ਆਪਣੇ ਮਨ ਦੇ ਵਿੱਚੋਂ ਤਿਆਗ ਦੇਣੀ ਚਾਹੀਦੀ ਹੈ। ਇਹ ਬੰਦੇ ਦੇ ਕੀਤੇ ਕਿਰਾਏ 'ਤੇ ਨਹੀਂ ਹੁੰਦੀ, ਇਹ ਰੱਬ ਦੇ ਕੀਤੇ ਕਿਰਾਏ ਦੇ ਹੱਥ ਹੈ। ਬੇਕਾਰ ਦੀਆਂ ਇਹਨਾਂ ਗੱਲਾਂ ਦੇ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਕਿ ਮੈਂ ਉਹਨੂੰ ਖਤਮ ਕਰ ਦੇਗਾ, ਮੈਂ ਉਹਨੂੰ ਖਤਮ ਕਰ ਦੇਗਾ। ਹਾਂ, ਜੇ ਅਸੀਂ ਸੋਚਦੇ ਹਾਂ ਕਿ ਭਾਈ ਮੈਂ ਉਹ ਬੰਦੇ ਨੂੰ ਸਵਾਰ ਦੇਵਾਂਗਾ, ਮੈਂ ਉਹਦਾ ਕੁਛ ਨਾ ਕੁਛ ਮੈਂ ਹੈਲਪ ਕਰਨਾ ਚਾਹੁੰਦਾ ਹਾਂ, ਉਹਦਾ ਨੁਕਸਾਨ ਨਹੀਂ ਹੈਗਾ ਕੋਈ, ਉਹਦੇ 'ਚ ਵਾਧਾ ਹੋਏਗਾ, ਉਹਦੇ ਵਿੱਚ ਆਪ ਨੂੰ ਵੀ ਖੁਸ਼ੀ ਮਿਲੇਗੀ, ਦੂਸਰੇ ਜਿਹੜਾ ਸਵਾਰ ਹੋ ਰਿਹਾ ਉਹਨੂੰ ਵੀ ਖੁਸ਼ੀ ਮਿਲੇਗੀ, ਔਰ ਜੱਗ ਦੇ ਵਿੱਚ ਵੀ ਸ਼ੋਭਾ ਹੋਵੇਗੀ, ਪੋਜ਼ਿਟਿਵਿਟੀ ਆਏਗੀ, ਸੇਵਾ ਭਾਵਨਾ ਆਏਗੀ, ਦਇਆ ਆਏਗੀ, ਧਰਮ ਪਲੇਗਾ, ਪਰਮਾਤਮਾ ਖੁਸ਼ ਹੋਏਗਾ। ਇਸ ਤੋਂ ਉਲਟ ਕਿਸੇ ਨੂੰ ਖਤਮ ਕਰਨਾ ਆ ਤਾਂ ਈਰਖਾ ਦੁਵੈਖ ਮਨ ਦੇ ਵਿੱਚ ਆਏਗਾ, ਆਪਣਾ ਹੀ ਸਾੜਾ ਹੋਏਗਾ। ਤੁਸੀਂ ਆਪਣਾ ਕੀਮਤੀ ਸਮਾਂ ਦੂਸਰੇ ਨੂੰ ਹੇਠਾਂ ਲਾਉਣ ਦੇ ਲਈ ਸੋਚ ਰਹੇ ਹੋ ਅਤੇ ਆਪਣਾ ਕੰਮ ਖਰਾਬ ਕਰ ਰਹੇ ਹੋ, ਕ੍ਰੀਏਟਿਵਿਟੀ ਖਤਮ ਹੋ ਜਾਏਗੀ, ਜ਼ੀਰੋ ਹੋ ਜਾਏਗੀ। ਸੋ ਇਹ ਜਿਹੜੀ ਬਿਰਤੀ ਹੈ ਨਾ ਦੂਜਿਆਂ ਨੂੰ ਖਤਮ ਕਰਨ ਦੀ, ਉਹ ਬਿਲਕੁਲ ਤਿਆਗ ਦੇਣੀ ਚਾਹੀਦੀ ਹੈ। ਹੁਣ ਰੱਖਣਹਾਰੇ ਦੀ ਜਿਹੜੀ ਪ੍ਰਚੰਡਤਾ ਆ ਜਾਂ ਉਹਦਾ ਸਕੋਪ ਆ, ਉਹ ਬਹੁਤ ਵੱਡਾ ਆ। ਰੱਖਣਹਾਰਾ ਤਾਂ ਗਰਭ ਦੇ ਵਿੱਚੋਂ ਹੀ ਬੰਦੇ ਨੂੰ ਜਾਂ ਇਨਸਾਨ ਨੂੰ ਰੱਖਣਾ ਸ਼ੁਰੂ ਕਰਦਾ ਹੈ, ਜਿੱਥੇ ਤੇਰੀ ਓਟ ਉਧਰ ਮਾਹੇ, ਜਿੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਹੁਣ ਉੱਥੇ ਐਸਿਡ ਹੁੰਦੇ ਨੇ ਗਰਭ ਦੇ ਵਿੱਚ, ਫਲੂਇਡ ਹੁੰਦੇ ਨੇ, ਉਹਦੇ ਵਿੱਚ ਮਤਲਬ ਬੱਚਾ ਪਲ ਰਿਹਾ ਆ ਗਰਭ ਦੇ ਵਿੱਚ, ਉਹਨੂੰ ਕੌਣ ਉੱਥੇ ਸਾਹ ਕਿਸ ਤਰ੍ਹਾਂ ਨਾੜੀ ਦੇ ਰਾਹੀਂ, ਨਾੜੂਏ ਦੇ ਰਾਹੀਂ ਪਹੁੰਚਾਇਆ ਜਾਂਦਾ, ਖਾਣਾ ਪਹੁੰਚਾਇਆ ਜਾਂਦਾ, ਉਹਨੂੰ ਡਿਵੈਲਪਮੈਂਟ ਹੋ ਰਹੀ ਆ ਉੱਥੇ, ਉਹ ਅਗਨੀ ਹੈ ਅਸਲ ਦੇ ਵਿੱਚ, ਅਗਨੀ ਦੇ ਵਿੱਚ ਉਹ ਪਲ ਰਿਹਾ ਆ, ਅਤੇ ਉੱਥੇ ਕੌਣ ਰੱਖ ਰਿਹਾ ਆ? ਕੋਈ ਵੀ ਨਹੀਂ ਰੱਖ ਰਿਹਾ, ਬਾਹਰਲਾ ਬੰਦਾ, ਉਹ ਤਾਂ ਮਾਤਾ ਦੇ ਪੇਟ 'ਚ, ਮਾਤਾ ਨੂੰ ਵੀ ਨਹੀਂ ਪਤਾ ਹੁੰਦਾ ਕਿ ਅੰਦਰ ਕੀ ਪ੍ਰਕਿਰਿਆ ਚੱਲ ਰਹੀ ਹੈ। ਬੜੀਆਂ ਐਗਜ਼ਾਮਪਲਸ ਨੇ, ਬਹੁਤ ਐਗਜ਼ਾਮਪਲ ਨੇ। ਸੋ ਕਹਿੰਦੇ ਕਿ ਰਾਖ ਲਈਏ ਰੱਖਣ ਹਾਰੇ ਸਦਾ ਨਿਰਮਲ ਕਰਨੀ, ਕਿ ਉਹਨਾਂ ਨੂੰ ਪਰਮਾਤਮਾ ਰੱਖ ਲੈਂਦਾ ਆ ਜਿਨ੍ਹਾਂ ਦੀ ਕਰਨੀ ਜਿਹੜੀ ਹੈ ਉਹ ਨਿਰਮਲ ਹੁੰਦੀ ਆ। ਨਾਨਕ ਨਰਕ ਨਾ ਜਾਹੀਂ ਕਬਹੂੰ, ਹਰ ਸੰਤ ਹਰ ਕੀ ਸਰਨੀ। ਅਤੇ ਉਹ ਜਿਹੜਾ ਨਰਕ ਹੈ, ਨੈਗੇਟਿਵਿਟੀ ਹੈ, ਉਹਦੇ ਵਿੱਚ ਕਦੇ ਵੀ ਪਰਮਾਤਮਾ ਦਾ ਜਿਹੜਾ ਬੰਦਾ ਆ, ਹਰ ਸੰਤ ਹੈ, ਉਹ ਕਦੇ ਵੀ ਨਹੀਂ ਜਾਂਦਾ ਜਦੋਂ ਤੱਕ ਉਹ ਪਰਮਾਤਮਾ ਦੀ ਸਰਨ ਦੇ ਵਿੱਚ ਹੈ। ਸੋ ਬੜੇ ਬਹੁਤ ਸਿੱਧੀ ਸਿੱਧੀ ਲੈਂਗੁਏਜ, ਸਿੰਪਲ ਪੰਜਾਬੀ ਦੇ ਵਿੱਚ ਗੁਰਬਾਣੀ ਲਿਖੀ ਹੋਈ ਆ, ਗੁਰਬਾਣੀ ਦੇ ਨੂੰ ਨਾਲ ਆਪਾਂ ਜੁੜੀਏ। ਔਰ ਆਪਾਂ ਨੂੰ ਇਹ ਜਿਹੜੇ ਵਿਚਾਰ ਨੇ ਅੱਜ ਕੱਲ੍ਹ ਚੱਲਦੇ, ਪਿਛਲੇ ਵਾਰੀ ਵੀ ਇਹਦੇ ਕੀਤਾ ਸੀ ਵਿਚਾਰ, ਰੇਡੀਓ 'ਤੇ ਵੀ ਚੱਲਦੇ ਨੇ, ਕਿਤਾਬਾਂ ਵੀ ਲਿਖ ਹੋ ਰਹੀਆਂ ਨੇ, ਇਹ ਕਿੱਥੋਂ ਲਿਖ ਹੋ ਰਹੀਆਂ ਨੇ? ਇਹ ਗੁਰਬਾਣੀ 'ਚੋਂ, ਪੁਰਾਣੇ ਗ੍ਰੰਥਾਂ 'ਚੋਂ ਹੀ ਉਹੀ ਨੌਲੇਜ ਆ ਜਿਹੜੀ ਸਿੰਪਲੀਫਾਈ ਕਰ ਕਰਕੇ ਆਮ ਭਾਸ਼ਾ ਦੇ ਵਿੱਚ ਲਿਖੀ ਜਾ ਰਹੀ ਹੈ। ਗੁਰਬਾਣੀ ਵੀ ਪੰਜਾਬੀ 'ਚ, ਹੁਣ ਮੈਨੂੰ ਸਮਝ ਨਹੀਂ ਆਉਂਦੀ ਇਹਦੇ ਵਿੱਚ ਮਤਲਬ ਕੰਪਲੈਕਸਿਟੀ ਕੀ ਹੈ ਇਸ ਲਾਈਨ ਦੇ ਵਿੱਚ, ਸਮਝ ਕੀ ਨਹੀਂ ਆ। ਰਾਖ ਲਈਏ ਰੱਖਣ ਹਾਰੇ ਸਦਾ ਨਿਰਮਲ ਕਰਨੀ, ਸਿੱਧੀ ਸਿੱਧੀ ਪੰਜਾਬੀ ਆ। ਇੱਕ ਹੋਰ ਇਸ ਦੇ ਉੱਪਰੀ ਪੰਕਤੀ, ਇਸ ਤੋਂ ਪਹਿਲੀ, ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ। ਅਤੇ ਇਸ ਕਰਕੇ ਆਪਾਂ ਗੁਰਬਾਣੀ ਨਾਲ ਜੁੜੀਏ, ਅਤੇ ਇਹਨਾਂ ਸਾਰੇ ਜਿਹੜੇ ਆਪਾਂ ਦੁਵੈਸ਼ ਆਪਣੇ ਅੰਦਰ ਪਾਲ ਰਹੇ ਹਾਂ ਇਹਨਾਂ ਨੂੰ ਮਿਨੀਮਾਈਜ਼ ਕਰੀਏ, ਘਟਾਈਏ। ਇਹਦੇ ਨਾਲ ਅਹੰਕਾਰ ਵੀ ਘਟਦਾ ਆ, ਇਹਦੇ ਨਾਲ ਨੈਗੇਟਿਵਿਟੀ ਵੀ ਘਟਦੀ ਆ, ਇਸ ਦੇ ਨਾਲ ਹੀਲਿੰਗ ਪਾਵਰ ਵੱਧਦੀ ਹੈ, ਸਾਡਾ ਸਰੀਰ ਵਧੀਆ ਰਹਿੰਦਾ, ਸਾਡਾ ਮਨ ਵਧੀਆ ਰਹਿੰਦਾ ਆ। ਅਤੇ ਇਸੇ ਹੀ ਤਰਜ਼ ਦੇ ਉੱਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਇਸੇ ਹੀ ਥੀਮ ਦੇ ਅੰਦਰ। ਬੀਰ ਸਿੰਘ ਜੋ ਕਿ ਆਸਟ੍ਰੇਲੀਆ ਦੇ ਦੌਰੇ 'ਤੇ ਨੇ, ਆ ਗਏ ਨੇ, ਅਤੇ ਉਹਨਾਂ ਦੇ ਸ਼ੋਅ ਹਰ ਸ਼ਹਿਰ ਦੇ ਵਿੱਚ ਹੋ ਰਹੇ ਨੇ, ਜ਼ਰੂਰ ਦੇਖਣ ਜਾਣਾ। ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਗੀਤ ਪੇਸ਼ ਕੀਤਾ ਸੀਗਾ, ਮੇਰਾ ਖਿਆਲ ਇਹ ਕੁਝ ਸਾਲ ਪਹਿਲਾਂ ਰਿਲੀਜ਼ ਹੋਇਆ ਸੀ, ਅਤੇ ਆਓ ਸੁਣਦੇ ਹਾਂ ਇਹ। ਹਾਂਜੀ, ਬੀਰ ਸਿੰਘ ਦਾ ਗੀਤ।
ਦੁਨੀਆ ਬੂਹੇ ਪੇੜ ਦੀ ਉਹ ਰਸਤੇ ਕੱਢਦਾ, ਚੋਰਾ ਕਾਤੋਂ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ, ਜਿੱਥੇ ਮਾਲਕ ਰੱਖ
ਜੀ। ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ, ਬਹੁਤ ਹੀ ਖੂਬਸੂਰਤ ਗੀਤ। ਇਹ ਅਸਲ 'ਚ 2010 ਦੇ ਵਿੱਚ ਆਇਆ ਸੀ, ਅਤੇ ਹੁਣ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਨਵੇਂ ਆ ਰਹੇ ਨੇ, ਹਰਮ ਰੇਡੀ 'ਤੇ ਵੀ ਚੱਲ ਰਹੇ ਨੇ, ਅਤੇ ਅਗਲੇ ਹਫ਼ਤੇ ਤੋਂ ਆਪਾਂ ਨਵੇਂ ਗੀਤ ਇੱਥੋਂ ਸਟੂਡੀਓ 'ਚੋਂ ਸ਼ੁਰੂ ਕਰਾਂਗੇ ਜਦੋਂ ਆਪਾਂ ਸਿੰਕ ਕਰ ਲਾਂਗੇ ਸਾਰਾ ਕੁਛ। ਸੋ ਇਸ ਵੇਲੇ 11 ਡਿਗਰੀ ਹੈ ਜੀ ਕੌਫਸਾਰਪੁਰ ਦੇ ਵਿੱਚ ਫਾਰਮ ਦੇ ਉੱਤੇ, ਅਤੇ ਤਰਵੰਗੀ ਜਿਹੜੇ ਬੱਦਲ ਉਹ ਛਾਏ ਹੋਏ ਨੇ। ਤੁਹਾਨੂੰ ਦੱਸਦੇ ਹਾਂ ਕਿ ਹਲਕੀ ਹਲਕੀ ਧੁੱਪ ਵੀ ਨਿਕਲੀ, ਪਰ ਮੈਨੂੰ ਲੱਗਦਾ ਦਿਨ ਸਾਫ਼ ਰਹੇਗਾ। ਆਸਟ੍ਰੇਲੀਆ ਦੇ ਮਹਾਂਨਗਰਾਂ ਦਾ ਤਾਪਮਾਨ 15.5 ਡਿਗਰੀ ਬ੍ਰਿਸਬੇਨ ਦੇ ਵਿੱਚ, 12.4 ਸਿਡਨੀ ਦੇ ਵਿੱਚ, ਅਤੇ ਇਸ ਵੇਲੇ 0 ਜਿਹੜਾ ਆ ਉਹ 0.6 -1 ਤੋਂ ਉੱਪਰ ਉੱਠ ਰਿਹਾ ਕੈਨਬਰਾ ਦੇ ਵਿੱਚ। ਮੈਲਬਰਨ 'ਚ 9.1, ਐਡਲੇਡ 'ਚ 10.1, ਪਰਥ ਦੇ ਵਿੱਚ 10.2, ਡਾਰਵਿਨ ਦੇ ਵਿੱਚ ਪਰਸਿਆਲ 20.4 ਇਸ ਵੇਲੇ ਆ। ਕੋਟੀਆਂ ਕੰਬਲ ਰਜਾਈਆਂ ਨਿਕਲੀਆਂ ਹੋਈਆਂ ਨੇ ਡਾਰਵਿਨ ਦੇ ਵਿੱਚ। ਹਾਸਾ ਮਜ਼ਾਕ ਕਰ ਰਹੇ ਹਾਂ ਕਿਉਂਕਿ ਡਾਰਵਿਨ ਦੇ ਵਿੱਚ ਦੋ ਹੀ ਤਰ੍ਹਾਂ ਦੇ ਵੈਦਰ ਹੁੰਦੇ ਨੇ ਮੌਸਮ, ਜਾਂ ਸੁੱਕਾ ਜਾਂ ਗਿੱਲਾ, ਜਾਂ ਮੀਂਹ ਪੈ ਰਿਹਾ ਜਾਂ ਸੁੱਕਾ ਹੈ। ਸਿਰਫ ਫਿਲਹਾਲ ਸੁੱਕਾ ਹੈ, ਪਰ ਟੈਂਪਰੇਚਰ ਇਹ ਹੈ। ਅਤੇ ਚੱਲਦੇ ਹਾਂ ਜੀ ਸ਼੍ਰੀ ਦੁਆਰਾ ਸਾਹਿਬ ਅੰਮ੍ਰਿਤਸਰ ਦਾ, ਜਿੱਥੇ ਤਾਪਮਾਨ ਹੈ ਇਸ ਵੇਲੇ 26 ਡਿਗਰੀ ਆ, ਅਤੇ ਹਿਊਮਿਡਿਟੀ ਕਾਫ਼ੀ ਹੈ, ਏਅਰ ਕੁਆਲਿਟੀ ਕਾਫ਼ੀ ਪੂਅਰ ਹੈ। ਅਤੇ ਸਾਡੇ ਪਿੰਡ ਦਾ ਵੀ ਤਾਪਮਾਨ ਜਿਹੜਾ ਇਸ ਵੇਲੇ 25.5 ਡਿਗਰੀ ਆ, ਕਾਫ਼ੀ ਹਿਊਮਿਡਿਟੀ ਆ। ਹਿਊਮਿਡਿਟੀ ਕਿੰਨੀ ਮੇਰਾ ਮੀਟਰ ਦੱਸ ਰਿਹਾ ਜੀ, ਇਸ ਵੇਲੇ 92% ਹਿਊਮਿਡਿਟੀ ਆ। ਸੋ ਹੁਮ ਦਾ ਅੱਤ ਆਈ ਪਈ ਆ, ਬਹੁਤ ਗਰਮੀ ਆ ਜੀ ਉੱਥੇ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਕੁਛ ਸੁਨੇਹੇ, ਬਹੁਤ ਖੂਬਸੂਰਤ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਸੁਖਪ੍ਰੀਤ ਸਿੱਧੂ, ਪੈਰਾਗਲਾਈਡਿੰਗ ਦੀਆਂ, ਨਿਊਜ਼ੀਲੈਂਡ ਦੀਆਂ ਬੀਚਾਂ ਦੀਆਂ, ਪਾਣੀਆਂ ਦੀਆਂ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉਹ ਟੋਪੋ ਲੇਕ ਦੇ ਪਹੁੰਚੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਕਹਿੰਦੇ ਨੇ ਕਿ ਇਹ ਭਾਅ ਜੀ ਕਹਿੰਦੇ ਵਨ ਆਫ ਦਾ ਨਿਊਜ਼ੀਲੈਂਡ ਬੈਸਟ ਟੂਰਿਸਟ ਅਟਰੈਕਸ਼ਨ। ਅਤੇ ਉਹ ਕਹਿੰਦੇ ਇੱਥੇ ਵਾਈਲ ਔਨ ਵਰਕ ਕਮਾਲ ਹੈ, ਅਤੇ ਅਸੀਂ ਇੰਨੇ ਪੈਸੇ ਖਰਚ ਕੇ ਆਉਣੇ ਹਾਂ ਅਤੇ ਤੁਸੀਂ ਕੰਮ 'ਤੇ ਦੇਖੀ ਜਾ ਰਹੇ ਹੋ, ਤੁਸੀਂ ਜੇ ਕਿੱਥੇ ਜਾਊਂਗੇ ਫਿਰ? ਸਾਨੂੰ ਇਹ ਨਹੀਂ ਸਮਝ ਆਉਂਦੀ ਹੋਲੀਡੇ ਕਰਨ। ਅਤੇ ਕ੍ਰਾਈਸਟ ਚਰਚ ਤੋਂ ਸੁਖਪ੍ਰੀਤ ਸਿੱਧੂ ਸਾਡੇ ਨਾਲ ਜੁੜਦੇ ਨੇ, ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਬਹੁਤ ਖੂਬਸੂਰਤ ਹੈ। ਵੈਸੇ ਉਹ ਤਸਵੀਰਾਂ ਵਾਲਾ ਨਾ ਜਿਹੜਾ ਆਪਾਂ ਪੋਡ ਉਹ ਦੁਬਾਰਾ ਫਿਰ ਕਰ ਰਹੇ ਹਾਂ, ਸਰਵਿਸ ਕੰਮ ਕਰ ਰਿਹਾ ਉਸ ਦੇ ਉੱਤੇ। ਸੋ ਬਹੁਤ ਬਹੁਤ ਧੰਨਵਾਦ ਸੁਖਪ੍ਰੀਤ। ਪਰਮਜੀਤ ਧਾਲੀਵਾਲ, ਕਿਆ ਬਾਤ ਹੈ ਜੀ, ਅਤੇ ਪੇਂਟਿੰਗ ਕੰਟਰੈਕਟਰ ਨੇ, ਵੱਡੀ ਕੰਪਨੀ ਹੈ ਇਹਨਾਂ ਦੀ ਬ੍ਰਿਸਬਨ ਦੇ ਵਿੱਚ। ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾਉਂਦੇ ਨੇ, ਕਹਿੰਦੇ ਬ੍ਰਿਸਬਨ ਦੇ ਵਿੱਚ ਤਾਂ ਅੱਜ ਬੱਦਲ ਹੋਏ ਪਏ ਨੇ ਅਤੇ ਮੌਸਮ ਠੰਡਾ ਹੋਇਆ ਪਿਆ। ਮੌਸਮ ਦੇਖੋ ਠੰਡ ਐਤਕੀ ਪੈ ਨਹੀਂ ਰਹੀ ਵੈਸੇ, ਅਤੇ ਬੱਦਲ ਇੰਨੇ ਵੀ ਨਹੀਂ ਚੰਗੇ ਲੱਗਦੇ, ਹੁਣ ਜ਼ਿਆਦਾ ਹੀ ਹੋ ਗਏ ਆ। ਸੋ ਜੀ ਐਸ ਚਾਹਲ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਆ ਜਿਹੜੀ ਮੈਂ ਤੁਹਾਡੇ ਨਾਲ ਕਰਦਾ। ਸਾਡੇ ਬੜੇ ਹੀ ਸਤਿਕਾਰਯੋਗ ਆਪਾਂ ਦੇ ਸਾਡੇ ਨੋਨ ਅਮਰਿੰਦਰ ਬਾਜਵਾ ਜੀ ਦੀ ਖਬਰ ਹੈ ਕਿ ਭਾਈਚਾਰਕ ਕਾਰਜਾਂ ਵਿੱਚ ਮੋਢੀ ਹੋ ਕੇ ਕੰਮ ਕਰਨ ਵਾਲੇ ਸਿਡਨੀ ਨਿਵਾਸੀ ਅਮਰਿੰਦਰ ਸਿੰਘ ਬਾਜਵਾ ਹੁਣ ਆਸਟ੍ਰੇਲੀਆ ਡਿਫੈਂਸ ਫੋਰਸ ਲਈ ਧਾਰਮਿਕ ਮਾਮਲਿਆਂ ਲਈ ਗਠਿਤ ਕਮੇਟੀ ਵਿੱਚ ਇੱਕ ਸਿੱਖ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ। ਉਹਨਾਂ ਦੇ ਇਸ ਸੇਵਾ ਕਾਰਜ ਨਾਲ ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਧਾਰਮਿਕ ਅਤੇ ਸੱਭਿਆਚਾਰਕ ਮਸਲਿਆਂ ਨੂੰ ਸੁਲਝਾਉਣ ਤੋਂ ਇਲਾਵਾ ਇੱਕ ਹੋਰ ਕਿਸ ਤਰ੍ਹਾਂ ਲਾਭ ਮਿਲੇਗਾ, ਇਹ ਉਹਨਾਂ ਨੇ ਗੱਲਬਾਤ 'ਚ ਰੱਖਿਆ। ਇੱਕ ਟੀਮ ਗਠਿਤ ਕੀਤੀ ਗਈ ਹੈ, ਟੀਮ ਉਸ ਦੇ ਵਿੱਚ ਹੋਰ ਜਿਹੜੇ ਧਰਮਾਂ ਦੇ ਨੁਮਾਇੰਦੇ ਵੀ ਲਏ ਗਏ ਨੇ, ਉਹਨਾਂ ਦੇ ਵਿੱਚੋਂ ਅਮਰਿੰਦਰ ਸਿੰਘ ਬਾਜਵਾ ਇੱਕ ਨੇ। ਬਹੁਤ ਬਹੁਤ ਉਹਨਾਂ ਨੂੰ ਵਧਾਈਆਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦਾ ਕਾਫੀ ਰੋਲ ਰਿਹਾ ਵਰਲਡ ਵਾਰ 1-2 ਦੇ ਵਿੱਚ, ਅਤੇ ਇੱਕ ਸਿਡਨੀ ਦੇ ਵਿੱਚ ਵੀ, ਬਲੈਕ ਟਾਊਨ ਦੇ ਵਿੱਚ ਵੀ ਉਹਨਾਂ ਨੇ ਸਿੱਖ ਫੌਜੀ ਦੇ ਬੁੱਤ ਦੀ ਸਥਾਪਨਾ ਕਰਵਾਈ ਹੈ। ਅਤੇ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ, ਉਹਨਾਂ ਤੋਂ ਆਪਾਂ ਕਿਸੇ ਦਿਨ ਇੰਟਰਵਿਊ ਵੀ ਕਰ ਲਵਾਂਗੇ, ਉਹਨਾਂ ਨੂੰ ਪੁੱਛਾਂਗੇ। ਸੋ ਪਿਆਰਿਓ, ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਕਿ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਮੈਂ ਹੋਰ ਵੀ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਸੁੱਖ ਸੁਨੇਹੇ ਜ਼ਰੂਰ ਸਾਡੇ ਤੱਕ ਹੈਲੋ ਸ਼ੈਲੋ ਜ਼ਰੂਰ ਕਰ ਦਿਆ ਕਰੋ, ਸਾਨੂੰ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਅਤੇ ਅਗਲਾ ਗੀਤ ਚੁਣਿਆ ਜੀ ਮੈਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਅਤੇ ਉਹਨਾਂ ਦਾ ਸਾਥ ਦੇ ਰਹੇ ਨੇ ਲਤਾ ਮੰਗੇਸ਼ਕਰ, ਤਾਂ ਫਿਲਮ ਹੈ ਸਿਲਸਿਲਾ।
ख्वाब तो ये सिलसिले हुए दूर दूर तक निगाह में है गुल खिले हुए। बसी खुशबू तेरी
ये तेरे प्यार की है जादू तेरी
तेरी आवाज है हवाओं में
प्यार का रंग है फिजाओं में
धड़कनों में तेरे गीत है मिले हुए
क्या कहूँ कि शर्म से है लब सिले हुए
देखा एक ख्वाब तो ये सिलसिले हुए
फूल भी हो दरमियां तो फासले हुए
हजार दीप हैं जले हुए देखा एक ख्वाब तो ये सिलसिले हुए दूर तक निगाह में है गुल खिले हुए
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
जी आस्ट्रेलिया दे विच वीकेंड शुरू हो चुका है ते इस वेले 8:30 सवेर दे बज चुके ने। दिन शनिचरवार 13 जुलाई तरीक है जी। तो आप सब का स्वागत है देश विदेश तो जितों भी तुसी साडे नाल जुड़ते हो जी आयां नूं। और प्रोग्राम दे विच अमरदीप कौर साडे नाल शामिल हो चुके ने मेलबर्न तो। उन्हां नाल आपां अज गलबात करनी अद्धा पौणा घंटा ते मैं कोशिश कर रहा ज्ञानी संतोख सिंह जी उन्हां नूं भी प्रोग्राम दे विच नाल लैके आउण दी। सो अगर वह कित भी सुनते हो जिते कि भी सुनते हो अपने मैसेज चैक करने की कोशिश करनी तो एक टाइप करके सुनेहा जरूर भेज देना कि तुम अकनोलेज कर लिया मैसेज। ज्ञानी जी जिते तक मैं पता कि पिछले हफ्ते वो फिर भ्रमण से चले गए सी। अमरदीप सत श्रीकाल जी आयान प्रोग्राम दे विच।
हाँ जी बहुत बहुत धन्यवाद। पहला तो मैं शो दे विच लैण दे लई भाजी बहुत बहुत धन्यवाद ते सारे हरमन रेडियो सुनने वाले स्रोतियां नूं ते तुहानूं बहुत प्यार भरी सत श्री अकाल।
तुहाडी गैर हाजरी लग रही है ते खैर चलो सेहत जाब तुसी होवो ते होर परिवार सारे ठीक बाल बच्चे कृपाल सिंह।
हाँ जी हाँ जी सब सब वधिया जी शुकराना चढ़दी कला।
ठीक है जी ते हाँ जी। मैं इदा शुरू कर लिया ज्ञानी जी मेलबर्न वालों जाते देखे सिगे ते सर मुहब्बत उन्होंने गड्डी च बैठे देखे गए तो हुण वह पता नहीं किधर भ्रमण कर रहे
ठीक है क्योंकि मैनू भी फेसबुक तो राती पता लग्या उन्होंने बारे च एक पोस्ट जिहड़ी आ उह पाई गई सी किसे वल्लों और तां मैनू पता लग्या कि उह इन्हां दिनां दे विच मेलबर्न च आ। हले मेरा भी सबब नहीं बनिया उन्हां नूं मिलण दा
ਅਮਨਦੀਪ ਸਿੱਧੂ ਤੇ ਗਿਆਨੀ ਸੰਤੋਖ ਸਿੰਘ ਨਾ ਇਹ ਬੋਲਣੋ ਹਟਦੇ ਆ ਤੇ ਨਾ ਇਹ ਘੁੰਮਣੋ ਹਟਦੇ
ਠੀਕ ਹੈ ਹਾਂਜੀ
ਤੇ ਖੈਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਅੱਜ ਪ੍ਰੋਗਰਾਮ ਦੇ ਵਿੱਚ ਲੈਣ ਦੀ ਅਤੇ ਆਪਾਂ ਨਾਲ ਦੀ ਨਾਲ ਪਹਿਲਾਂ ਸੁਨੇਹੇ ਵੀ ਲਈ ਜਾਈਏ ਕਿਉਂਕਿ ਦਿਲ ਵਾਲੀਆਂ ਗੱਲਾਂ ਨੇ ਅਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜਦੇ ਨੇ। ਲਾਜਵਿੰਦਰ ਸਿੰਘ ਮੈਲਬਰਨ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ ਸਰਬੱਤ ਦਾ ਭਲਾ ਅਤੇ ਅਰਦਾਸ ਕਹਿੰਦੇ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਲਾਜਵਿੰਦਰ ਜੀ। ਅਤੇ ਇੱਕ ਸੱਜਣ ਹੋਰ ਮਿੱਤਰ ਪਿਆਰੇ ਜੁੜੇ ਨੇ ਅਤੇ ਉਹਨਾਂ ਦਾ ਨਾਮ ਨਹੀਂ ਆਇਆ ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਈ ਹੈ ਕਿਉਂਕਿ ਉਹਨਾਂ ਦਾ ਜਿਹੜਾ ਕੰਟੈਕਟ ਨੇਮ ਹਿਡਨ ਹੈ ਟੈਲੀਗ੍ਰਾਮ 'ਤੇ। ਸੋ ਪਲੀਜ਼ ਸੱਜਣ ਮਿੱਤਰ ਪਿਆਰਿਓ ਮੈਂ ਤੁਹਾਨੂੰ ਮੈਸੇਜ ਦੁਆਰਾ ਭੇਜਿਆ ਵਾਪਸ ਸਤਿ ਸ਼੍ਰੀ ਅਕਾਲ ਤੁਹਾਡੀ ਇੱਕ ਮਨਜ਼ੂਰ ਹੈ ਅਤੇ ਤੁਸੀਂ ਆਪਣਾ ਨਾਮ ਭੇਜ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਤੁਸੀਂ ਕਿੱਥੋਂ ਮੈਸੇਜ ਭੇਜ ਰਹੇ ਹੋ। ਅਤੇ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਇੱਕ ਮੁੱਦਾ ਸ਼ੇਅਰ ਕੀਤਾ ਕਿ ਪਿਛਲੇ ਦਿਨੀ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਆਨੰਦ ਕਾਰਜ ਸੀਨ ਨੂੰ ਫਿਲਮਾਉਣ ਦਾ ਵਿਵਾਦ ਹੋਇਆ ਸੀ ਉਸ ਬਾਰੇ ਵਿਚਾਰ ਦਿਓ ਜੀ। ਜ਼ਰੂਰ ਇਹ ਮਸਲਾ ਅੱਜ ਆਪਾਂ ਡਿਸਕਸ ਕਰਾਂਗੇ। ਅਤੇ ਅਮਰਦੀਪ ਜਿਹੜੀ ਗੱਲ ਜਿੱਥੋਂ ਆਪਾਂ ਮੈਂ ਪਹਿਲਾਂ ਵੀ ਇੰਟਰੋਡਿਊਸ ਕੀਤਾ ਸੀ ਕਿ ਮੈਲਬਰਨ ਦੇ ਵਿੱਚ ਮਤਲਬ ਬਹੁਤ ਮੇਲੇ ਹੋ ਰਹੇ ਨੇ ਅਤੇ ਤੇਜਸਵੀ ਵਜਨੌਦਾ ਨੇ ਵੀ ਇੱਕ ਖਬਰ ਲਾਈ ਸੀ ਕਿ ਮੈਲਬਰਨ ਬੜਿਆ ਆਸਟ੍ਰੇਲੀਆ ਦੇ ਸੱਭਿਆਚਾਰ ਦਾ ਗੜ੍ਹ। ਤੁਸੀਂ ਵੀ ਇੱਕ ਪੋਸਟ ਪਾਈ ਸੀ ਬੜੀ ਮਤਲਬ ਵੈਰੀ ਵੈਲ ਬੈਲੈਂਸਡ, ਮੈਂ ਤੁਹਾਡੀ ਤਾਰੀਫ ਕਰਦਾ ਕਿ ਬਹੁਤ ਹੀ ਬੈਲੈਂਸਡ ਰਿਪੋਰਟ ਤੁਸੀਂ ਉਹ ਪਾਈ ਸੀ ਔਰ ਮਤਲਬ ਪੜ੍ਹ ਕੇ ਮਜ਼ਾ ਆ ਗਿਆ ਯਾਨੀ ਕਿ ਦੋਨੋਂ ਹੀ ਪੱਖ ਬੜੇ ਸੰਜੀਦਾ ਤਰੀਕੇ ਨਾਲ ਪੇਸ਼ ਕੀਤੇ, ਸਲਾਹਨਾ ਕਰਦੇ ਹਾਂ ਤੁਹਾਡੀ ਤੇ ਕਿੱਥੇ ਕੁ ਤੱਕ ਸੱਚਾਈ ਹੈ ਇਹ ਮਤਲਬ
ਇਹ ਸੱਚਾਈ ਜੀ 100% ਸੱਚਾਈ ਆ ਤੇ ਬਹੁਤ ਸਾਰੇ ਕਮੈਂਟਸ ਜਿਹੜੇ ਤੇਜਸਦੀਪ ਅਜਨੌਦਾ ਹੋਰਾਂ ਦੀ ਪੋਸਟ ਦੇ ਉੱਤੇ ਵੀ ਆਏ ਹਨਾ ਤੇ ਉਹ ਬੜੇ ਦਿਲਚਸਪ ਵੀ ਸੀਗੇ ਪਰ ਐਕਚੁਅਲੀ ਇੱਕ ਤਰ੍ਹਾਂ ਵੀ ਤਨਜ਼ਾਂ ਜਿਹੜੀਆਂ ਉਹ ਵੀ ਕੱਸੀਆਂ ਜਾ ਰਹੀਆਂ ਹਨਾ। ਇੱਥੇ ਤੁਹਾਨੂੰ ਪਤਾ ਆ ਕਿ ਮੈਲਬਰਨ ਵੈਸੇ ਵੀ ਇਕੱਲਾ ਸੱਭਿਆਚਾਰਕ ਮੇਲਿਆਂ ਦਾ ਹੀ ਨਹੀਂ, ਜਦੋਂ ਆਪਾਂ ਖੇਡਾਂ ਦੀ ਗੱਲ ਕਰਦੇ ਹਾਂ ਤਾਂ ਖੇਡਾਂ ਦੇ ਵਿੱਚ ਵੀ ਹਨਾ ਕਾਫੀ ਇੱਥੇ ਮੱਲਾਂ ਮਾਰ ਰਹੇ ਆਪਣੇ ਭਾਈਚਾਰੇ ਦੇ ਜਿਹੜੇ ਬੱਚੇ ਵੀ ਆ ਜਾਂ ਲੋਕ ਆ ਹਨਾ ਵੱਖ ਵੱਖ ਖੇਡਾਂ ਦੇ ਵਿੱਚ। ਪਰ ਸੱਭਿਆਚਾਰਕ ਜਦੋਂ ਆਪਾਂ ਰੁਝੇਵਿਆਂ ਦੀ ਗੱਲ ਕਰਦੇ ਹਾਂ ਨਾ ਤਾਂ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਮਹੀਨਾ ਜਿਹੜਾ ਆ ਨਾ ਉਹ ਖਾਲੀ ਨਹੀਂ ਹੁੰਦਾ ਜਦੋਂ ਕੋਈ ਗਤੀਵਿਧੀਆਂ ਜਿਹੜੀਆਂ ਆ ਉਹ ਸਿਰ ਚੜ ਨਾ ਬੋਲਦੀਆਂ ਹੋਣ। ਤੇ ਜੂਨ ਮਹੀਨੇ ਜ਼ਰੂਰ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਇੰਨਾ ਹਾਂਜੀ ਆਪਣਾ ਪ੍ਰਭਾਵ ਜਿਹੜਾ ਬਣਾ ਕੇ ਰੱਖਦੇ ਆ ਕਿ ਉਸ ਮਹੀਨੇ ਸ਼ਹੀਦੀਆਂ ਜਿਹੜੀਆਂ ਸਿੱਖ ਕੌਮ ਦੇ ਵਿੱਚ ਬਹੁਤ ਵੱਡੀਆਂ ਹੋਈਆਂ ਔਰ ਸ਼ਹੀਦੀ ਸਾਕੇ ਹੋਣ ਕਰਕੇ ਥੋੜੀ ਜਿਹੀ ਰੋਕ ਉਸ ਮਹੀਨੇ ਥੋੜੇ ਦਿਨਾਂ ਦੇ ਹੀ ਲੱਗਦੀ ਆ ਪਰ ਫਿਰ ਵੀ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਉਹਨਾਂ ਦਿਨਾਂ ਦੇ ਵਿੱਚ ਹਨਾ। ਪਰ ਜੇ ਅੱਗੇ ਪਿੱਛੇ ਦੇਖੀਏ ਤਾਂ ਕੋਈ ਵੀ ਮਹੀਨਾ ਇਹੋ ਜਿਹਾ ਨਹੀਂ ਹੁੰਦਾ ਜਦੋਂ ਸੱਭਿਆਚਾਰਕ ਜਿਹੜੇ ਮੇਲੇ ਉਹ ਨਾ ਹੁੰਦੇ ਹੋਣ, ਚਾਹੇ ਉਹ ਤਿਉਹਾਰਾਂ ਨੂੰ ਲੈ ਕੇ ਦੇਖ ਲਓ, ਚਾਹੇ ਤੁਸੀਂ ਉਹ ਜਿਹੜੇ ਆ ਗਾਇਕ ਨੇ ਹਨਾ ਉਹਨਾਂ ਨੂੰ ਲੈ ਕੇ ਦੇਖ ਲਓ। ਔਰ ਜਿਵੇਂ ਗੱਲ ਕੀਤੀ ਜਾ ਰਹੀ ਹੈ, ਕਿਸੇ ਨੇ ਇਹ ਵੀ ਕਮੈਂਟ ਪਾਇਆ ਸੀਗਾ ਕਿ ਹੁਣ ਤਾਂ ਏਅਰਪੋਰਟ ਦੇ ਉੱਤੇ ਆ ਕੇ ਵੀ ਗਾਇਕ ਕਹਿਣ ਲੱਗ ਗਿਆ ਵੀ ਜਿਹੜਾ ਮਰਜ਼ੀ ਗਾਇਕ ਲੈ ਜਾਓ ਤੇ ਸ਼ੋਅ ਕਰਾ ਲਓ। ਖੈਰ ਇਹੋ ਜਿਹਾ ਹਾਲ ਹੋਇਆ ਤਾਂ ਨਹੀਂ ਆ ਹਨਾ, ਕਿਉਂਕਿ ਜਿਸ ਹਿਸਾਬ ਦੇ ਨਾਲ ਮੇਲੇ ਚੱਲ ਰਹੇ ਆ ਉਸ ਹਿਸਾਬ ਦੇ ਨਾਲ ਲੱਗਦਾ ਵੀ ਹਾਲਾਤ ਸ਼ਾਇਦ ਇਹੋ ਜਿਹੇ ਬਣ ਜਾਣਗੇ, ਕਿਉਂਕਿ ਭਾਜੀ ਇੱਕ ਇੱਕ ਜਿਹੜਾ ਵੀਕਐਂਡ ਆ ਉਸ ਵੀਕਐਂਡ ਜੇ ਤੁਸੀਂ ਦੇਖੋ ਸ਼ੁੱਕਰਵਾਰ ਦਾ ਜਿਹੜਾ ਦਿਨ ਹੁੰਦਾ ਉਹ ਮੀਟ ਐਂਡ ਗ੍ਰੀਟ ਦਾ ਤਕਰੀਬਨ ਹੁੰਦਾ, ਜੇ ਕੋਈ ਗਾਇਕ ਦਾ ਅਖਾੜਾ ਲੱਗ ਰਿਹਾ, ਗਾਇਕ ਦਾ ਵੀ ਇੱਕ ਦਾ ਨਹੀਂ ਲੱਗਦਾ ਅੱਜ ਕੱਲ੍ਹ, ਦੋ ਦੋ ਤਿੰਨ ਤਿੰਨ ਗਾਇਕਾਂ ਦੇ ਵੀ ਅਖਾੜੇ ਇਕੱਠੇ ਲੱਗਦੇ ਆ ਹਨਾ, ਤੇ ਇਸ ਕਰਕੇ ਉਹ ਜਿਹੜਾ ਟਾਈਮ ਹੁੰਦਾ ਆ, ਜੇ ਮੈਲਬਰਨ ਦਾ ਸਾਊਥ ਈਸਟ ਦਾ ਇਲਾਕਾ ਦੇਖੀਏ ਉੱਥੇ ਵੀ ਪੂਰੀ ਜਿਵੇਂ ਕਹਿ ਲਓ ਵੀ ਚਹਿਲ ਪਹਿਲ ਹੁੰਦੀ ਆ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ। ਜੇ ਤੁਸੀਂ ਨੌਰਥ ਦਾ ਇਲਾਕਾ ਦੇਖ ਲਓ ਇੱਥੇ ਵੀ ਕੁਛ ਨਾ ਕੁਛ ਹੁੰਦਾ, ਵੈਸਟ ਦਾ ਜ਼ਿਆਦਾਤਰ ਜਿਹੜੀਆਂ ਮੀਟ ਐਂਡ ਗ੍ਰੀਟਸ ਜਿਹੜੀਆਂ ਹੁੰਦੀਆਂ ਉਹ ਸਾਊਥ ਈਸਟ ਦੇ ਵਿੱਚ ਹੁੰਦੀਆਂ ਜਾਂ ਵੈਸਟ ਦੇ ਵਿੱਚ ਹੁੰਦੀਆਂ ਆ ਹਨਾ, ਪਰ ਜਿਹੜੇ ਮੇਲੇ ਆ ਉਹ ਤਾਂ ਤੁਸੀਂ ਆਪੇ ਜਿਵੇਂ ਉਹ ਤੋਂ ਪੋਸਟ ਤੋਂ ਵੀ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਉਹ ਤਾਂ ਸਾਰੇ ਹੀ ਮੈਲਬਰਨ ਦੇ ਜਿੰਨੇ ਵੀ ਏਰੀਏ ਆ ਜਿੰਨੇ ਵੀ ਇਲਾਕੇ ਆ ਉਹਨਾਂ ਦੇ ਵਿੱਚ ਹੁੰਦੇ ਹੀ ਹੁੰਦੇ ਆ। ਔਰ ਇੱਕ ਵੀਕਐਂਡ ਤੇ ਜਿਵੇਂ ਜੇ ਅਸੀਂ ਅੱਜ ਦਾ ਵੀ ਦਿਨ ਲੈ ਲਈਏ ਤੇ ਅੱਜ ਦੇ ਜਿਹੜੇ ਮੇਰੀ ਜਾਣਕਾਰੀ ਦੇ ਵਿੱਚ ਮੇਲੇ ਆ ਉਹ ਤਿੰਨ ਆ ਹਨਾ, ਤੇ ਜਿਹੜੇ ਇਸ ਤੋਂ ਇਲਾਵਾ ਜਿਹੜੇ ਮੇਰੀ ਜਾਣਕਾਰੀ ਤੋਂ ਬਾਹਰ ਆ ਹਨਾ, ਇੱਕ ਤਾਂ ਹੈਗੇ ਆ ਜਿਹੜੇ ਸਿੱਧੇ ਤੌਰ ਤੇ ਪੰਜਾਬੀ ਭਾਈਚਾਰੇ ਦੇ ਆਪਣੇ ਆ ਹਨਾ, ਇੱਕ ਹੈਗੇ ਆ ਕਿ ਜਿਹੜੇ ਭਾਰਤੀ ਭਾਈਚਾਰੇ ਦੇ ਨਾਲ ਵੀ ਜੁੜੇ ਹੋਏ ਬਹੁਤ ਸਾਰੇ ਇਵੈਂਟਸ ਆ ਹਨਾ, ਉਹਨਾਂ ਇਵੈਂਟਸ ਦੀ ਤਾਂ ਜਿਹੜੀ ਗਿਣਤੀ ਮੈਨੂੰ ਲੱਗਦਾ ਵੀ ਸਾਡੇ ਕੋਲ ਵੀ ਨਹੀਂ ਪਹੁੰਚਦੀ, ਤੇ ਇਸ ਕਰਕੇ ਕਾਫੀ ਜ਼ਿਆਦਾ ਗਹਿਮਾ ਗਹਿਮੀ ਆ।
ਇਹ ਅਮਰਦੀਪ ਵੈਸੇ ਜੇ ਹਿਸਾਬ ਨਾਲ ਦੇਖਿਆ ਜਾਵੇ, ਮਤਲਬ ਆਪਾਂ ਕਹਿੰਦੇ ਹਾਂ ਕਿ ਚਲੋ ਤੀਆਂ ਦਾ ਤੀਆਂ ਦੀ ਗੱਲ ਕਰ ਲੈਂਦੇ ਜਾਂ ਹੁਣ ਤੀਆਂ ਦਾ ਨਾਮ ਬਦਲ ਕੇ ਹੁਣ ਹੋਰ ਰੱਖਿਆ ਜਾ ਰਿਹਾ, ਕਿਉਂਕਿ ਤੀਆਂ ਦੀ ਆਪਾਂ ਜੇ ਬੈਕਗਰਾਊਂਡ ਦੇਖੀਏ ਨਾ ਥੋੜ੍ਹੀ ਜਿਹੀ ਮਤਲਬ ਸ਼ੇਡੀ ਆ, ਬਹੁਤੀ ਵਧੀਆ ਨਹੀਂ ਹੈਗੀ। ਸੋ ਮਤਲਬ ਉਹਦਾ ਮਕਸਦ ਕੀ ਆ ਇਹਨਾਂ ਲੇਡੀਜ਼ ਮੀਟਸ ਦਾ, ਕਿ ਲੇਡੀਜ਼ ਆਪਣਾ ਇੱਕ ਫੰਕਸ਼ਨ ਰੱਖਣਾ ਚਾਹੁੰਦੀਆਂ ਜਿੱਥੇ ਉਹ ਆਪਣਾ ਖੁੱਲ੍ਹ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ, ਪੇਸ਼ ਕਰ ਸਕਣ ਹਨਾ ਲੇਡੀਜ਼ ਦੇ ਵਿੱਚ। ਅਤੇ ਮਤਲਬ ਮੈਨੂੰ ਯਾਦ ਹੈ ਪਹਿਲੀਆਂ ਤੀਆਂ ਸਿਡਨੀ 'ਚ ਹੋਈਆਂ ਸੀ 2006 'ਚ, ਅਤੇ ਐਂਡ ਵੀ ਵਰ ਰਾਈਟ ਇਨ ਦਾ ਮਿਡਲ ਆਫ ਇਟ ਹਨਾ, ਅਤੇ ਉਹ ਔਰ ਉਹ ਚੰਗਾ ਲੱਗਿਆ ਸੀਗਾ ਬਹੁਤ ਲੋਕਾਂ ਨੂੰ, ਲੇਡੀਜ਼ ਨੂੰ ਚੰਗਾ ਲੱਗਿਆ ਸੀਗਾ ਕਿ ਬੰਦੇ ਚਲੋ ਬਾਹਰ ਹੈਲਪ ਕਰਾ ਰਹੇ ਸੀ ਪਰ ਅੰਦਰ ਨਹੀਂ ਸੀ ਜਾ ਸਕਦੇ, ਅਤੇ ਉਹ ਆਪਣਾ ਮਤਲਬ ਸੋਹਣਾ ਕੱਪੜਾ ਪਹਿਨਦੀਆਂ ਨੇ ਹਨਾ, ਜੋ ਵੀ ਮੇਕਅਪ ਕਰਨਾ ਆ ਆਪਣੇ ਨੂੰ ਪੇਸ਼ ਕਰਦੀਆਂ ਨੇ, ਨੱਚਦੀਆਂ ਨੇ, ਗਾਉਂਦੀਆਂ ਨੇ, ਖਾਂਦੀਆਂ, ਇਟਸ ਵੈਰੀ ਗੁੱਡ। ਔਰ ਉਹ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਇੱਦਾਂ ਦਾ ਹੈ ਨਹੀਂ, ਕਿਉਂਕਿ ਪਿੱਛੇ ਜੇ ਮਲਟੀਕਲਚਰ ਇਵੈਂਟ ਅਤੇ ਬੁਲਗੁਲਗੇ ਵੀ ਇੱਦਾਂ ਦੇ ਹੋਏ ਨੇ ਹਨਾ ਰੌਣਕ ਤ੍ਰਿੰਜਣਾਂ ਦੀ, ਅਤੇ ਉੱਥੇ ਮੇਨ ਸਟ੍ਰੀਮ ਮੀਡੀਆ ਏ ਬੀ ਸੀ ਅਤੇ ਹੋਰ ਉਹਨਾਂ ਨੇ ਵੀ ਕਵਰ ਕੀਤਾ, ਅਤੇ ਉਹ ਬੜੇ ਪਰੇਸ਼ਾਨ ਹੋਏ ਹਨਾ, ਹੈਰਾਨ ਵੀ ਹੋਏ ਵੀ ਕਮਾਲ ਹੈ, ਕਿਉਂਕਿ ਇੱਥੇ ਹੋਰ ਵੀ ਭਾਈਚਾਰੇ ਦੀਆਂ ਲੇਡੀਜ਼ ਨੂੰ ਸੱਦਿਆ ਗਿਆ ਸੀਗਾ ਮੇਨ ਸਟ੍ਰੀਮ, ਜ਼ਿਆਦਾ ਵੀਅਤਨਾਮੀ ਕਮਿਊਨਿਟੀ ਕਾਫੀ ਹੈ ਇੱਥੇ, ਜਿਹੜੀ ਜ਼ਿਜ਼ਦੀ ਪਾਪੂਲੇਸ਼ਨ ਹੈ ਇਰਾਕ ਦੀ ਉਹ ਵੀ ਇਰਾਕਣਾਂ ਵੀ ਬਹੁਤ ਆਈਆਂ ਹੋਈਆਂ ਨੇ, ਥਾਈਲੈਂਡਰਸ, ਵੀਅਤਨਾਮੀ, ਉਹ ਵੀ ਬੜੇ ਹੈਰਾਨ ਹੈ ਵੀ ਕਮਾਲ ਹੋ ਗਈ ਹਨਾ। ਸੋ ਇਹ ਤਾਂ ਹੈ ਕਿ ਮਤਲਬ ਬਹੁਤ ਪੋਜ਼ਿਟਿਵ ਪੱਖ ਹੈ, ਪਰ ਦੂਜੇ ਪਾਸੇ ਜਿੱਦਾਂ ਹੁਣ ਮੈਲਬਰਨ ਦੀ ਜਿਹੜੀ ਪਾਪੂਲੇਸ਼ਨ ਹੈ ਉਸ ਦੇ ਹਿਸਾਬ ਦੇ ਨਾਲ ਜੇ ਆਪਾਂ ਨਾ ਆਪਣੇ ਮਨ 'ਚ ਇਹੀ ਆ ਯਾਰ ਵੀ ਕਿਉਂ ਇੱਕ ਕਿਉਂ ਨਹੀਂ ਕਰਾ ਲੈਂਦੇ ਹਨਾ, ਇੱਦਾਂ ਹੀ ਹੈ ਨਾ ਹਨਾ, ਇੱਕ ਕਿਉਂ ਨਹੀਂ ਕਰਾ ਲੈਂਦੇ, ਹੁਣ ਇੱਕ ਲਈ ਇੰਨਾ ਥਾਂ ਹੀ ਹੈ ਨੀ,
ਬਿਲਕੁਲ
ਪਾਰਟਿਸਪੇਸ਼ਨ
ਇਹ ਵੀ ਇੱਕ ਕਾਰਨ ਹੈਗਾ। ਹਾਂਜੀ,
ਇੱਕ ਲਈ ਇੰਨਾ ਥਾਂ ਹੀ ਹੈ ਨੀ, ਪਾਪੂਲੇਸ਼ਨ ਹੀ ਇੰਨੀ ਹੈ ਮੇਰਾ ਖਿਆਲ, ਮੈਲਬਰਨ ਦੀ 80-90 ਹਜ਼ਾਰ ਤੋਂ ਉੱਤੇ ਆਪਣੀ ਪਾਪੂਲੇਸ਼ਨ ਹੈ, ਜੇ ਉਹ 'ਚੋਂ ਹਾਫ ਵੀ ਲਾ ਲਓ ਜਾਂ ਕਹਿ ਲਓ 40% ਲੇਡੀਜ਼ ਲਾ ਲਓ ਬਾਕੀ ਨਿਆਣੇ ਤਾਂ ਮੇਲ ਲਾ ਲਓ, ਤਾਂ ਤੁਸੀਂ ਦੇਖ ਲਓ ਵੀ ਮਤਲਬ 30,000 ਤਾਂ ਲੇਡੀਜ਼ ਹੋਊਗੀਆਂ ਪੰਜਾਬਣਾਂ
ਜੀ,
ਤੇ ਜੇ ਇੱਕ ਹਾਲ 'ਚ 1,000-1,000 ਵੀ ਆਉਣ ਤਾਂ 30 ਮੇਲੇ ਤਾਂ ਬਣਦੇ ਆ ਨਾ ਫਿਰ ਮੈਲਬਰਨ ਦੇ।
ਬਿਲਕੁਲ, ਜੋ ਸੁਣਨ ਦੇ ਵਿੱਚ ਆਇਆ ਵੀ 45 ਮੇਲੇ ਆ ਇਸ ਵੇਲੇ ਜਿਹੜੇ ਅਸਲ ਚ ਨਜ਼ਰ ਦੇ ਵਿੱਚ ਹੈਗੇ ਆ ਵੀ 45 ਮੇਲੇ ਤੀਆਂ ਦੇ ਹੋ ਰਹੇ ਇਕੱਲੇ,
ਫਿਰ ਅਮਰਦੀਪ 800 ਹੀ ਆਏ, ਫਿਰ 800 ਦਾ ਮਤਲਬ ਦੈਟਸ ਨਾਰਮਲ, ਦੈਟਸ ਇਹ ਤਾਂ ਐਗਜ਼ੈਜਰੇਟ ਕਰ ਰਹੇ ਨੇ ਤੁਸੀਂ, ਤੁਸੀਂ ਵੀ ਐਗਜ਼ੈਜਰੇਟ ਕਰ ਰਹੇ ਹੋ ਤੇ ਜਸਦੀਪ ਵੀ ਕਰ ਰਹੇ।
ਠੀਕ ਹੈ,
ਪਰ ਅੰਕੜੇ ਜਿਹੜੇ ਆ ਅੰਕ ਦੇਖੋ ਇਹ ਚੰਗੀਆਂ ਜਿੱਦਾਂ ਜਿਹੜੇ ਮੇਲੇ ਆ ਉਹ ਚੰਗੀਆਂ ਚੀਜ਼ਾਂ ਐਜ਼ ਲੌਂਗ ਐਜ਼ ਉਹ ਦਾਇਰੇ ਦੇ ਵਿੱਚ ਰਹਿਣ, ਸੱਭਿਆਚਾਰ ਦੇ ਵਿੱਚ ਰਹਿਣ, ਉਹ ਮਾੜੀਆਂ ਚੀਜ਼ਾਂ ਨੇ, ਪਰ ਮੈਂ ਇਹ ਤੱਕਦਾ ਕਿ ਜਿੱਦਾਂ ਹੁਣ ਤੁਸੀਂ ਆ, ਤੁਸੀਂ ਪ੍ਰੋਮੀਨੈਂਟ ਫਿਗਰ ਹੋ, ਸਾਰੇ ਤੁਹਾਨੂੰ ਜਾਣਦੇ ਨੇ, ਰੇਡੀਓ 'ਤੇ ਹੋ, ਜਰਨਲਿਸਟ ਹੋ ਹੈ ਨਾ, ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਤੁਹਾਡੇ ਲਈ ਤਾਂ ਜੂਨ ਤੁਸੀਂ ਕਿੱਧਰ ਜਾਓਗੇ ਤੇ ਕਿੱਧਰ ਨਾ ਜਾਓਗੇ ਹਨਾ।
ਨਹੀਂ ਭਾਜੀ, ਮੈਂ ਸਗੋਂ ਤੁਹਾਨੂੰ ਜ਼ਰੂਰ ਜਿਹੜਾ ਇੱਕ ਸੁਜੈਸ਼ਨ ਵੀ ਦੇਣਾ ਸੀਗਾ, ਕਿਉਂਕਿ ਮੀਡੀਆ ਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਤੇ ਸਮੱਸਿਆ ਇਹ ਆਉਂਦੀ ਹੈ ਕਿ ਜਿਵੇਂ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਮੇਲੇ ਦੀ ਇਨਫੋਰਮੇਸ਼ਨ ਜਿਹੜੀ ਸਾਡੇ ਤੱਕ ਪਹੁੰਚਾਈ ਗਈ ਹੈ ਹਨਾ, ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਲੋਕਾਂ ਤੱਕ ਉਹ ਰੱਖੀਏ ਹਨਾ। ਔਰ ਆਪਾਂ ਕੋਸ਼ਿਸ਼ ਕਰਦੇ ਵੀ ਹਾਂ, ਆਪਾਂ ਹਮੇਸ਼ਾ ਹੀ ਮੈਨੂੰ ਲੱਗਦਾ ਹਰਮਨ ਰੈਡੀ ਦੀ ਕੋਸ਼ਿਸ਼ ਰਹੀ ਆ ਕਿ ਅਸੀਂ ਕਦੇ ਵੀ ਜਿਹੜੇ ਕੋਈ ਵੀ ਜਿਹੜੇ ਤੀਆਂ ਦੇ ਮੇਲੇ ਹੋ ਗਏ ਜਾਂ ਜਿਹੜੇ ਵੀ ਕੋਈ ਖੇਡ ਮੇਲੇ ਆ ਹਨਾ, ਅਸੀਂ ਉਹਨਾਂ ਦੇ ਲਈ ਕਦੇ ਵੀ ਕੋਈ ਮਸ਼ਹੂਰੀ ਜਾਂ ਕਮਰਸ਼ੀਅਲਸ ਜਿਹੜੇ ਆ ਉਹ ਚਾਰਜ ਨਹੀਂ ਕੀਤੇ ਹਨਾ,
ਕੋਈ ਪੇਮੈਂਟ ਨਹੀਂ ਕੀਤੀ। ਅਸੀਂ ਤਾਂ ਇਹ ਕਹਿੰਦੇ ਆ ਕਿ ਸਾਨੂੰ ਤੁਸੀਂ ਰਿਕਾਰਡ ਕਰਕੇ ਭੇਜ ਦਿਓ, ਇੰਟਰਵਿਊ ਕਰਨੀ ਇੰਟਰਵਿਊ ਕਰ ਲਓ ਹਨਾ
ਜੀ,
ਤੇ ਉਹ ਅਸੀਂ ਵੀ ਆਲਵੇਸ ਸਪੋਰਟ ਕਮਿਊਨਿਟੀ ਇਵੈਂਟ ਜਿਹੜੇ ਉਹਨਾਂ ਨੂੰ ਅਸੀਂ ਕਰਦੇ ਹਾਂ, ਤੇ ਜਿਹੜੇ ਕਮਰਸ਼ੀਅਲ ਹੈ ਆਫ ਕੋਰਸ ਉਹ ਵੀ ਨਾ ਹੋਇਆ ਨਾਲ ਦੇ ਹੁੰਦੇ ਆ ਸਾਡੇ, ਅਸੀਂ ਕਿਹੜੇ ਬਹੁਤ ਕਮਰਸ਼ੀਅਲ ਰੇਡੀਓ ਹਾਂ। ਪਰ ਖੈਰ ਆਪਾਂ ਇਹ ਪ੍ਰੋਗਰਾਮ ਦੁਆਰਾ ਫਿਰ ਸ਼ੁਰੂ ਕਰਦੇ ਹਾਂ ਕਿ ਜਿੱਥੇ ਸਾਰੀ ਕਮਿਊਨਿਟੀ ਇਵੈਂਟਸ ਜਿੱਥੇ ਇੱਥੇ ਹੋ ਰਹੇ ਨੇ ਉਹਦੀ ਇੱਕ ਡਾਇਰੀ ਜਾਂ ਇੱਕ ਰੈਗੂਲਰ ਚੱਲੇ। ਪਰ ਮੈਂ ਸ਼ਮੂਲੀਅਤ ਦੀ ਗੱਲ ਕਰ ਰਿਹਾ ਤੁਹਾਡੀ, ਕਿਉਂਕਿ ਤੁਸੀਂ ਮੈਲਬਰਨ ਦੇ ਗੜ੍ਹ ਦੇ ਵਿੱਚ ਹੋ ਅਤੇ ਹਰ ਔਰਗਨਾਈਜ਼ਰ ਤੁਹਾਨੂੰ ਜਾਣਦਾ, ਤੁਸੀਂ ਉਹਨੂੰ ਜਾਣਦੇ ਹੋ, ਮੀਡੀਆ ਜਾਣਦੇ ਹੋ, ਅਤੇ ਬਾਈ ਚਾਂਸ ਹੁਣ ਤੁਹਾਤੇ ਨਹੀਂ ਜਾ ਹੁੰਦਾ ਤਾਂ ਤੁਹਾਡੇ ਲਈ ਇੱਕ ਚਿੰਤਾ ਦਾ ਕਾਰਨ ਬਣ ਜਾਂਦਾ ਕਿ ਗੁੱਸੇ ਨਾ ਹੋ ਜਾਵੇ ਹਨਾ, ਉਹ ਆਏ ਨਹੀਂ, ਇਸ ਤਰ੍ਹਾਂ ਦੀ ਵੀ ਗੱਲ ਹੁੰਦੀ।
ਜੀ, ਮੈਂ ਇਹੀ ਅੱਗੇ ਗੱਲ ਲੈ ਕੇ ਜਾਣਾ ਚਾਹੁੰਦੀ ਸੀ ਕਿ ਸਮੱਸਿਆ ਇਹ ਆਉਂਦੀ ਆ ਕਿ ਸਾਡਾ ਅਸਲ ਦੇ ਵਿੱਚ ਮੀਡੀਆ ਦਾ ਰੋਲ ਤਾਂ ਇਹੀ ਹੁੰਦਾ ਹੈ ਕਿ ਜਦੋਂ ਤੱਕ ਉਹ ਇਵੈਂਟ ਹੁੰਦਾ ਨਹੀਂ ਆ ਉਦੋਂ ਤੱਕ ਅਸੀਂ ਜ਼ਰੂਰ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਲੋਕ ਜਿਹੜੇ ਆ ਵੱਧ ਤੋਂ ਵੱਧ ਉੱਥੇ ਹਾਜ਼ਰੀ ਲਾ ਸਕਣ ਹਨਾ, ਸਾਡਾ ਜਿਹੜਾ ਐਕਚੁਅਲ ਦੇ ਵਿੱਚ ਇਹੀ ਰੋਲ ਹੁੰਦਾ ਆ। ਪਰ ਸਮੱਸਿਆ ਇਹ ਆਉਂਦੀ ਆ ਕਿ ਬਹੁਤ ਸਾਰੇ ਜਿਹੜੇ ਔਰਗਨਾਈਜ਼ਰਸ ਨੇ ਹਨਾ, ਉਹਨਾਂ ਦੀ ਇੱਛਾ ਇਹ ਵੀ ਹੁੰਦੀ ਆ ਵੀ ਅਸੀਂ ਉੱਥੇ ਜਾ ਕੇ ਵੀ ਕਵਰ ਕਰੀਏ ਹਨਾ। ਦੇਖੋ ਬਹੁਤ ਇਹ ਵੀ ਮੁਸ਼ਕਲ ਹੋ ਜਾਂਦਾ ਆ ਕਿਉਂਕਿ ਇੱਕ ਇੱਕ ਦਿਨ ਦੇ ਵਿੱਚ ਜੇ ਤੁਸੀਂ ਦੇਖ ਲਓ ਵੀ ਈਵੈਂਟਸ ਜਿਹੜੇ ਆ ਇੱਕ ਸਾਊਥ ਈਸਟ ਦੇ ਵਿੱਚ ਹੋ ਰਿਹਾ, ਇੱਕ ਵੈਸਟ ਦੇ ਵਿੱਚ ਹੋ ਰਿਹਾ, ਦੋ ਨੌਰਥ ਦੇ ਵਿੱਚ ਹੋ ਰਹੇ, ਨੌਰਥ ਦੇ ਵਿੱਚ ਵੀ ਇੰਨਾ ਸੌਖਾ ਨਹੀਂ ਆ ਵੀ ਇੱਕ ਸਾਈਡ ਤੋਂ ਦੂਜੀ ਸਾਈਡ ਬਹੁਤ ਨੇੜੇ, ਕਿਉਂਕਿ ਮੈਲਬਰਨ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੀ ਦੂਰੀ ਕਾਫੀ ਜ਼ਿਆਦਾ ਆ। ਇਹ ਨਹੀਂ ਹੈਗਾ ਕਿ ਅਸੀਂ ਹਨਾ ਵੀ ਜੇ ਨੌਰਥ ਦੇ ਵਿੱਚ ਹੀ ਆ ਤਾਂ ਵੀ ਅਸੀਂ ਬਹੁਤ ਨੇੜੇ ਆ, ਨੌਰਥ ਦੇ ਵਿੱਚ ਵੀ ਇੱਕ ਸਾਈਡ ਤੋਂ ਦੂਜੀ ਸਾਈਡ ਜਾਣ ਦੇ ਲਈ ਕਿਉਂਕਿ ਟ੍ਰੈਫਿਕ ਕਾਫੀ ਜ਼ਿਆਦਾ ਆ ਹੁਣ, ਤੇ ਇਸ ਕਰਕੇ ਟਾਈਮ ਬਹੁਤ ਲੱਗਦਾ ਆ। ਤੁਸੀਂ ਪੌਣਾ ਘੰਟਾ ਜਿਹੜਾ ਉਹ ਆਰਾਮ ਨਾਲ ਲੈ ਕੇ ਚੱਲੋ ਜਿਹੜੇ ਨੇੜੇ ਤੋਂ ਨੇੜਲੇ ਸਬਰਬ ਵੀ ਹੁੰਦੇ ਆ। ਸੋ ਇਸ ਕਰਕੇ ਇਹ ਮੁਸ਼ਕਲ ਆਉਂਦੀ ਆ। ਔਰ ਜਦੋਂ ਸਪੋਂਸਰਸ ਜਿਹੜੇ ਸਪੋਂਸਰਸ ਕਹਿੰਦੀ ਆ ਔਰਗਨਾਈਜ਼ਰਸ, ਮਾਫੀ ਚਾਹੁੰਦੀ ਆ, ਔਰਗਨਾਈਜ਼ਰਸ ਜਿਹੜੇ ਉਹ ਇਸ ਗੱਲ ਦੇ ਲਈ ਵੀ ਕਈ ਵਾਰ ਆਪਣਾ ਗਿਲਾ ਸ਼ਿਕਵਾ ਰੱਖਦੇ ਆ ਹਨਾ ਕਿ ਉਸ ਦਿਨ ਨਹੀਂ ਪਹੁੰਚੇ। ਤੁਸੀਂ ਸ਼ੈਪਟਨ ਲਾ ਲਓ, ਜਦੋਂ ਕਬੱਡੀ ਮੇਲੇ ਹੁੰਦੇ ਆ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਪਹੁੰਚਾਈਏ, ਅਸੀਂ ਇੰਟਰਵਿਊਜ਼ ਵੀ ਕਰਦੇ ਹਾਂ, ਪਰ ਸਮੱਸਿਆ ਇਹ ਆਉਂਦੀ ਆ ਕਿ ਉੱਥੇ ਜਾ ਕੇ ਕਵਰ ਕਰਨਾ ਮੁਸ਼ਕਲ ਹੋ ਜਾਂਦਾ। ਇਸੇ ਕਰਕੇ ਮੈਂ ਇਹੀ ਸੁਜੈਸ਼ਨ ਤੁਹਾਨੂੰ ਦੇਣਾ ਚਾਹੁੰਦੀ ਸੀ ਕਿ ਸਾਨੂੰ ਇੱਕ ਇਹੋ ਜਿਹੀ ਟੀਮ ਜਿਹੜੀ ਆ ਉਹਨੂੰ ਹੋਂਦ ਵਿੱਚ ਲਿਆਉਣਾ ਪੈਣਾ। ਪਰ ਉਹਦੇ ਲਈ ਮੈਨੂੰ ਲੱਗਦਾ ਕਿ ਕਮਿਊਨਿਟੀ ਨੂੰ ਵੀ ਓਨੈਸਟਲੀ ਜਿਹੜੀ ਸਪੋਰਟ ਆ ਰੇਡੀਓ ਨੂੰ ਕਰਨੀ ਜ਼ਰੂਰੀ ਆ, ਠੀਕ ਹੈ ਨਾ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਾਡੀ ਕਵਰੇਜ ਹੋਵੇ, ਸਭ ਕੁਛ ਹੋਵੇ ਹਨਾ, ਇੱਕ ਦੋ ਜਿਹੜੇ ਆਰਗਨਾਈਜ਼ਰਸ ਆ, ਮੇਰੀ ਉਹਨਾਂ ਨਾਲ ਗੱਲ ਵੀ ਹੋਈ ਤੇ ਉਹ ਕਹਿੰਦੇ ਨਹੀਂ ਜੀ ਸਾਡੇ ਜਿਹੜੇ ਇਵੈਂਟਸ ਆ ਸਾਡੇ ਇਵੈਂਟਸ ਜਿਹੜੇ ਆ ਬਿਨਾਂ ਸ਼ਰਤ ਤੋਂ ਸਾਰੇ ਮੀਡੀਆ ਕਵਰ ਕਰਨ ਆਉਂਦੇ ਆ ਤੇ ਅਸੀਂ ਕੋਈ ਵੀ ਕਿਸੇ ਨੂੰ ਉਹ ਨਹੀਂ ਹਨਾ ਸਪੋਰਟ ਕਰਦੇ। ਤੇ ਮਤਲਬ ਪਤਾ ਨਹੀਂ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਵਿੱਚ ਵੀ ਆਰਗੇਨਾਈਜ਼ਰਸ ਜਿਹੜੇ ਆ ਉਹਨਾਂ ਦੀਆਂ ਸਟ੍ਰੈਟੇਜੀਜ਼ ਨੂੰ ਸਮਝਣਾ ਵੀ ਸਾਡੇ ਲਈ ਵੀ ਮੁਸ਼ਕਲ ਆ।
ਬੜਾ ਬਹੁਤ ਜ਼ਿਆਦਾ ਮੁਸ਼ਕਲ ਹੈ। ਅਸੀਂ ਤਾਂ ਵਿੱਚ ਰਹੇ ਹਾਂ, ਔਰਗਨਾਈਜ਼ਰ ਆਪ ਵੀ ਰਹੇ ਹਾਂ ਅਤੇ ਮੀਡੀਆ 'ਚ ਵੀ ਇੰਨਾ 20 ਸਾਲ ਹੋ ਗਏ ਹਰਮਨ ਰੇਡੀਓ ਨੂੰ ਹੋਣ 'ਚ ਆਇਆਂ ਨੂੰ, 20 ਤੋਂ ਵੀ ਜ਼ਿਆਦਾ ਹੋ ਜਾਣੇ ਆ, ਅਤੇ ਮਤਲਬ ਬਹੁਤ ਜ਼ਿਆਦਾ ਡਿਫੀਕਲਟ ਆ। ਬਹੁਤ ਥੋੜ੍ਹੇ ਔਰਗਨਾਈਜ਼ਰ ਹੈ ਜਿਹੜੇ ਮਤਲਬ ਮੀਡੀਆ ਨੂੰ ਤਰਜੀਹ ਦਿੰਦੇ ਆ ਕਿਉਂਕਿ ਮੀਡੀਆ ਦੇ ਥਰੂ ਹੀ ਚੱਲਣਾ ਹੁੰਦਾ ਕੰਮ ਹਨਾ ਸਾਰਾ ਕੁਛ। ਅਤੇ ਹੁਣ ਦੇਖੋ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਕਿੱਧਰ ਨੂੰ ਕਰਵਟ ਬਦਲਦੀ ਹੈ, ਪਰ ਹੁਣ ਮੀਡੀਆ ਦੇ ਮਾਇਨੇ ਬਹੁਤ ਬਦਲ ਚੁੱਕੇ ਨੇ। ਫੇਸਬੁੱਕ ਹੈ, ਵਟਸਐਪ ਹੈ, ਇਹਦੇ 'ਤੇ ਬਹੁਤ ਮਤਲਬ ਇਨਫੋਰਮੇਸ਼ਨ ਜਾਂਦੀ ਹੈ, ਪਰ ਜਿਹੜਾ ਮੀਡੀਆ ਦਾ ਰੋਲ ਹੈ ਉਹ ਆਪਣਾ ਆਪਣੇ ਇੱਥੇ ਆਪਣਾ ਰੋਲ ਹੈ ਕਿ ਕਵਰੇਜ ਹੁੰਦੀ ਆ ਉਸਦੀ ਅਥੈਂਟਿਸਿਟੀ ਆ। ਅਤੇ ਚਲੋ ਅਮਰਦੀਪ, ਇਹਨਾਂ ਮਤਲਬ ਜਿਹੜੀਆਂ ਮੈਲਬਰਨ ਦੇ ਵਿੱਚ ਖਾਸ ਕਰਕੇ ਤੀਆਂ ਵਗੈਰਾ ਲੱਗਦੀਆਂ, ਉਹ ਓਪਨ 'ਚ ਲੱਗਦੀਆਂ ਨੇ ਜਾਂ ਹਾਲਾਂ ਵਗੈਰਾ ਦੇ ਵਿੱਚ ਲੱਗਦੀਆਂ ਨੇ?
ਨਹੀਂ ਭਾਅ ਜੀ, ਉਹ ਸਾਰੀਆਂ ਤੀਆਂ ਤਕਰੀਬਨ ਹਾਲਸ ਦੇ ਵਿੱਚ ਹੀ ਲੱਗਦੀਆਂ ਕਿਉਂਕਿ ਮੈਲਬੌਰਨ ਦੇ ਮੌਸਮ ਦਾ ਕੋਈ ਭਰੋਸਾ ਨਹੀਂ, ਹਨਾ। ਪਰ ਕੁਛ ਜਿਹੜੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 3-4 ਇਵੈਂਟਸ ਦਾ ਜਿਹੜੇ ਸਾਡੀ ਨਜ਼ਰ ਦੇ ਵਿੱਚ ਆ, ਜਿਹੜੇ ਹੋਣੇ ਹੀ ਹੋਣੇ ਆ ਹਾਲਸ ਦੇ ਵਿੱਚ ਵੱਡੇ ਲੈਵਲ ਤੇ ਹੋ ਰਹੇ, ਪਰ ਜਿਹੜੇ ਲੋਕਲ ਲੈਵਲ ਦੇ ਉੱਤੇ ਵੀ ਬਹੁਤ ਸਾਰੇ ਸਬਰਬਾਂ ਦੇ ਵਿੱਚ ਦੀਆਂ ਲੱਗਦੀਆਂ ਹੁਣ, ਜਿਵੇਂ ਕੈਨੇਡਾ ਚ ਲੱਗਦੀਆਂ ਹੁੰਦੀਆਂ ਸੀ ਪਾਰਕਾਂ ਦੇ ਵਿੱਚ,
ਹਾਂਜੀ,
ਲੋਕ ਜਿੱਦਾਂ ਹਨਾ ਆਪਣੇ ਪਹਿਰਾਵਾ ਪਾ ਕੇ ਇਕੱਠੀਆਂ ਹੋ ਜਾਂਦੀਆਂ ਬੀਬੀਆਂ। ਸਾਡੇ ਮਿਕਲਮ ਦੇ ਵਿੱਚ ਇਹ ਵਾਲਾ ਬੜਾ ਰਿਵਾਜ ਚੱਲਿਆ ਹੋਇਆ।
ਅੱਛਾ।
ਸੋ ਮਿਕਲਮ ਹੋ ਗਿਆ, ਜਾਂ ਇੱਦਾਂ ਹੀ ਸਾਊਥ ਈਸਟ ਦੇ ਵਿੱਚ ਜਾਓ ਤਾਂ ਕਲਾਈਡ ਹੋ ਗਿਆ, ਹਨਾ। ਇਸੇ ਤਰ੍ਹਾਂ ਇੱਥੇ ਹੀ ਨਾਰਥ ਦੇ ਵਿੱਚ ਵਾਲਨ ਸਾਈਡ, ਬਹੁਤ ਸਾਰੇ ਇਹੋ ਜਿਹੇ ਨਵੇਂ ਸਬਰਬ ਜਿਹੜੇ ਹੋਂਦ ਵਿੱਚ ਆ ਰਹੇ ਜਿੱਥੇ ਪੰਜਾਬੀਆਂ ਦੀ ਭਰ ਵਸੋਂ ਆ, ਹਨਾ। ਤੇ ਉੱਥੇ ਜਿਹੜੇ ਮਾਪੇ ਆ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ, ਹਨਾ। ਤੇ ਜਿਹੜੀਆਂ ਕਾਫੀ ਐਕਟਿਵ ਮਾਵਾਂ ਜਿਹਨਾਂ ਦਾ ਪਿਛੋਕੜ ਜਿਹੜਾ ਆ ਵਧੀਆ ਵਧੀਆ ਜੋਬਸ ਵਿੱਚੋਂ ਰਿਟਾਇਰ ਹੋ ਕੇ ਆਈਆਂ ਬੀਬੀਆਂ, ਹਨਾ, ਤੇ ਉਹ ਆਰਗੇਨਾਈਜ਼ ਕਰਦੀਆਂ ਆਪਣੇ ਪੱਧਰ ਦੇ ਉੱਤੇ, ਤੇ ਫਿਰ ਉਹ ਪਾਰਕਾਂ ਦੇ ਵਿੱਚ ਵੀ ਰੌਣਕਾਂ ਲਾਉਂਦੀਆਂ। ਪਰ ਜਿਹੜੇ ਵੱਡੇ ਇਵੈਂਟਸ ਹੁੰਦੇ ਆ ਤੀਆਂ ਦੇ, ਉਹ ਹਾਲਸ ਦੇ ਵਿੱਚ ਹੀ ਹੁੰਦੇ ਆ
ਜੀ। ਮੈਨੂੰ ਯਾਦ ਹੈ ਕਿ ਅਮਰੀਕਾ ਦੇ ਵਿੱਚ ਅਸੀਂ ਗਏ ਸੀ, ਉੱਥੇ ਯੂਬਾ ਸਿਟੀ ਐਂਡ ਸੈਨ ਫਰਾਂਸਿਸਕੋ, ਉੱਥੇ ਦਾ ਵੈਦਰ ਜਿਹੜਾ ਨਾ ਬਹੁਤ ਪ੍ਰੈਡਿਕਟੇਬਲ ਹੈ। ਉਹ ਕਈ ਕਈ ਮਹੀਨੇ ਪਹਿਲਾਂ ਹੀ ਪਤਾ ਹੁੰਦਾ ਵੀ ਇੰਨੀ ਤਰੀਕ ਨੂੰ ਮੀਂਹ ਪੈਣਾ ਹੈ ਅਤੇ ਉੱਦਣ ਹੀ ਪੈਂਦਾ ਹੈ। ਅਤੇ ਉਹ ਉੱਥੇ ਜਿਹੜੇ ਸ਼ੋਅ ਵੀ ਦੇਖੇ ਮੈਂ, ਜਿਹੜੇ ਸਿੰਗਰਸ ਜਾਂਦੇ ਨੇ, ਖਾੜੇ ਖੁੱਲ੍ਹੇ ਲੱਗਦੇ ਨੇ, ਉਹ ਓਪਨ ਗਰਾਊਂਡਾਂ ਦੇ ਵਿੱਚ ਅਸੀਂ ਦੇਖਿਆ ਜ਼ਿਆਦਾ ਰੁਝਾਨ ਹੈ। ਅਤੇ ਉੱਥੇ ਲੋਕਾਂ ਦਾ ਇਕੱਠ ਵੀ ਬਹੁਤ ਹੋ ਜਾਂਦਾ ਹੈ ਕਿਉਂਕਿ ਪਾਪੂਲੇਸ਼ਨ ਆਪਣੀ ਬਹੁਤ ਹੈ ਉਸ ਏਰੀਏ, ਫਰੈਜ਼ਨੋ ਏਰੀਆ, ਕੈਲੀਫੋਰਨੀਆ ਦੇ ਜਿਹੜੇ ਕਈ ਇਲਾਕੇ ਨੇ, ਯੂਬਾ ਸਿਟੀ ਵਗੈਰਾ। ਸੋ ਉੱਥੇ ਓਪਨ 'ਚ ਲੱਗਦੀਆਂ ਨੇ ਤੀਆਂ ਜ਼ਿਆਦਾ। ਅਤੇ
ਹਾਂਜੀ, ਜਿਵੇਂ ਜੀ, ਮਾਫੀ ਚਾਹੁੰਦੀ ਹਾਂ ਵਿੱਚੋਂ ਰੋਕ ਰਹੀ, ਜਿਵੇਂ ਤੁਸੀਂ ਪਹਿਲਾਂ ਇਸ਼ਾਰਾ ਕੀਤਾ ਸੀਗਾ ਕਿ ਇਕੱਠੇ ਹੋ ਕੇ ਵੀ ਇੱਕ ਥਾਂ ਜੇ ਮਨਾਏ ਜਾਣ ਦਾ ਕੋਈ, ਹਨਾ, ਇਹਨਾਂ ਦਾ ਪ੍ਰਪੋਜ਼ਲ ਹੋਵੇ, ਕਿਉਂਕਿ ਜਦੋਂ ਨਾ ਅਸੀਂ ਦੂਜੇ ਮੇਲਿਆਂ ਦੀ ਗੱਲ ਕਰਦੇ ਹਾਂ, ਜਿਵੇਂ ਬਹੁਤ ਵੱਡੇ ਵੱਡੇ ਮੇਲੇ ਇੱਥੇ ਵੀ ਖੁੱਲੇ 'ਚ ਲੱਗਦੇ ਆ, ਗਰਾਊਂਡਾਂ ਦੇ ਵਿੱਚ ਲੱਗਦੇ, ਜਿਵੇਂ ਦੀਵਾਲੀ ਦਾ ਮੇਲਾ ਹੋ ਗਿਆ।
ਹਾਂਜੀ।
ਸੋ ਦੀਵਾਲੀ ਦਾ ਮੇਲਾ ਜਿਹੜਾ ਹਰ ਇਲਾਕੇ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਲੱਗਦਾ, ਤੇ ਉਹ ਉਹਨਾਂ ਮੇਲਿਆਂ ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਲੋਕਲ ਕੌਂਸਲਸ ਆ ਉਹ ਵੀ ਇਨਵੋਲਵ ਹੁੰਦੀਆਂ ਆ, ਕਿਉਂਕਿ ਜਿਹੜੀਆਂ ਲੋਕਲ ਕੌਂਸਲਸ ਆ ਉਹ ਵੀ ਮਲਟੀਕਲਚਰਲ ਜਿਹੜੇ ਇਵੈਂਟਸ ਆ ਉਹਨਾਂ ਨੂੰ ਪ੍ਰਮੋਟ ਕਰਦੀਆਂ ਆ, ਹਨਾ। ਤੇ ਉਹ ਚਾਹੁੰਦੀਆਂ ਆ ਕਿ ਜੇਕਰ ਤੁਹਾਡਾ ਆਪਣਾ ਵੀ, ਤੁਹਾਡੇ ਕਲਚਰਲ ਕੋਈ ਵੀ ਐਕਟੀਵਿਟੀ ਜਿਹੜੀ ਆ ਤੁਸੀਂ ਕਰਨਾ ਚਾਹੁੰਦੇ ਆ, ਤਾਂ ਉਹਦੇ ਲਈ ਦੂਸਰੇ ਲੋਕਾਂ ਨੂੰ ਵੀ ਤੁਸੀਂ ਜ਼ਰੂਰ ਸ਼ਾਮਿਲ ਕਰੋ, ਹਨਾ, ਉਹਨਾਂ ਨੂੰ ਆਪਣਾ ਸੱਭਿਆਚਾਰ ਦੱਸੋ। ਇੱਦਾਂ ਹੀ ਉਹਨਾਂ ਲੋਕਾਂ ਦੇ ਵੀ ਆਪਣੇ ਜਿਹੜੇ ਕੁਛ ਕਲਚਰਲ ਜਾਂ ਜਿਹੜੇ ਹਨਾ ਰਿਲੀਜੀਅਸ ਕੋਈ ਇਹੋ ਜਿਹੇ ਇਵੈਂਟਸ ਹੁੰਦੇ, ਉਹ ਉਹਨਾਂ ਦੇ ਲਈ ਵੀ ਇਹੋ ਜਿਹੇ ਪ੍ਰੋਗਰਾਮਸ ਜਿਹੜੇ ਬਣਾਉਂਦੇ ਆ। ਪਰ ਦੇਖਿਆ ਜਾਵੇ ਤਾਂ ਜੇ ਉਹ ਮੇਲੇ ਜਿਵੇਂ ਦੀਵਾਲੀ ਦਾ ਮੇਲਾ ਆ, ਦੁਸਹਿਰੇ ਦਾ ਮੇਲਾ ਆ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੇਲੇ ਆ ਜਿਹੜੇ ਖੁੱਲ੍ਹੇ ਲੱਗਦੇ, ਔਰ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਆਪਣਾ ਭਾਈਚਾਰਾ ਜਿਹੜਾ ਆ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਦਾ ਆ, ਔਰ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਗਾਇਕ ਆਉਂਦੇ ਆ, ਜਿਵੇਂ ਮੈਂ ਦੱਸਿਆ ਵੀ ਹੁਣ ਅੱਜ ਕੱਲ੍ਹ 1 ਜਾਂ 2 ਗਾਇਕ ਨਹੀਂ, ਕਈ ਵਾਰ ਕਿੰਨੇ ਕਿੰਨੇ ਗਾਇਕ ਵੀ ਆਉਂਦੇ ਆ, ਹਨਾ। ਉਦਾਂ ਦਾ ਰੁਝਾਨ ਵੀ ਇੱਥੇ ਮੇਲਿਆਂ ਦਾ ਮੈਲਬੌਰਨ ਦੇ ਵਿੱਚ ਚੱਲ ਪਿਆ ਆ, ਪਰ ਹਲੇ ਤੀਆਂ ਦਾ ਜਿਹੜਾ ਆ ਉਹ ਕਿਉਂ ਨਹੀਂ ਹੋਇਆ, ਜਾਂ ਕਹਿ ਲਓ ਵੀ ਇੱਕ ਸਬਰਬ ਦੇ ਵਿੱਚ ਵੀ 4-4 ਤੀਆਂ, ਇੱਕ ਇੱਕ ਸਬਰਬ ਦੇ ਵਿੱਚ 5-5 ਗਰੁੱਪਾਂ ਵੱਲੋਂ ਅਲੱਗ ਅਲੱਗ ਕਰਵਾਈਆਂ ਜਾਂਦੀਆਂ ਆ, ਇਹ ਥੋੜਾ ਜਿਹਾ ਸਮਝਣਾ ਮੁਸ਼ਕਲ ਆ ਹਲੇ।
ਉਹ ਅਮਰਦੀਪ, ਮੈਂ ਤਾਂ ਸੋਰੀ, ਮੈਂ ਉਹ ਕਹਿ ਗਿਆ, ਮੈਂ ਥੋੜੇ ਇਮੋਸ਼ਨ 'ਚ ਕਹਿ ਗਿਆ ਵੀ ਪਹਿਲਾਂ ਮੈਨੂੰ ਵੀ ਇੱਦਾਂ ਦੁੱਖ ਲੱਗਦਾ ਹੁੰਦਾ ਸੀ ਵੀ ਕਿਉਂ ਨਹੀਂ ਇਕੱਠੇ ਹੁੰਦੇ, ਗੁਰਦੁਆਰਾ ਇੱਕ ਕਿਉਂ ਨਹੀਂ ਬਣਾਉਂਦੇ। ਪਰ ਮੇਰੇ ਹੁਣ ਕਹਿ ਲਓ ਕਿ ਤਜਰਬੇ ਦੇ ਕਾਰਨ ਜਾਂ ਉਮਰ ਇਸ ਹਿਸਾਬ ਨਾਲ ਚੱਲ ਰਹੀ ਹੈ ਕਿ ਮੈਂ ਹੁਣ ਸੋਚਦਾ ਕਿ ਅਗਰ ਜੇ ਇੱਕ ਸਵਰਬ ਦੇ ਵਿੱਚ 4 ਵੀ ਹੋ ਗਈਆਂ, ਲੜਦੀਆਂ ਨਹੀਂ ਆਪਸ ਦੇ ਵਿੱਚ, ਲੜਾਈ ਕਢਾਈ ਨਹੀਂ ਹੋ ਰਹੀ, ਇੱਕ ਗਰੁੱਪ ਦੇ ਵਿੱਚ ਲੜਾਈ ਹੋ ਜਾਂਦੀ ਆ, ਫਿਰ 4-2 ਵੀ ਹੋ ਗਈਆਂ, ਤਾਂ ਕਮਿਊਨਿਟੀ ਨੂੰ ਤਾਂ ਫਾਇਦਾ ਹੀ ਹੈ ਜੇ ਦੇਖਿਆ ਜਾਵੇ,
ਹਨਾ, ਫੈਲਦਾ ਹੀ ਆ ਜਿਵੇਂ, ਹਨਾ,
ਸੱਭਿਆਚਾਰ ਤਾਂ ਫੈਲ ਹੀ ਰਿਹਾ ਹੈ ਨਾ, 1 ਤੋਂ 4 ਹੋ ਗਿਆ, 4 ਤੋਂ 8 ਹੋ ਗਿਆ, ਜਿੱਦਾਂ ਸੈੱਲ ਡਿਵੀਜ਼ਨ ਹੁੰਦੀ ਹੈ ਨਾ, ਜਾਂ ਐਟੋਮਿਕ ਬੰਬ ਬੋਲਦਾ ਤਾਂ ਚੇਨ ਰਿਐਕਸ਼ਨ ਹੁੰਦਾ, ਅਤੇ ਉਹਦੇ ਨਾਲ ਐਨਰਜੀ ਤਾਂ ਪੈਦਾ ਹੋ ਹੀ ਰਹੀ ਆ, ਅਤੇ ਐਜ਼ ਲੌਂਗ ਐਜ਼ ਇੱਕ ਦੂਜੇ ਨਾਲ ਲੜਾਈ ਕਢਾਈ ਨਹੀਂ ਹੁੰਦੀ, ਹੈ ਨਾ, ਜਾਂ ਦੂਸ਼ਣਬਾਜ਼ੀ ਨਹੀਂ ਹੁੰਦੀ, ਉਹ ਤੋਂ ਬਚਦਾ ਹੈ, ਤਾਂ 2 ਵੀ ਹੋ ਜਾਣ, 3 ਵੀ ਹੋ ਜਾਣ, ਪਰ ਅਲੱਗ ਅਲੱਗ ਟਾਈਮ 'ਤੇ ਹੋ ਜਾਣ, ਕੋਈ ਮਾੜੀ ਗੱਲ ਨਹੀਂ। ਦੂਜੀ ਗੱਲ ਇਹ, ਜਿਹੜੇ ਗਰੁੱਪਸ ਹੁੰਦੇ ਆ ਨਾ, ਇਹ ਇੱਦਾਂ ਦੇ ਜਿਹੜੇ ਫੰਕਸ਼ਨ ਹੁੰਦੇ ਆ, ਉਹਨਾਂ ਦੀ ਇੱਕ ਸੁਰਤਾ ਹੋਣੀ ਬਹੁਤ ਜ਼ਰੂਰੀ ਹੈ, ਤਾਂ ਇਹ ਗਰੁੱਪ ਚੱਲਦੇ ਨੇ, ਤਾਂ ਇੱਦਾਂ ਦੇ ਫੰਕਸ਼ਨ ਹੁੰਦੇ ਨੇ। ਜੇ ਪਹਿਲੇ ਪਾਟੋ ਧਾੜ ਹੋਈ ਪਈ ਆ, ਪਹਿਲੇ ਲੜਾਈ ਹੋਈ ਪਈ ਆ, ਉਹਦੀ ਨਹੀਂ ਮੰਨਦਾ, ਉਹਦੀ ਨਹੀਂ ਮੰਨਦਾ, ਉਹ ਮੇਲੇ ਕਦੇ ਵੀ ਸਿਰੇ ਨਹੀਂ ਚੜ੍ਹਦੇ। ਅਤੇ ਜਿਹੜੀ ਤੁਸੀਂ ਗੱਲ ਕਹੀ ਆ, ਉਸ ਦੀ ਸ਼ਾਦੀ ਭਰਦੇ ਨੇ ਵੀਰਪਾਲ ਜੀ, ਉਹਨਾਂ ਨੇ ਸਾਡੇ ਨਾਲ ਸੰਪਰਕ ਕਾਇਮ ਕੀਤਾ ਵਨਥਾਗੀ ਤੋਂ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਸਮਲ ਟਾਊਨ ਵੰਥਾਗੀ ਤੋਂ ਹਾਂ। ਵੰਥਾਗੀ ਮੇਰਾ ਖਿਆਲ ਇੱਧਰ ਸਾਊਥ ਨੂੰ ਨਹੀਂ, ਮੈਲਬਨ ਤੋਂ ਇੱਧਰ ਨੂੰ ਸਮੁੰਦਰ ਕੰਢੇ ਨੂੰ ਆਪਣੇ ਤੇ।
ਮੈਂ ਅਸਲ ਦੇ ਵਿੱਚ ਪਹਿਲੀ ਵਾਰ ਸੁਣ ਰਹੀ ਹਾਂ।
ਹਾਂ, ਉੱਧਰ ਨੂੰ ਮੈਂ ਗਿਆ ਸੀ ਇੱਕ ਵਾਰੀ ਤੇ ਕਹਿੰਦੇ ਸਾਡੇ ਕੋਲ ਉੱਤਰੀ ਭਾਰਤ ਤੋਂ 10 ਪਰਿਵਾਰ ਹਨ। ਪਿਛਲੇ ਸਾਲ ਤੋਂ ਅਸੀਂ ਸਥਾਨਕ ਲੋਕ ਜਾਣੀ ਕਿ ਲੋਕਲ ਆਸਟ੍ਰੇਲੀਆ ਜਿਹੜੇ ਨੇ ਉਹਨਾਂ ਦੇ ਨਾਲ ਚੰਗੇ ਹੁੰਗਾਰੇ ਨਾਲ ਕਮਿਊਨਿਟੀ ਤਿਉਹਾਰਾਂ ਦਾ ਆਯੋਜਨ ਕਰ ਰਹੇ ਹਾਂ। ਸਥਾਨਕ ਲੋਕਾਂ ਜਾਣੀ ਕਿ ਮੇਨ ਸਟ੍ਰੀਮ ਅਤੇ ਕੌਂਸਲ ਸਾਡੀ ਮਦਦ ਕਰ ਰਿਹਾ, ਬਹੁਤ ਵਧੀਆ ਗੱਲ ਹੈ ਜੀ। ਦੇਖੋ ਇੱਥੇ ਬਲਗੁਲਗੇ ਵੀ ਮਤਲਬ ਮੇਨ ਸਟ੍ਰੀਮ ਆਉਂਦੀ ਆ, ਮੀਡੀਆ ਵੀ ਆਉਂਦਾ ਆ, ਕੌਂਸਲ ਤਾਂ ਖੈਰ ਸ਼ਾਇਦ ਇੰਨਾ ਹਜੇ ਨਹੀਂ, ਪਰ ਬਹੁਤ ਸਾਰੀਆਂ ਕੌਂਸਲ ਜਿਹੜੀਆਂ ਨੇ ਉਹ ਮਤਲਬ ਕਹਿ ਲਓ ਕਿ ਪੱਬਾਂ ਭਰ ਰਹਿੰਦੀ ਆ ਵੀ ਇੱਦਾਂ ਦੇ ਫੰਕਸ਼ਨ ਹੋਣ ਉਹਨਾਂ ਦੇ ਤਾਂ ਕਿ ਲੋਕ ਬਾਹਰੋਂ ਆਉਣ, ਟੂਰਿਜ਼ਮ ਨੂੰ ਬੜਾਵਾ ਮਿਲੇ। ਅਤੇ ਨਿਊ ਸਾਊਥ ਵੇਲਜ਼ ਦੀ ਗੱਲ ਕਰਦਾ ਅਤੇ ਉਹਨਾਂ ਨੇ ਪਰਸੋਂ ਚੌਥ ਹੀ ਮੈਨੂੰ ਮਲਟੀਕਲਚਰ ਜਿਹੜਾ ਬਿਊਰੋ ਆ ਉਹਨਾਂ ਵੱਲੋਂ ਈਮੇਲ ਆਈ ਸੀ ਕਿ 1 ਅਗਸਤ ਤੋਂ ਬਾਅਦ ਜਿਹੜੇ ਫੰਕਸ਼ਨ ਹੋਣੇ ਨੇ ਉਹਨਾਂ ਲਈ ਉਹ ਨਾ ਇਵੈਂਟ ਗ੍ਰਾਂਟ ਦਿੰਦੇ ਨੇ 5,000 ਤੋਂ ਲੈ ਕੇ 20,000 ਤੱਕ ਦੀ, ਅਤੇ ਉਹ ਵੀ ਓਪਨ ਹੈ। ਸੋ ਅਗਰ ਤੁਸੀਂ ਕੋਈ ਮਲਟੀਕਲਚਰ ਫੰਕਸ਼ਨ ਕਰਵਾਉਣਾ ਆ, ਕਰਵਾ ਸਕਦੇ ਹਾਂ, ਤਾਂ ਗੌਰਮੈਂਟ ਵੀ ਗ੍ਰਾਂਟ ਦਿੰਦੀ ਆ, ਬਸ਼ਰਤੇ ਕਿ ਉਹ ਰਜਿਸਟਰਡ ਔਰਗਨਾਈਜੇਸ਼ਨ ਹੋਵੇ, ਬਜਟ ਹੋਵੇ, ਤੁਸੀਂ ਵੀ ਵਿੱਚ ਪੈਸੇ ਪਾਉਂਦੇ ਹੋਵੋ, ਉਹਦੇ ਰਿਜ਼ਲਟ ਵੀ ਨਿਕਲਦੇ ਹੋਵੋ। ਸੋ ਗੌਰਮੈਂਟ ਉਤਸ਼ਾਹ ਦਿੰਦੀ ਆ, ਕਰਦੀ ਆ ਕਿ ਤੁਸੀਂ ਇੱਦਾਂ ਦੇ ਇਵੈਂਟ ਕਰਾਓ। ਹੁਣ ਅਮਰਦੀਪ ਇਹਨਾਂ ਮੇਲਿਆਂ ਦੇ ਪਿੱਛੇ ਜਾਂ ਪਹਿਲਾਂ ਵੀ ਮੇਲੇ ਲੱਗਦੇ ਹੁੰਦੇ ਸੀ, ਆਪਾਂ ਥੋੜ੍ਹੇ ਕਾਰਨ ਵੀ ਦੇਖ ਲੈਂਦੇ ਹਾਂ ਕਿ ਆਪਾਂ ਨੈਗੇਟਿਵਿਟੀ ਬਹੁਤੀ ਨਾ ਫੈਲਾਈਏ ਤਾਂ ਵਧੀਆ ਆ, ਕਿਉਂਕਿ ਜਿਹੜਾ ਮੇਲਾ ਹੈ ਨਾ, ਮੇਲਾ ਹੋਣੇ ਬਹੁਤ ਜ਼ਰੂਰੀ ਆ ਫੈਸਟੀਵਲਸ
ਜੀ,
ਅਤੇ ਕਿਉਂਕਿ ਉਹ ਤੋਂ 2 ਮਹੀਨੇ ਪਹਿਲਾਂ ਉਹ ਮੇਲੇ 'ਤੇ ਜਾਣ ਦੀ ਤਾਂਘ ਰਹਿੰਦੀ ਆ
ਜੀ, ਬਿਲਕੁਲ
ਮਹੀਨਾ ਬਾਅਦ ਉਹਦੀਆਂ ਗੱਲਾਂ ਕਰਦੇ ਰਹਿੰਦੇ, ਤਾਂ ਉਦੋਂ 3 ਕੁ ਮਹੀਨੇ ਬੜਾ ਆਰਾਮ ਨਾਲ ਤੁਹਾਨੂੰ ਫੂਡ ਫੋਰ ਥੋਟ ਮਿਲਦਾ ਆ, ਤੁਹਾਨੂੰ ਕੁਛ ਨਾ ਕੁਛ ਕਰਨ ਨੂੰ ਮਿਲਦਾ ਆ ਆਪਣੇ ਕੰਮਾਂ ਕਾਰਾਂ ਤੋਂ ਇਲਾਵਾ। ਹੁਣ ਮੈਨੂੰ ਯਾਦ ਹੈ ਕਿ ਅਸੀਂ ਛੋਟੇ ਹੁੰਦੇ ਸੀ ਤਾਂ ਹਿਆਲੇ ਸਾਡੇ ਮੇਲਾ ਲੱਗਦਾ ਹੁੰਦਾ ਸੀ ਦੁਸਹਿਰੇ ਦਾ, ਅਤੇ ਸਾਨੂੰ ਬੜਾ ਚਾਅ ਹੁੰਦਾ ਸੀ ਵੀ ਦੁਸਹਿਰਾ, ਅਸੀਂ ਨਾ ਪੁੱਠੀ ਗਿਣਤੀ ਨਾਲ ਗਿਣਦੇ ਹੁੰਦੇ ਸੀ, ਇੰਨੇ ਦਿਨ ਰਹਿ ਗਏ ਅਤੇ ਜਾਣਾ ਵੀ ਉਹ 2-2.5 ਕਿਲੋਮੀਟਰ ਤੁਰ ਕੇ ਹੈ ਨਾ ਦਾਦੀ ਦੇ ਨਾਲ, ਹੋਰ ਸਾਰਿਆਂ ਨੇ ਪਿੰਡ ਵਾਲਿਆਂ ਨੇ ਗਰੁੱਪ ਬਣਾ ਬਣਾ ਕੇ ਜਾਂਦੇ ਹੁੰਦੇ ਸੀ, ਅਤੇ ਉੱਥੇ ਜਾ ਕੇ ਫਿਰ ਤੁਹਾਨੂੰ ਪਤਾ ਰੂਟੀਨ ਦੇ ਵਿੱਚ ਜਲੇਬੀਆਂ ਖਾਣੀਆਂ, ਕੋਈ ਆਹ ਚੀਜ਼ ਲੈਣੀ, ਕੋਈ ਉਹ ਚੀਜ਼ ਲੈਣੀ, ਮੱਥੇ ਟੇਕਣੇ ਹੈ ਨਾ, ਫਿਰ ਉੱਥੇ ਖਾੜੇ ਵੀ ਲੱਗੇ ਹੁੰਦੇ ਸੀ, ਅਤੇ ਉਹ ਮਤਲਬ ਬੜੀ ਯਾਦ ਰਹਿੰਦੀ ਹੈ ਹਜੇ ਤੱਕ ਵੀ, ਉਹ ਸਾਨੂੰ ਮੇਲੇ ਯਾਦ ਹੈ, ਅਸੀਂ ਖੇਡਦਿਆਂ ਨੇ ਜਾਣਾ ਅਤੇ ਖੇਡਦਿਆਂ ਨੇ ਆਉਣਾ ਆਉਂਦਿਆਂ ਨੂੰ, ਫਿਰ ਦੁਸਹਿਰੇ ਵਾਲੇ ਦਿਨ ਫਿਲਮ ਆਉਣੀ ਹੁੰਦੀ ਸੀ ਰਮਾਇਣ ਦੀ ਹੈ ਨਾ, ਕੋਈ ਨਾ ਕੋਈ ਟੀਵੀ 'ਤੇ ਉਹਦਾ ਵੀ ਇੰਤਜ਼ਾਰ ਰਹਿੰਦਾ ਹੁੰਦਾ ਸੀ। ਸੋ ਇਹ ਇੱਕ ਮਨੁੱਖੀ ਚੇਤਨਾ ਦੇ ਵਿੱਚ ਜਾਂ ਸਾਈਕੀ ਦੇ ਵਿੱਚ ਬਹੁਤ ਜ਼ਰੂਰੀ ਚੀਜ਼ਾਂ ਨੇ, ਜਿਨ੍ਹਾਂ ਦੇ ਇੱਦਾਂ ਦੇ ਫੰਕਸ਼ਨ ਨਹੀਂ ਹੁੰਦੇ ਜਿਨ੍ਹਾਂ ਕਮਿਊਨਿਟੀਆਂ ਦੇ ਵਿੱਚ, ਉਹ ਸੱਖਣੀਆਂ ਅਤੇ ਰੁੱਖੀਆਂ ਹੋ ਜਾਂਦੀਆਂ ਨੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ, ਮੈਂ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਹੁਲਾਰਾ ਜਿਹੜਾ ਆ ਉਹ ਜ਼ਰੂਰ ਬਣਿਆ ਰਹਿਣਾ ਚਾਹੀਦਾ ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੇ ਜਿਹੜੇ ਸੱਭਿਆਚਾਰਕ ਸਮਾਗਮ ਆ, ਜਿਵੇਂ ਅਸੀਂ ਤੀਆਂ ਦੀ ਗੱਲ ਕਰਦੇ ਹਾਂ ਹੈ ਨਾ, ਇਹ ਨਰੋਲ ਸ਼ੁੱਧ ਸੱਭਿਆਚਾਰਕ ਵਨਗੀ ਦੇ ਰੂਪ ਦੇ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਆ। ਇਹ ਗੱਲ ਅਲੱਗ ਆ ਕਿ ਅੱਜ ਕੱਲ੍ਹ ਜਿਵੇਂ ਗਾਇਕਾਂ ਨੂੰ ਵੀ ਇਨਵੋਲਵ ਕੀਤਾ ਜਾਂਦਾ, ਸ਼ਾਮਿਲ ਕੀਤਾ ਜਾਂਦਾ ਹੈ ਤੀਆਂ ਦੇ ਮੇਲਿਆਂ ਦੇ ਵਿੱਚ, ਪਰ ਫਿਰ ਵੀ ਜਿਹੜੀਆਂ ਮੁਟਿਆਰਾਂ ਆ ਉਹ ਲੈ ਲਓ ਜਾਂ ਬੱਚੇ ਲੈ ਲਓ ਭਾਜੀ, ਉਹ ਜਿਹੜੇ ਨਾ ਸ਼ੁੱਧ ਜਿਹੜੇ ਆਪਣੇ ਲੋਕ ਨਾਚ ਆ ਹਨਾ, ਉਹਨਾਂ ਦੀਆਂ ਵੰਨਗੀਆਂ ਪੇਸ਼ ਕਰਦੇ ਆ ਉੱਥੇ, ਸ਼ੁੱਧ ਜਿਹੜੇ ਸਾਡੇ ਪਰੰਪਰਕ ਜਿਹੜੇ ਪਹਿਰਾਵੇ ਆ ਉਹਨਾਂ ਦੇ ਵਿੱਚ ਆਉਂਦੇ ਆ ਉੱਥੇ ਹਨਾ, ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਵੀ ਆ, ਜਿਵੇਂ ਉੱਥੇ ਨਾ ਸਵਾਲਾਂ ਜਵਾਬਾਂ ਦੇ ਵੀ ਕੁਛ ਰਾਊਂਡ ਰੱਖਦੇ ਆ ਆਡੀਅੰਸ ਦੇ ਲਈ ਹਨਾ, ਤੇ ਉਹ ਸਵਾਲ ਜਵਾਬ ਦੇ ਜਦੋਂ ਰਾਊਂਡ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੇ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆ, ਜਾਂ ਹਨਾ ਜਿਹੜਾ ਸਾਡੇ ਵਿਰਸੇ ਦੇ ਵਿੱਚ ਵਿਰਾਸਤ ਦੇ ਵਿੱਚ ਜੋ ਕੁਛ ਵਾਪਰਿਆ ਉਹਦੇ ਨਾਲ ਜੋ ਕੋਈ ਇਤਿਹਾਸਿਕ ਸਵਾਲ ਹੈ, ਬਹੁਤ ਕੁਛ ਇਹੋ ਜਿਹਾ ਹੁੰਦਾ। ਸੋ ਉਹਦੇ ਨਾਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ, ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ 'ਚ ਆਪਾਂ ਵੀ ਹੁਣ, ਕਿਉਂਕਿ ਜਿੱਦਾਂ ਜਿੱਦਾਂ ਆਪਾਂ ਦੂਰ ਹੁੰਦੇ ਜਾਂਦੇ ਹਾਂ, ਸਮਾਂ ਬੀਤਦਾ ਜਾਂਦਾ ਆ, ਤਾਂ ਸਾਡੇ ਵੀ ਦਿਮਾਗਾਂ ਦੇ ਵਿੱਚੋਂ ਬਹੁਤ ਸਾਰੇ ਲਫ਼ਜ਼ ਜਿਹੜੇ ਆ ਹਨਾ ਉਹ ਮਨਫੀ ਹੁੰਦੇ ਜਾਂਦੇ ਆ। ਤਾਂ ਕਈ ਵਾਰ ਹੁੰਦਾ ਕਿ ਜਦੋਂ ਇਹੋ ਜਿਹੇ ਮੁਕਾਬਲੇ ਹੁੰਦੇ ਆ ਜਾਂ ਇਹੋ ਜਿਹੇ ਜਿਹੜੇ ਸੱਭਿਆਚਾਰਕ ਸਮਾਗਮ ਹੁੰਦੇ ਆ, ਤਾਂ ਉੱਥੇ ਫੇਰ ਦੁਬਾਰਾ ਇੱਕ ਵਾਰ ਉਹਦਾ ਦੁਹਰਾਅ ਹੁੰਦਾ ਆ, ਤਾਂ ਫੇਰ ਵਾਕਈ ਹਨਾ ਉਹਨਾਂ ਚੀਜ਼ਾਂ ਨੂੰ ਆਪਾਂ ਸਾਰੇ ਹੀ ਸਿੱਖਦੇ ਹਾਂ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਜਿਵੇਂ ਤੁਸੀਂ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਜਿਵੇਂ ਹਰ ਤਰ੍ਹਾਂ ਦਾ ਰੰਗ ਜਿਹੜਾ ਆ ਉਹ ਜ਼ਰੂਰੀ ਆ। ਜੇ ਅਸੀਂ ਸਿਰਫ ਇੱਕ ਪਾਸੜ ਹੋ ਕੇ ਚੱਲਦੇ ਹਾਂ, ਜਿਵੇਂ ਅਸੀਂ ਇਹ ਕਹਿ ਲਈਏ ਕਿ ਅਸੀਂ ਬੱਚਿਆਂ ਨੂੰ ਹਨਾ ਧਾਰਮਿਕ ਸਿੱਖਿਆ ਦੇਣੀ ਆ, ਅਸੀਂ ਬਿਲਕੁਲ ਦੇਣੀ ਆ, ਇਹ ਵੀ ਦੇਣੀ ਆ, ਇਹ ਵੀ ਬਹੁਤ ਜ਼ਰੂਰੀ ਆ ਹਨਾ। ਧਰਮ ਦੇ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਆ, ਖੇਡਾਂ ਦੇ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਅਸੀਂ ਰਿਸ਼ਟ ਪੁਸ਼ਟ ਰੱਖਣਾ ਆ ਹਨਾ, ਤੇ ਉਹਦੇ ਲਈ ਬਹੁਤ ਜ਼ਰੂਰੀ ਨੇ ਖੇਡਾਂ ਵੀ। ਤੇ ਇਸੇ ਤਰ੍ਹਾਂ ਜੇ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਬਹੁਤ ਸਾਰੇ ਜਿਹੜੇ ਮਾਪੇ ਆ ਉਹ ਕੀਰਤਨ ਦੀ ਸਿੱਖਿਆ ਵੀ ਦਵਾਉਂਦੇ ਆ ਹਨਾ, ਔਰ ਬੱਚੇ ਬਹੁਤ ਸੋਹਣਾ ਕੀਰਤਨ ਵੀ ਕਰਦੇ ਆ ਆਪਣੇ, ਤੇ ਜਿਹੜੇ ਬੱਚੇ ਜਿਹੜੇ ਆ ਉਹ ਲੋਕ ਨਾਚਾਂ ਦੇ ਵਿੱਚ ਵੀ ਆਪਣੀ ਜਿਹੜੀ ਪੇਸ਼ਕਾਰੀ ਦਿੰਦੇ ਆ ਇਹਨਾਂ ਥਾਵਾਂ ਦੇ ਉੱਤੇ ਜਾ ਕੇ, ਤਾਂ ਬਹੁਤ ਵਧੀਆ ਲੱਗਦਾ ਮੈਨੂੰ, ਬੜਾ ਚੰਗਾ ਲੱਗਿਆ, ਕਿਉਂਕਿ ਮੇਰੇ ਕੋਲ ਹਰ ਜਗ੍ਹਾ ਤਾਂ ਨਹੀਂ ਜਾ ਹੁੰਦਾ, ਪਰ ਜਿੱਥੇ ਵੀ ਜਦੋਂ ਜਾਈਦਾ ਤੇ ਜਿਹੜੇ ਗਰੁੱਪਸ ਬਣੇ ਹੋਏ ਆ ਭਾਜੀ, ਬਹੁਤ ਸਾਰੇ ਸਬਰਬਸ ਜਿਹੜੇ ਆ ਉਹਨਾਂ ਦੇ ਵਿੱਚ ਵੱਖੋ ਵੱਖਰੇ ਜਿਹੜੇ ਗਰੁੱਪਸ ਆ ਭੰਗੜਾ ਸਿਖਾਉਣ ਦੇ ਲਈ, ਗਿੱਧਾ ਸਿਖਾਉਣ ਦੇ ਲਈ ਹਨਾ ਬਣੇ ਹੋਏ ਆ। ਔਰ ਉਹ ਇਹ ਨੀ ਹੁੰਦਾ, ਕਿਉਂਕਿ ਜੇ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਯੂਟਿਊਬ ਤੋਂ ਹੀ ਦੇਖ ਕੇ ਬੱਚੇ ਸਿੱਖ ਲੈਂਦੇ ਆ ਬਹੁਤ ਕੁਛ ਹਨਾ,
ਪਰ ਜਿਹੜਾ ਟੀਮ ਵਰਕ ਹੈ ਇੱਕ ਦੂਜੇ ਨਾਲ ਸਟੈਪ ਨਾਲ ਸਟੈਪ ਮਿਲਾਉਣੇ ਸਾਰਾ ਕੁਛ ਉਹ ਰੀਅਲ ਟਾਈਮ ਚ ਪਤਾ ਲੱਗਦਾ, ਯੂਟਿਊਬ ਤੋਂ ਤੁਸੀਂ ਸਾਰਾ ਕੁਛ ਨਹੀਂ ਸਿੱਖ ਸਕਦੇ। ਤੇ ਮੈਂ ਇੱਥੇ ਦੀ ਵੀ ਗੱਲ ਕਰਦਾ, ਹੁਣ ਸਾਡੇ ਇੱਥੇ ਹੋਣੇ ਆ ਫੰਕਸ਼ਨ, ਮਤਲਬ ਮੈਨੂੰ ਪਤਾ ਹੈ ਬੱਚੇ ਘੱਟੋ ਘੱਟ 100 ਬੱਚਾ ਪਿਛਲੇ 2-3 ਕੁ ਮਹੀਨੇ ਤੋਂ ਤਿਆਰੀ ਕਰ ਰਿਹਾ ਹਨਾ ਵੱਖਰੀਆਂ ਵੱਖਰੀਆਂ ਟੀਮਾਂ ਦੇ ਵਿੱਚ, ਤੇ ਇੱਕ ਸਿਰਫ ਇਹ ਰੌਣਕ 53 ਦੀ ਇੱਥੇ ਮੇਲਾ ਹੋਣਾ 27 ਤਰੀਕ ਨੂੰ, ਉਹਦੇ ਦੁਆਲੇ ਘੁੰਮ ਰਿਹਾ ਉਹ ਹਨਾ, ਤੇ ਕਹਿਣ ਨੂੰ ਤਾਂ ਵੀ ਯਾਰ ਇੱਕ ਦਿਨ ਤੀਆਂ ਹੋਣੀਆਂ ਉੱਥੇ ਮਤਲਬ ਇੱਦਾਂ, ਪਰ ਨਹੀਂ ਪਿਛਲੇ 2-3 ਮਹੀਨੇ ਤੋਂ ਬੱਚੇ ਤਿਆਰੀ ਕਰ ਰਹੇ ਨੇ, ਲੇਡੀਜ਼ ਤਿਆਰੀ ਕਰ ਰਹੀਆਂ ਨੇ ਹਨਾ, ਉੱਥੇ ਜਾ ਕੇ ਪੇਸ਼ਕਾਰੀ ਕਰਨੀ ਆ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸੀਂ ਮੁਫ਼ਤ ਦੇ ਵਿੱਚ ਹੀ ਅਸੀਂ ਆਪਣੇ ਕਲਚਰ ਨੂੰ ਬੜਾਵਾ ਦੇ ਰਹੇ ਹਾਂ, ਆਪਣੇ ਉਹਨੂੰ ਪ੍ਰਮੋਟ ਕਰ ਰਹੇ ਹਾਂ, ਬੱਚਿਆਂ ਨੂੰ ਜੋੜ ਰਹੇ ਹਾਂ, ਉਹਨਾਂ ਨੂੰ ਪਤਾ ਹੋਏਗਾ ਕਿ ਇਹ ਕੀ ਚੱਲ ਰਿਹਾ ਕਿੱਦਾਂ ਨਹੀਂ ਚੱਲ ਰਿਹਾ। ਅਤੇ ਖੈਰ ਅਮਰਦੀਪ ਅੱਗੇ ਵੱਧਦੇ ਹਾਂ, ਅਤੇ ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜਦੇ ਨੇ, ਅਤੇ ਉਹ ਵੀ ਸਾਨੂੰ ਦੋਨਾਂ ਨੂੰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਵਿੰਦਰ ਸਿੰਘ ਸਿਡਨੀ ਵਾਲੇ, ਰਵਿੰਦਰ ਸਿੰਘ ਥਿੰਦ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ। ਔਰ ਸਾਡੇ ਸਤਿਕਾਰਯੋਗ ਜਗਿੰਦਰ ਸਿੰਘ ਸੋਹੀ ਭਾਅ ਜੀ ਵੀ ਸਿਡਨੀ ਤੋਂ ਜੁੜੇ ਨੇ, ਅਤੇ ਉਹ ਕਹਿੰਦੇ ਨੇ ਕਿ ਸਿੱਧੂ ਸਾਹਿਬ ਗਿਆਨੀ ਜੀ ਮੈਲਬਨ 'ਚ ਨੇ ਅਤੇ ਉਹ ਸੁਣ ਨਹੀਂ ਰਹੇ ਪ੍ਰੋਗਰਾਮ 'ਚ, ਪਰ ਉਹ 9 ਵਜੇ ਰੈਡੀ ਰਹਿਣਗੇ। ਮੈਂ ਹੁਣੇ ਗੱਲਬਾਤ ਕੀਤੀ, ਉਹਨੇ ਲੱਭ ਲਏ ਸੋਹੀ ਸਾਹਿਬ ਨੇ,
ਠੀਕ,
ਅਤੇ ਗਿਆਨੀ ਜੀ ਦਾ ਵੀ ਮੈਸੇਜ ਆ ਗਿਆ, ਕਹਿੰਦੇ ਮੈਂ ਵੀ ਰੈਡੀ ਹਾਂ 9:10 'ਤੇ ਆਪਾਂ ਉਹਨਾਂ ਨੂੰ ਲੈਣਾ ਪ੍ਰੋਗਰਾਮ ਦੇ ਵਿੱਚ। ਸੋ ਗਿਆਨੀ ਜੀ ਮੈਂ ਕਹਿੰਦਾ ਜਿੱਥੇ ਤੁਸੀਂ ਮਰਜ਼ੀ ਭੱਜ ਲਓ, ਅਤੇ ਤੁਹਾਨੂੰ ਜਿਹੜੇ ਚਾਹਣ ਵਾਲੇ ਲੋਕ ਨੇ ਨਾ ਬੰਦੇ ਨੇ ਉਹ ਤੁਹਾਨੂੰ ਪਿੱਛਾ ਕਰਕੇ ਲੱਭ ਕੇ ਐਂ ਲੈ ਕੇ ਆਉਣਗੇ। ਅਤੇ ਅਮਰਦੀਪ ਕਈ ਨਾ ਧਾਰਮਿਕ ਮਸਲੇ ਜਿਹੜੇ ਨੇ ਉਹ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ, ਇੱਕ ਤਾਂ ਤੁਸੀਂ ਦੇਖਿਆ ਦਰਬਾਰ ਸਾਹਿਬ ਦੇ ਵਿੱਚ ਕਈ ਲੋਕ ਜਾ ਕੇ ਊਟ ਪਟਾਂਗ ਕਰਦੇ ਨੇ ਹੈ ਨਾ,
ਅਤੇ
ਦੂਸਰਾ ਹੁਣ ਵਿਆਹਾਂ ਦਾ ਜਿਹੜਾ ਰੌਲਾ ਪੈਂਦਾ ਆ ਫਿਲਮਾਂ ਦੇ ਵਿੱਚ ਸੈੱਟ ਲੱਗਦੇ ਨੇ ਹੈ ਨਾ, ਅਤੇ ਉਹਦਾ ਮਤਲਬ ਬੜੀ ਖੱਜਲ ਖੁਆਰੀ ਕਰਦੇ ਨੇ ਸੈੱਟ ਲਾ ਕੇ ਹੈ ਨਾ, ਗੁਰੂ ਗ੍ਰੰਥ ਸਾਹਿਬ ਦਾ ਪੂਰਾ ਗੁਰਦੁਆਰਾ ਬਣਾ ਕੇ, ਅਤੇ ਉੱਥੇ ਉਹ ਮਤਲਬ ਫਿਰ ਪੂਰੇ ਡਰਾਮੇ ਹੁੰਦੇ ਨੇ ਸਾਰੇ ਹੈ ਨਾ, ਅਤੇ ਉਹ ਉਹਨੂੰ ਕਮਰਸ਼ਲਾਈਜ਼ ਕੀਤਾ ਜਾ ਰਿਹਾ ਆ। ਅਤੇ ਖੈਰ ਇਹਦੇ ਬਾਰੇ ਆਪਾਂ ਗਿਆਨੀ ਜੀ ਨਾਲ ਵੀ ਗੱਲ ਕਰ ਲਾਂਗੇ, ਪਰ ਤੁਹਾਡੀ ਕੀ ਰਾਏ ਆ?
ਇਹ ਖਬਰ ਜਿਹੜੀ ਆ ਨਾ, ਮੈਂ ਅਸਲ ਦੇ ਵਿੱਚ ਮੈਂ ਬਹੁਤ ਜ਼ਿਆਦਾ ਤਾਂ ਨਹੀਂ ਇਹਦੀ ਵਿਸਥਾਰ ਦੇ ਵਿੱਚ ਨਹੀਂ ਦੇਖੀ, ਪਰ ਮੈਨੂੰ ਜ਼ਰੂਰ ਇੰਨਾ ਕੁ ਅੰਦਾਜ਼ਾ ਹੈਗਾ ਆ ਕਿ ਇੱਕ ਨਕਲੀ ਸੈੱਟ ਤਿਆਰ ਕਰਕੇ ਗੁਰਦੁਆਰਾ ਸਾਹਿਬ ਦਾ ਹਨਾ ਉੱਥੇ ਇਹ ਕੋਈ ਸੀਨ ਜਿਹੜਾ ਫਿਲਮ ਦਾ ਫਿਲਮਾਇਆ ਜਾ ਰਿਹਾ ਸੀਗਾ, ਤੇ ਮੈਨੂੰ ਜ਼ਰੂਰ ਇਸ ਗੱਲ ਦਾ ਅਫਸੋਸ ਆ ਕਿ ਮੈਨੂੰ ਵੀ ਐਂ ਲੱਗਦਾ ਆ ਨਿੱਜੀ ਤੌਰ ਦੇ ਉੱਤੇ ਕਿ ਸ਼ਾਇਦ ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਪਰ ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਜਦੋਂ ਕੋਈ ਇਹੋ ਜਿਹਾ ਸੀਨ ਫਿਲਮਾਉਣਾ ਹੈ ਤਾਂ ਮੈਨੂੰ ਐਂ ਲੱਗਦਾ ਹੁੰਦਾ ਕਿ ਲਾਵਾਂ ਦਿਖਾਉਣ ਦੀ ਕੋਈ ਲੋੜ ਹੀ ਨਹੀਂ ਆ ਉੱਥੇ ਹਨਾ, ਕਿ ਜੇਕਰ ਤੁਸੀਂ ਕੋਈ ਇਹੋ ਜਿਹਾ ਵੈਸੇ ਸੰਕੇਤ ਮਾਤਰ ਕੁਛ ਦਿਖਾਉਣਾ ਚਾਹੁੰਦੇ ਆ ਤਾਂ ਹਜ਼ੂਰੀ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਇੱਕ ਜੋੜਾ ਜਿਹੜਾ ਉਹ ਦਿਖਾ ਸਕਦੇ ਆ ਹਨਾ, ਜਿਹਦੇ
ਨਹੀਂ ਅੰਦਰ ਵੀ ਨਹੀਂ ਦਿਖਾਉਣ ਦੀ ਲੋੜ, ਮਤਲਬ ਇੱਦਾਂ ਦਿਖਾਇਆ ਜਾ ਸਕਦਾ ਵੀ ਮਿਲਣੀ ਹੁੰਦੀ ਦਿਖਾਲੀ ਜਾ ਸਕਦੀ ਆ
ਹਨਾ,
ਤੇ ਮਿਲਣੀ ਹੁੰਦੀ ਦਿਖਾਲੀ ਜਾ ਸਕਦੀ ਆ ਵੀ ਮਿਲਣੀ ਹੋ ਰਹੀ ਆ ਤੇ ਵਿਆਹ ਚਲੋ ਹੋ ਗਿਆ ਹਨਾ। ਹੁਣ ਤੁਸੀਂ ਦੇਖਿਆ ਹੋਣਾ ਕਈ ਫਿਲਮਾਂ ਦੇ ਵਿੱਚ ਮੰਡਪ ਲਾਇਆ ਹੁੰਦਾ, ਮੰਡਪ 7 ਫੇਰੇ ਲੈ ਰਹੇ ਨੇ, ਉਹ ਉੱਥੇ ਮਤਲਬ ਕਾਮੇਡੀ ਚੱਲ ਰਹੀ ਹੁੰਦੀ ਆ, ਕੋਈ ਇੱਧਰ ਭੱਜ ਰਿਹਾ ਹੁੰਦਾ, ਕੋਈ ਪੰਡਿਤ ਨੂੰ ਪੰਡਿਤ ਦੇ ਉੱਤੇ ਸਮਾਨ ਸੁੱਟ ਰਿਹਾ ਹੁੰਦਾ, ਕੋਈ ਉਹਨੂੰ ਗਾਲਾਂ ਕੱਢ ਰਿਹਾ ਹੁੰਦਾ, ਮਤਲਬ ਉਹ ਇੱਕ ਹਿੰਦੂ ਧਰਮ ਦੇ ਵਿੱਚ ਤਾਂ ਮਜ਼ਾਕ ਹੀ ਬਣਾ ਲਿਆ ਨਾ ਸਾਰਾ ਕੁਛ ਹਨਾ। ਤੇ ਉਹ ਮੈਨੂੰ ਵੀ ਬਹੁਤ ਮਾੜਾ ਲੱਗਦਾ ਕਿ ਇੱਕ ਪਵਿੱਤਰ ਵਿਆਹ ਹੋ ਰਿਹਾ, ਅਗਨੀ ਦੇ ਦੁਆਲੇ ਹੋ ਰਿਹਾ, ਵੇਦਾਂ ਦੇ ਸ਼ਲੋਕ ਪੜ੍ਹੇ ਜਾ ਰਹੇ ਨੇ, ਇਹ ਨੌਨਸੈਂਸ ਜਿਹੜੀ ਆ, ਇਹ ਹਿੰਦੂ ਧਰਮ ਕਿਉਂ ਦੇ ਰਿਹਾ ਇਹਨਾਂ ਬੰਦਿਆਂ ਨੂੰ, ਮਤਲਬ ਵਾਈ ਆਰ ਦੇ ਅਲਾਊਇੰਗ ਦਿਸ ਟੂ ਹੈਪਨ, ਹਨਾ
ਜੀ ਜੀ।
ਵੀ ਉਹ 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 ਜਿਹੜੀਆਂ ਚੀਜ਼ਾਂ ਨੇ ਉਹ ਹੁਣ ਉਹ ਇਸੇ ਮੈਨੂੰ ਲੱਗਦਾ ਇਹੀ ਚੀਜ਼ਾਂ ਰੋਕਣ ਵਾਸਤੇ ਹੁਣ ਇਹ ਸਟੈਪ ਚੁੱਕੇ ਜਾ ਰਹੇ ਨੇ, ਪਰ ਮੈਨੂੰ ਲੱਗਦਾ ਬਣਦੇ ਵੀ ਆ। ਮੈਂ ਤਾਂ ਅਮਰਦੀਪ ਇੱਥੋਂ ਤੱਕ ਵੀ ਪਰੇਸ਼ਾਨ ਹੈ ਕਿ ਉਹ ਜਦ ਅਸੀਂ ਆਪਣੇ ਹੁਣ ਅਸਲੀ ਵਿਆਹਾਂ ਵੱਲ ਵੀ ਜਾਈਏ, ਜਿਹੜੇ ਅਸਲੀ ਵੀ ਗੁਰੂ ਘਰ ਹੋਏ, ਉਹ ਵੀ ਮੈਨੂੰ ਸੱਟੇ ਲੱਗਦਾ ਹੁੰਦਾ ਵੀ ਇਹ ਸੱਟ ਲੱਗਾ ਹੋਇਆ, ਨਾ ਮੇਕਅਪ ਉਹ ਕੀਤਾ ਹੁੰਦਾ, ਹੁਣ ਤਾਂ ਉਹ ਕ੍ਰਿਸਚਨ ਧਰਮ ਵਾਂਗਰ ਫੁੱਲ ਸਿੱਟਦੀਆਂ ਨਹੀਂ ਹੁੰਦੀਆਂ ਬੀਬੀਆਂ, ਉਹ ਵੀ ਵੈਸੇ ਬੰਦ ਕਰ ਦਿੱਤਾ ਆ, ਹੈ ਨਾ, ਅਤੇ ਉਹ ਡਰੈਸ ਕੋਡ ਇੱਦਾਂ ਬਣਾਏ ਹੁੰਦੇ ਆ, ਮਤਲਬ ਉਹ ਲੱਗਦਾ ਹੀ ਨਹੀਂ ਵੀ ਇਹ ਗੁਰੂ ਘਰ ਦੇ ਵਿੱਚ ਇਹ ਹੋ ਰਿਹਾ, ਉਹ ਇੱਦਾਂ ਲੱਗ ਰਿਹਾ ਹੁੰਦਾ, ਇੱਕ ਫਿਲਮੀ ਸੈੱਟ ਵਾਂਗਰ ਲੱਗ ਰਿਹਾ ਹੁੰਦਾ, ਉਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਹੈ।
ਬਿਲਕੁਲ ਕਮਰਸ਼ੀਅਲਾਈਜ਼ ਹੋ ਰਿਹਾ ਨਾ ਭਾਜੀ, ਸਾਰਾ ਕੁਝ ਕਮਰਸ਼ੀਅਲਾਈਜ਼ ਹੋ ਰਿਹਾ। ਤੁਸੀਂ ਜਿਹੜਾ ਅਸਲ ਦੇ ਵਿੱਚ ਵਿਆਹ ਦਾ ਜੋ ਪਰਪਸ ਆ ਹਨਾ, ਜਾਂ ਦੇਖਿਆ ਜਾਵੇ ਤਾਂ ਜੋ ਮੀਨਿੰਗ ਆ ਹਨਾ, ਉਸ ਚੀਜ਼ ਤੋਂ ਹਟ ਕੇ ਬਹੁਤ ਕੁਛ, ਜਿਵੇਂ ਆਪਾਂ ਕਹਿੰਦੇ ਹਾਂ ਆਮ ਚੀਜ਼ਾਂ ਦੇ ਵਿੱਚ ਵੀ ਦਿਖਾਵਾ ਬਹੁਤ ਵੱਧ ਗਿਆ, ਉਹੀ ਚੀਜ਼ ਜਿਹੜੀ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ ਹਨਾ। ਤੇ ਜੋੜੀ ਜਿਹੜੀ ਆ ਉਹਨਾਂ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਕਿੰਨੇ ਦਿਨਾਂ ਦੀ, ਕਿੰਨੇ ਦਿਨ ਬਣਨੀ ਆ, ਕਿੰਨੇ ਦਿਨ ਰਹਿਣੀ ਆ ਹਨਾ, ਇਹ ਇੱਕ ਵੱਖਰੀ ਗੱਲ ਆ। ਅਸਲ ਦੇ ਵਿੱਚ ਵਿਆਹ ਟਿਕਿਆ ਤਾਂ ਇਸੇ ਗੱਲ ਦੇ ਉੱਤੇ ਹੁੰਦਾ ਹਨਾ, ਪਰ ਜਿਹੜੇ ਹੋਰ ਸ਼ੋਸ਼ੇ ਆ ਉਹ ਬਹੁਤ ਵੱਧ ਰਹੇ, ਕਮਰਸ਼ੀਅਲਾਈਜ਼ ਹੋ ਰਹੀ ਆ ਹਰ ਚੀਜ਼। ਜਿਵੇਂ ਆਪਾਂ ਇਵੈਂਟਸ ਦੀ ਗੱਲ ਕਰਦੇ ਹਾਂ ਨਾ, ਵੀ ਇਹਦੇ ਨਾਲ ਬਹੁਤ ਸਾਰੇ ਬਿਜ਼ਨਸਾਂ ਨੂੰ ਫਾਇਦਾ ਹੁੰਦਾ, ਇਸੇ ਤਰ੍ਹਾਂ ਵਿਆਹ ਸ਼ਾਦੀਆਂ ਦੇ ਨਾਲ ਵੀ ਬਹੁਤ ਸਾਰੇ ਜਿਹੜੇ ਬਿਜ਼ਨਸ ਵਪਾਰ ਆ
ਹਨਾ,
ਉਹ ਵੀ ਵੱਧ ਫੁੱਲ ਰਹੇ ਆ। ਤੇ ਇਸ ਕਰਕੇ ਸ਼ਾਇਦ ਜੇ ਆਪਾਂ ਕੋਈ ਟੀਕਾ ਟਿੱਪਣੀ ਕਰਦੇ ਹਾਂ ਤਾਂ ਇਸ ਚੀਜ਼ ਦਾ ਵੀ ਮੈਨੂੰ ਲੱਗਦਾ ਕਿ ਓਬਜੈਕਸ਼ਨ ਹੋ ਸਕਦਾ।
ਅਮਰਦੀਪ ਇੱਕ ਟੀਕਾ ਟਿੱਪਣੀ ਹੋਰ ਕਰਿਓ, ਇੱਕ ਨਾ ਫੀਡਬੈਕ ਆਈ ਆ ਸਾਨੂੰ, ਫੋਨ ਕਰਕੇ ਆਈ ਆ, ਪ੍ਰੋਗਰਾਮ ਦੇ ਬਾਰੇ ਆਈ ਸੀਗੀ, ਤੇ ਉਹ ਕਹਿੰਦੇ ਆ ਵੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੀਤ ਨਾ ਲਾਇਆ ਕਰੋ, ਦਿਲ ਵਾਲੀ ਗੱਲ ਦੇ ਵਿੱਚ ਕਹਿੰਦੇ ਸਾਨੂੰ ਡਿਸਟਰਬੈਂਸ ਹੁੰਦੀ ਆ, ਅਸੀਂ ਗੱਲਾਂ ਸੁਣਨੀਆਂ ਚਾਹੁੰਦੇ ਹਾਂ, ਤੁਹਾਡਾ ਕੀ ਖਿਆਲ ਹੈ?
ਨਹੀਂ ਦੇਖੋ, ਜੇ ਤਾਂ ਵਾਕਈ ਉਹ ਇੰਨੇ ਸਕੂਨ ਦੇ ਨਾਲ ਪ੍ਰੋਗਰਾਮ ਸੁਣਦੇ ਆ ਤਾਂ ਹੋ ਸਕਦਾ ਵੀ ਵਾਧਾ ਬਣਦੇ ਹੋਣ ਗੀਤ। ਤੇ ਕਈ ਵਾਰ ਜਦੋਂ ਨਾ ਆਪਾਂ ਨੂੰ ਮੈਸੇਜਸ ਨਹੀਂ ਆਉਂਦੇ ਤਾਂ ਫਿਰ ਮੈਨੂੰ ਐ ਮਹਿਸੂਸ ਹੁੰਦਾ ਹੁੰਦਾ ਵੀ ਸ਼ਾਇਦ ਕੋਈ ਸੁਣ ਹੀ ਨਹੀਂ ਰਿਹਾ ਹਨਾ, ਤੇ ਸ਼ਾਇਦ ਜਿਹੜਾ ਉਹਨਾਂ ਦਾ ਠਹਿਰਾ ਬਣਿਆ ਹੋਇਆ ਸੁਣਨ ਦੇ ਲਈ ਪ੍ਰੋਗਰਾਮ, ਸ਼ਾਇਦ ਉਹ ਇਸੇ ਤਰ੍ਹਾਂ ਬਣਿਆ ਹੋਏਗਾ। ਤੇ ਅੱਜ ਕੱਲ੍ਹ ਤਾਂ ਜੇ ਆਪਾਂ ਵੈਸੇ ਜਿਵੇਂ ਆਪਾਂ ਰੇਡੀਓ ਤੋਂ ਅਲੱਗ ਜਿਹੜੇ ਪਲੈਟਫਾਰਮ ਉਹਨਾਂ ਦੀ ਗੱਲ ਕਰੀਏ ਹਨਾ, ਤਾਂ ਇੰਨੀ ਕੁ ਪੇਸ਼ੈਂਸ ਜਿਹੜੀ ਉਹ ਘੱਟ ਗਈ ਆ ਲੋਕਾਂ ਦੇ ਵਿੱਚ, ਲੋਕ ਜਿਹੜੇ ਆ ਉਹਦੇ ਉੱਤੇ ਰੀਲਸ ਦੇ ਉੱਤੇ ਆ ਗਏ ਹਨਾ, ਸਕਰੋਲਿੰਗ 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 ਚੱਲ ਰਹੀ ਆ। ਪਰ ਜੇ ਅੱਜ ਵੀ ਭਾਜੀ ਰੇਡੀਓ ਨੂੰ ਇਸ ਠਰੰਮੇ ਦੇ ਨਾਲ ਕੋਈ ਸੁਣ ਰਿਹਾ ਤਾਂ ਮੈਨੂੰ ਲੱਗਦਾ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਆ।
ਮੈਨੂੰ ਚਲੋ ਵਧੀਆ ਲੱਗਿਆ, ਪਰ ਮੈਂ ਇਹ ਨੋਟ ਕੀਤਾ, ਅਕਸਰ ਨੋਟ ਕੀਤਾ ਕਿ ਜਦੋਂ ਗੱਲਬਾਤ ਬਹੁਤ ਵਧੀਆ ਚੱਲਦੀ ਹੁੰਦੀ ਤਾਂ ਸਰੋਤੇ ਬਹੁਤ ਘੱਟ ਮੈਸੇਜ ਭੇਜਦੇ ਨੇ, ਉਹਨਾਂ ਨੂੰ ਇਹ ਸ਼ੰਕਾ ਰਹਿੰਦੀ ਆ ਮਨ ਦੇ ਵਿੱਚ ਕਿ ਮੈਂ ਕਿਤੇ ਡਿਸਟਰਬ ਨਾ ਕਰਦਾ। ਪਰ ਮੈਂ ਅਸੀਂ ਇਹ ਕਹਿੰਦੇ ਕੋਈ ਐਡੀ ਗੱਲ ਨਹੀਂ ਹੈਗੀ, ਤੁਸੀਂ ਆਪਣੇ ਮੈਸੇਜ ਕੌਂਸਟੈਂਟਲੀ ਸੈਂਡ ਕਰੀ ਜਾ, ਸਾਡੇ ਕੋਲ ਇੰਨੀ ਕਪੈਸਿਟੀ ਜਾਂ ਇੰਨੀ ਹੈਗੀ ਆ, ਹੁਣ ਤਜਰਬਾ ਹੋ ਗਿਆ ਕਿ ਅਸੀਂ ਮੌਕੇ 'ਤੇ ਜਿਹੜਾ ਮੈਸੇਜ ਪੜ੍ਹਨਾ ਉਹ ਪੜ੍ਹ ਦੇਣਾ, ਬਾਕੀ ਅਸੀਂ ਲੇਟਰ ਔਨ ਵੀ ਪੜ੍ਹਦੇ ਹਾਂ। ਪਰ ਅਗਰ ਮੈਸੇਜ ਘੱਟ ਆ ਰਹੇ ਨੇ ਤਾਂ ਪ੍ਰਜੈਂਟਰ ਇੱਦਾਂ ਸੋਚਦਾ ਵੀ ਸ਼ਾਇਦ ਕੋਈ ਸੁਣ ਨਹੀਂ ਰਿਹਾ, ਪਰ ਕਈ ਵਾਰੀ ਬਹੁਤ ਜ਼ਿਆਦਾ ਲੋਕ ਸੁਣ ਰਹੇ ਹੁੰਦੇ ਨੇ, ਪਰ ਉਹ ਖੁੱਭੇ ਹੋਏ ਹੁੰਦੇ ਨੇ ਤੁਹਾਡੇ ਵਿਚਾਰਾਂ ਦੇ ਵਿੱਚ, ਉਹ ਮੈਸੇਜ ਟਾਈਪ ਨਹੀਂ ਕਰਨਾ ਚਾਹੁੰਦੇ, ਗੱਲ ਮਿਸ ਨਹੀਂ ਕਰਨਾ ਚਾਹੁੰਦੇ। ਖੈਰ ਅਮਰਦੀਪ ਗਿਆਨੀ ਜੀ ਵੀ ਰੈਡੀ ਨੇ, ਉਹਨੀ 9:10 ਸਾਡੇ ਨਾਲ ਜੁੜਨਾ ਆ, ਅਤੇ ਹੁਣ ਮੈਂ ਇੱਕ ਗੀਤ ਲਾਉਣਾ, ਪਰ ਇਹ ਗੀਤ ਤਾਂ ਲਾਉਣਾ ਕਿਉਂਕਿ ਢੁੱਕਦਾ ਆ ਸਾਡੀ ਗੱਲਬਾਤ ਨਾਲ,
ਠੀਕ ਹੈ।
ਏ ਐਸ ਕੰਗ ਦਾ ਗੀਤ ਹੈ, ਏ ਐਸ ਕੰਗ ਦਾ ਗੀਤ ਹੈ, ਪਰ ਨਰਿੰਦਰ ਠੌਰ ਉਹਨਾਂ ਨੇ ਵੀ ਕਹਿਤਾ, ਕਹਿੰਦੇ ਅਗਰੀ ਭਾਜੀ ਕਿ ਵਨ ਮੇ ਬੀ, ਉਹ ਕਹਿੰਦੇ ਇੱਕ ਅੱਧਾ ਗੀਤ ਲਾ ਦਿਆ ਕਰੋ, ਆਈ ਫੀਲ ਸੇਮ ਵੈਰੀ ਡਿਸਟਰਬਿੰਗ, ਵੀ ਵਾਂਟ ਟੂ ਲਿਸਨ ਪ੍ਰੋਗਰਾਮ, ਸੋ ਅਵੋਇਡ ਸੌਂਗਸ।
ਗੈਸਟ ਨੂੰ ਜਿਹੜੇ ਵੀ ਦੋਸਤ ਹਾਜ਼ਰੀ ਭਰਨਾ ਚਾਹੁੰਦੇ ਯਾਨੀ ਕਿ ਸਾਡੀਆਂ ਭੈਣਾਂ ਖਾਸ ਤੌਰ ਤੇ ਮੈਲਬਨ ਤੋਂ ਜਿਹੜੀਆਂ ਉਹ ਜ਼ਰੂਰ ਭਰਿਓ ਔਰ ਕੱਲ ਆਸਟ੍ਰੇਲੀਅਨ ਭੰਗੜਾ ਕੰਪੀਟੀਸ਼ਨ ਹੋ ਰਿਹਾ ਆ ਬੁੰਜਲ ਪੈਲਸ ਤੇ ਜਿਹੜੇ ਵੀ ਉੱਥੇ ਟੀਮਾਂ ਭਾਗ ਲੈਣਗੀਆਂ ਉਹਨਾਂ ਨੂੰ ਸਾਡੀਆਂ ਸ਼ੁਭ ਕਾਮਨਾਵਾਂ ਤੀਆਂ ਤੀਜ 53 ਇੱਕ ਤੀਆਂ ਤੀਜ ਦੀਆਂ ਹੋਣ ਜਾ ਰਹੀਆਂ ਕੱਲ ਇੱਥੇ ਮਿਕਲਮ ਦੇ ਵਿੱਚ ਤੇ ਜਿਹੜੇ ਵੀ ਪ੍ਰਬੰਧਕ ਉਹਨਾਂ ਨੂੰ ਵੀ ਸਾਡੀਆਂ ਸ਼ੁਭ ਇੱਛਾਵਾਂ ਆ ਤੇ ਪਹੁੰਚੋ ਜੀ ਜ਼ਰੂਰ ਇਹਨਾਂ ਮੇਲਿਆਂ ਦੇ ਵਿੱਚ ਹਿੱਸਾ ਬਣੋ
ਥੈਂਕ ਯੂ ਅਮਰਦੀਪ ਬਹੁਤ ਬਹੁਤ
ਧੰਨਵਾਦ ਭਾਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ
ਸੋ ਇਹ ਸਨ ਅਮਰਦੀਪ ਕੌਰ ਸਾਡੇ ਮੈਲਬਨ ਸਟੂਡੀਓ ਤੋਂ ਤੇ 2004 ਦੇ ਵਿੱਚ ਏਐਸ ਕੰਗ ਦਾ ਇੱਕ ਗੀਤ ਆਇਆ ਸੀ ਮੇਲਾ ਮੇਲਾ ਗੀਤ ਸੁਣਦੇ ਹਾਂ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਉਪਰੰਤ ਫਿਰ ਗਿਆਨੀ ਸੰਤੋਖ ਸਿੰਘ ਜੀ
ਵਣ ਜਾ ਵਾਲੇ ਵਣਜ ਕਰੀ ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਜੀ, ਤੁਹਾਡਾ ਬਹੁਤ ਬਹੁਤ ਹਾਰਦਿਕ ਸਵਾਗਤ ਹੈ ਜੀ। ਕੁਲਵੀਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਤੇ ਸੁਣ ਰਹੇ ਹਾਂ ਜੀ ਬੇਸਬਰੀ ਨਾਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦਾ, ਤੇ ਸਾਰੇ ਹੀ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ ਉਹ ਜ਼ਰੂਰ ਸੁਨੇਹੇ ਭੇਜਣ ਦੀ ਟਰਾਈ ਕਰੋ। ਅਗਰ ਕੋਈ ਗੱਲ ਨਹੀਂ, ਕੰਮ ਕਰਦੇ ਹੋ, ਕੋਈ ਪ੍ਰੋਬਲਮ ਨਹੀਂ, ਤੁਸੀਂ ਨਹੀਂ ਵੀ ਭੇਜ ਸਕਦੇ ਸੁਨੇਹਾ ਤਾਂ ਐਡੀ ਗੱਲ ਨਹੀਂ, ਸੇਫਟੀ ਫਸਟ। ਸੋ ਜਿੱਦਾਂ ਅਸੀਂ ਪ੍ਰੋਮਿਸ ਕੀਤਾ ਸੀ ਤੁਹਾਡੇ ਨਾਲ ਕਿ ਤਾਇਆ ਜੀ ਜੁੜਨਗੇ ਅਤੇ ਸਾਡੇ ਨਾਲ, ਉਹਨਾਂ ਨੂੰ ਲੱਭ ਲਿਆ ਗਿਆ ਅਤੇ ਲੱਭ ਕੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈ ਆਉਂਦਾ ਗਿਆ ਅਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸੋਹੀ ਸਾਹਿਬ ਦਾ ਕਿ ਉਹ ਉਹਨਾਂ ਨੇ ਇੰਨੀ ਮੁਸ਼ਕਤ ਕੀਤੀ ਹੈ ਅਤੇ ਤਾਇਆ ਜੀ ਨੂੰ ਚੇਤੇ ਕਰਾਇਆ ਕਿ ਅੱਜ ਉਹਨਾਂ ਦਾ ਰੇਡੀਓ 'ਤੇ ਆਉਣ ਦਾ ਦਿਨ ਹੈ। ਤਾਇਆ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਵਾਹਿਗੁਰੂ ਜੀ ਕੀ ਫਤਿਹ। ਬਸ ਸਾਡੀ ਇਹੀ ਨੋਕ ਝੋਂਕ ਰਹਿੰਦੀ ਹਮੇਸ਼ਾ ਤਾਇਆ ਜੀ। ਪਿਛਲੇ ਹਫ਼ਤੇ ਤੁਹਾਨੂੰ ਮਤਲਬ ਕਿਡਨੈਪ ਕਰਦੇ ਉੱਧਰ ਨੂੰ ਜਾਂਦੇ ਕਿਤੇ ਦੇਖਿਆ ਸੀਗਾ ਮੈਲਬਨ ਵੱਲ ਨੂੰ, ਬੜੇ ਸੋਹਣੇ ਪ੍ਰੋਗਰਾਮ ਤੁਸੀਂ ਕਰ ਰਹੇ ਸੀ ਸਿਡਨੀ ਤੋਂ ਬੈਠ ਕੇ, ਅਤੇ ਫਿਰ ਪਤਾ ਲੱਗਾ ਕਿ ਉਹ ਮੈਲਬਨ ਵੱਲ ਨੂੰ ਤੁਰ ਪਏ ਨੇ, ਅਤੇ ਕੀ ਹੋਇਆ?
ਉਹ ਗੱਲ ਇਹ ਹੈ ਵੀ ਇੱਕ ਤੁਹਾਡਾ ਤੁਹਾਡੇ ਤੋਂ ਇੱਕ ਦਰਜਾ ਵੱਧ ਭਤੀਜਾ ਮੇਰਾ ਇੱਕ ਹੋ, ਮੈਂ ਤਾਂ ਸਾਰੀ ਦੁਨੀਆ ਤੇ ਵੱਧ ਕਿਉਂ ਮੈਂ ਕਹਿ ਰਿਹਾ ਤੁਹਾਡੇ ਨਾਲੋਂ ਕਿ ਤੁਸੀਂ ਆਪਣੇ ਮਕਾਨ ਦੇ ਵਿੱਚ ਮਹੱਲ ਦੇ ਵਿੱਚ ਸਿਰਫ ਮੇਰਾ ਇੱਕ ਰੂਮ ਬਣਾਇਆ ਤੇ ਡਰਾਈਵਰ ਦਾ ਤੇ ਕਾਰ ਦਾ ਪ੍ਰਬੰਧ ਨਹੀਂ ਕੀਤਾ।
ਅੱਛਾ,
ਉਹਨੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ, ਨਾਲ ਡਰਾਈਵਰ ਡਰਾਈਵਰ ਕਾਰ ਦਾ ਵੀ ਪ੍ਰਬੰਧ ਕੀਤਾ, ਇਸ ਲਈ ਤੁਹਾਡੇ ਨਾਲੋਂ ਅੱਗੇ ਹੋ ਗਿਆ। ਪਰ ਤੁਸੀਂ ਸਾਰਥਾ ਕਹਿ ਕੇ ਨਹੀਂ ਵੀ ਇਹ ਪਿੰਡ ਆ ਇੱਥੇ ਕਾਰ ਦੀ ਲੋੜ ਹੀ ਨਹੀਂ ਪੈਣੀ।
ਨਹੀਂ ਉਹ ਨਹੀਂ, ਗੱਲ ਇਹ ਆ ਵੀ ਤਾਇਆ ਜੀ ਤਰੱਕੀ ਤਾਂ ਹੁਣ ਅਗਲੀ ਪੀੜ੍ਹੀ ਨੂੰ ਕਰਨੀ ਬਣਦੀ ਆ ਨਾ, ਅਸੀਂ ਮੁੱਢ ਬੰਨਾਂਗੇ, ਅਗਲੀ ਪੀੜ੍ਹੀ ਤਰੱਕੀ ਕਰੂਗੀ ਤਾਂ ਹੀ ਉਹ
ਤੁਹਾਡੇ ਨਾਲ ਅਗਲੀ ਪੀੜ੍ਹੀ ਤੇ ਨਹੀਂ, ਤੁਹਾਡੇ ਤੇ ਅਜੇ ਕੋਈ ਕੋਈ ਵਾਲ ਚਿੱਟਾ ਆ ਗਿਆ ਦਾੜੇ ਚ, ਉਹਦੇ ਤੇ ਅਜੇ ਕਾਲਾ ਸ਼ਾਹ ਪਿਆ ਦਾੜਾ, ਤੁਸੀਂ ਇੱਕੋ ਹੀ ਜਨਰੇਸ਼ਨ ਦੇ ਹੋ। ਮੈਂ 20ਵੀਂ ਸਦੀ ਦਾ ਬੰਦਾ ਆ।
ਨਹੀਂ ਨਹੀਂ, ਬਹੁਤ
ਉਹ ਗੱਲ ਹੋਈ ਵੀ ਉਹ ਗਿਆ ਸੀ ਸਿਡਨੀ।
ਅੱਛਾ,
ਤੇ ਸ਼ਨੀਚਰਵਾਰ ਨੂੰ, ਪਿਛਲੇ ਸ਼ਨੀਚਰਵਾਰ ਨੂੰ ਮੈਨੂੰ ਉਹਨੇ ਕਿਡਨੈਪ ਕਰ ਲਿਆ, ਫੜ ਕੇ ਆਪਣੀ ਕਾਰ ਚ ਬੰਨ ਲਿਆ। ਪਰ ਮੈਂ ਵੀ ਘੱਟ ਨੀ ਗੁਜ਼ਾਰੀ, ਸੱਤ ਘੰਟੇ ਦੀ ਡਰਾਈਵ ਦੇ ਵਿੱਚ ਮੈਂ ਵੀ ਨੀ ਚੁੱਪ ਕੀਤਾ, ਇਹ ਗਿਆਨ ਦੀ ਇੰਨਾ ਮੀਂਹ ਉਹਦੇ ਤੇ ਵਰਾਤ ਆ। ਦੋ ਰਾਤਾਂ ਫਿਰ ਉਹਨੇ ਆਪਣੇ ਕੋਲ ਰੱਖਿਆ, ਫਿਰ ਉਹ ਥੱਕ ਗਿਆ ਮੈਨੂੰ, ਫਿਰ ਇੱਥੇ ਕਰੇਗੀ ਬਰਨ ਗੁਰਦੁਆਰੇ ਡੰਪ ਕਰ ਗਿਆ ਮੰਡੇ ਨੂੰ।
ਤੁਸੀਂ ਉਹ 7 ਘੰਟੇ ਦੀ ਰਿਕਾਰਡਿੰਗ ਲਾ ਲੈਣੀ ਸੀ, ਤੁਹਾਡੇ 4-5 ਕਿਤਾਬਾਂ ਨਿਕਲ ਆਣੀ ਸੀਗੀ ਉਹਦੇ ਚੋਂ।
ਨਹੀਂ ਉਹਨੇ ਉਹਨੇ ਜਾਣਾ ਸੀ ਸਣੇ ਟੱਬਰ ਸੈਰ ਕਰਨ ਬਾਲੀ।
ਅੱਛਾ।
ਤੇ ਕਹਿੰਦਾ ਵੀ ਜਾਂ ਤਾਂ ਮੇਰੇ ਨਾਲ ਚੱਲੋ ਤੇ ਜਾਂ ਫਿਰ ਇੱਥੇ ਘਰ ਸਾਂਭੋ ਪਿੱਛੋਂ।
ਅੱਛਾ।
ਮੈਂ ਕਿਹਾ ਵੀ ਮੈਂ ਇੱਥੇ ਘਰ ਚ ਉਜਾੜ ਏਡੇ ਵੱਡੇ ਤੇ ਮਹੱਲ ਦੇ ਵਿੱਚ ਇਕੱਲਾ ਬੈਠੂ, ਮੈਨੂੰ ਤੂੰ ਗੁਰਦੁਆਰੇ ਸੁੱਟ।
ਠੀਕ।
ਤੇ ਗੁਰਦੁਆਰੇ ਕਿਹੜੇ? ਮੈਂ ਕਿਹਾ ਵੀ ਜੇ ਕਰੇਗੀ ਪਰਨ ਲੈ ਜਾਵੇਗਾ ਤਾਂ ਬਹੁਤ ਵਧੀਆ। ਫਿਰ ਸੋਮਵਾਰ ਸ਼ਾਮ ਨੂੰ ਫਿਰ ਮੈਨੂੰ ਇੱਥੇ ਛੱਡ ਗਿਆ। ਉਦੋਂ ਦਾ ਮੈਂ ਲੰਗਰ ਛਕੀ ਜਾਣਾ, ਗੱਪਾਂ ਲੋਕਾਂ ਨੂੰ ਸੁਣਾਈ ਜਾਣਾ ਤੇ ਹੁਣ ਸਾਰੇ ਸੰਸਾਰ ਤੇ ਮੈਨੂੰ ਤੁਸੀਂ ਪਹੁੰਚਾ।
ਹਾਂਜੀ, ਪਰਮਜੀਤ ਧਾਲੀਵਾਲ ਕਹਿੰਦੇ ਇਹਦਾ ਮਤਲਬ ਗੁੰਮਸ਼ੁਦਾ ਦੀ ਭਾਲ ਖਤਮ ਹੋ ਗਈ ਆ, ਬਿਲਕੁਲ ਖਤਮ ਹੋ ਗਈ ਆ, ਗਿਆਨੀ ਜੀ ਨੂੰ ਲੱਭ ਲਿਆ ਸੋਹੀ ਸਾਹਿਬ ਨੇ। ਤੇ ਵੈਸੇ ਜਿੰਨਾ ਖਿਆਲ ਤੁਹਾਡਾ ਸੋਹੀ ਸਾਹਿਬ ਰੱਖਦੇ ਨੇ ਨਾ, ਉਨਾ ਨਹੀਂ ਹੋਰ ਕੋਈ ਰੱਖਦਾ। ਮਤਲਬ ਪਤਾ ਨੀ ਤੁਸੀਂ
ਇਸ ਤਰ੍ਹਾਂ ਹੀ ਹੁੰਦਾ, ਇੰਨੀ ਉਹਦੀ ਤਾਰੀਫ ਕਰਕੇ ਕਿਤੇ ਨਜ਼ਰ ਨਾ ਲਾ ਦਿਓ।
ਨਹੀਂ ਨਹੀਂ। ਅੱਛਾ, ਸਾਡੇ ਨਾਲ ਕੁਲਦੀਪ ਬਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਊ ਜੀ ਤੇ ਤਾਇਆ ਜੀ ਨੂੰ ਬਹੁਤ ਵਧੀਆ ਲੱਗਾ ਜੀ ਤੁਹਾਡੀਆਂ ਆਵਾਜ਼ਾਂ ਸੁਣ ਕੇ ਸਾਨੂੰ। ਸੋ ਤਾਇਆ ਜੀ ਕੁਲਦੀਪ ਬਲ ਜੁੜੇ ਨੇ। ਤੇ ਤਾਇਆ ਜੀ ਚਲੋ ਆਪਾਂ ਮਸਲਿਆਂ ਤੇ ਆਈਏ, ਮਸਲੇ ਬਹੁਤ ਨੇ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਉਹਨਾਂ ਨੇ ਪਹਿਲਾਂ ਹੀ ਭੇਜਤਾ ਸੀ। ਉਹ ਗੱਲ ਇੱਥੋਂ ਤੁਰਦੀ ਆ ਕਿ ਪਿਛਲੇ ਮਹੀਨੇ ਕੁ ਪਹਿਲਾਂ ਜਾਂ 3 ਹਫ਼ਤੇ ਪਹਿਲਾਂ ਨਾ ਇੱਕ ਮੁੱਦਾ ਭਖਦਾ ਆ, ਉਸ ਦੇ ਵਿੱਚ ਉਹ ਗੱਲ ਸਾਹਮਣੇ ਆਉਂਦੀ ਆ ਕਿ ਇੱਕ ਜਗ੍ਹਾ ਦੇ ਉੱਤੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ ਤੇ ਉੱਥੇ ਨਕਲੀ ਗੁਰਦੁਆਰਾ ਬਣਾਇਆ ਜਾ ਰਿਹਾ, ਸਾਰਾ ਉਦੇ ਬਣਾਇਆ, ਉੱਥੇ ਲਾਵਾਂ ਦੀ ਸ਼ੂਟਿੰਗ ਚੱਲ ਰਹੀ ਆ ਤੇ ਇਹ ਗੱਲ ਸਾਹਮਣੇ ਆਈ ਤੇ ਉਸ ਤੋਂ ਬਾਅਦ ਇਹ ਡਿਬੇਟ ਭਖਿਆ ਕਿ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਹੁਣ ਉੱਥੇ ਸੈੱਟ ਵੀ ਨੇ ਲੱਗੇ ਹੋਏ, ਲਾਈਟਾਂ ਵੀ ਲੱਗੀਆਂ ਨੇ, ਕੁਰਸੀ 'ਤੇ ਬੈਠੇ ਇੰਟਰ ਮਤਲਬ ਹੋ ਰਹੇ ਨੇ, ਵਿੱਚ ਉਹ ਸ਼ੂ ਲੈ ਕੇ ਘੁੰਮ ਰਹੇ ਨੇ ਸਾਰਾ ਸਟਾਫ, ਹੈ ਨਾ, ਸਿਰ ਵੀ ਨਹੀਂ ਢਕੇ ਹੋਏ। ਤਾਂ ਹੁਣ ਮੁੱਦਾ ਇਹ ਚੱਲਿਆ ਉੱਥੇ ਕਿ ਮਤਲਬ ਇਹ ਹੋਣਾ ਨਹੀਂ ਚਾਹੀਦਾ। ਅਤੇ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਵੀ ਡਾਇਰੈਕਸ਼ਨ ਆਈ ਆ, ਹੁਕਮਨਾਮਾ ਸਾਹਿਬ ਨਹੀਂ ਆਇਆ ਕਿ ਸ਼ਾਇਦ ਆ ਵੀ ਜਾਵੇ, ਹੋ ਸਕਦਾ ਆਇਆ ਹੋਵੇ, ਮੈਂ ਗਲਤ ਵੀ ਹੋਵਾਂ, ਅਗਰ ਹੋਵੇ ਤਾਂ ਜ਼ਰੂਰ, ਕਿ ਹੁਣ ਫਿਲਮਾਂ 'ਚ ਨਹੀਂ ਦਿਖਾਇਆ ਜਾ ਸਕੇਗਾ ਲਾਵਾਂ ਦਾ ਸ਼ੂਟ, ਲਾਵਾਂ ਦਾ ਸੀਨ। ਹੁਣ ਇਹਦੇ ਉੱਤੇ 1-2 ਪ੍ਰਤੀਕਿਰਿਆਵਾਂ ਮੈਂ ਪੜ੍ਹੀਆਂ ਨੇ ਕੁਛ ਜਰਨਲਿਸਟਾਂ ਦੀਆਂ, ਉਹ ਇਹ ਕਹਿ ਰਹੇ ਨੇ ਕਿ ਇਹ ਕੀ ਗੱਲ ਹੋਈ ਜੀ, ਹੈ ਨਾ, ਅਤੇ ਇਹ ਤਾਂ ਫਿਰ ਜਿਹੜਾ ਸਾਡੇ ਲੋਕਾਂ ਨੂੰ ਸਾਡੇ ਸੱਭਿਆਚਾਰ ਬਾਰੇ ਕਿੱਦਾਂ ਪਤਾ ਲੱਗੂਗਾ, ਸਾਡੇ ਧਰਮ ਬਾਰੇ ਕਿੱਦਾਂ ਪਤਾ ਲੱਗੂਗਾ, ਹੈ ਨਾ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਅਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀ ਇਸ ਮੁੱਦੇ 'ਤੇ ਕੀ ਰਾਏ ਆ, ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ?
ਮੇਰੀ ਮੁੱਦੇ 'ਤੇ ਤਾਂ ਇਹ ਰਾਏ ਆ ਵੀ ਸਿੱਖ ਧਰਮ ਦੇ ਵਿੱਚ ਜਿਵੇਂ ਰਮਾਇਣ ਨੂੰ ਰਾਮ ਲੀਲਾ ਬਣਾ ਕੇ ਪੇਸ਼ ਕੀਤਾ ਜਾਂਦਾ ਹਰ ਸਾਲ, ਇਸ ਤਰ੍ਹਾਂ ਪੁਰਾਤਨ ਗ੍ਰੰਥਾਂ ਨੂੰ ਮਤਲਬ ਵੀ ਉਹਨਾਂ ਦੀ ਨਕਲ ਕੀਤੀ ਜਾਂਦੀ ਹੈ, ਸਿੱਖ ਧਰਮ ਇਸ ਨਾਟਕ ਚੇਟਕ ਨਕਲ ਦੇ ਵਿਰੁੱਧ ਆ। ਪਰ ਜਿਉਂਦੀ ਜਾਗਦੀ ਦਸਾਂ ਪਾਤਸ਼ਾਹਾਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਕਲੀ ਗੁਰਦੁਆਰਾ ਬਣਾ ਕੇ ਨਕਲੀ ਸਾਰਾ ਕੁਝ, ਤੁਹਾਨੂੰ ਪਤਾ ਪਿੱਛੇ ਜੇ ਬੜਾ ਹੋਇਆ ਸੀ ਵੀ ਇੱਕੋ ਹੀ ਥਾਂ ਸਬੂਤ ਵਿਖਾਉਣ ਲਈ ਵੀ ਆ ਵਿਆਹ ਹੋਇਆ, ਨਕਲੀ ਲਾਵਾਂ, ਨਕਲੀ ਭਾਈ, ਨਕਲੀ ਰਾਗੀ, ਨਕਲੀ ਸਟੇਜ ਸੈਕਟਰੀ ਤੇ ਸਾਰਾ ਕੁਝ, ਇਉਂ ਮੂਵੀ ਬਣਾ ਕੇ ਤੇ ਅੰਬੈਸੀ ਨੂੰ ਹਾਈ ਕਮਿਸ਼ਨ ਨੂੰ ਦੇਣੀ ਪਈ ਆ ਦੇਖੋ ਸਾਡਾ ਵਿਆਹ ਹੋਇਆ, ਤੇ ਹੋਇਆ ਕੋਈ ਵੀ ਨਹੀਂ। ਸੋ ਇਸ ਲਈ ਇਹ ਜਰਨਲਿਸਟ ਦੁਨਿਆਵੀ ਵਿੱਦਿਆ ਇਹ ਆਪਣੇ ਥਾਂ ਆ, ਆਪਣਾ ਇਹਦਾ ਦਾ ਮੈਂ ਵਿਰੋਧ ਨਹੀਂ, ਪਰ ਜਿੱਥੋਂ ਧਰਮ ਦੀ ਗੱਲ ਆ, ਧਰਮ ਦੇ ਮਰਿਆਦਾ ਵਿੱਚ, ਧਰਮ ਦੇ ਵਿਸ਼ਵਾਸ ਭਰੋਸੇ ਦੇ ਵਿੱਚ 2 ਤੇ 2 4 ਵਾਲੀ ਗੱਲ ਨਹੀਂ ਹੁੰਦੀ
ਜੀ।
ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹ ਹੁੰਦੀਆਂ ਨੇ ਜਿਹੜੀਆਂ ਅਨੁਭਵ ਨਾਲ ਹੁੰਦੀਆਂ ਨੇ, ਪਰੰਪਰਾ ਦੇ ਨਾਲ ਹੁੰਦੀਆਂ ਨੇ, ਚੱਲ ਰਹੀ ਮਰਿਆਦਾ ਦੇ ਨਾਲ ਹੁੰਦੀਆਂ ਨੇ। ਸਾਨੂੰ ਜੋ ਸਾਡਾ ਧਾਰਮਿਕ ਆਗੂ ਆ ਉਹਦੇ ਤੇ ਵਿਸ਼ਵਾਸ ਕਰਨਾ ਪੈਂਦਾ ਆ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੀ ਰੋਸ਼ਨੀ ਦੇ ਵਿੱਚ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਸੁਪਰੀਮ ਜਿਹੜਾ ਆ ਵਿਆਖਿਆ ਕਰਨ ਵਾਲੀ ਅਥਾਰਟੀ ਹੈ, ਤੇ ਉਹਨੇ ਹੁਕਮ ਦੇਣਾ ਤੇ ਉਹਨੂੰ ਲਿਖਤ ਵਿੱਚ ਲਿਆਉਣਾ ਥੱਲੇ ਕਲਰਕਾਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇ ਵਸੀਲੇ ਵਰਤ ਕੇ ਉਹਨੇ ਸੰਗਤਾਂ ਵਿੱਚ ਜਾਣਾ। ਸੋ ਸਾਨੂੰ ਉਹਦੇ ਤੇ ਕਿੰਤੂ ਪਰੰਤੂ ਆਪਣੀ ਰਾਏ ਕੋਈ ਦੇ ਸਕਦਾ ਆ, ਪਰ ਅਸੀਂ ਤਾਂ ਮੈਂ ਤੇ ਉਹਨਾਂ ਵਿੱਚੋਂ ਹਾਂ ਵੀ ਅੱਖਾਂ ਮੀਟ ਕੇ ਹੀ ਮੰਨਣ ਵਾਲਿਆਂ ਦੇ ਵਿੱਚੋਂ ਹਾਂ ਵੀ ਜੋ ਅਕਾਲ ਤਖ਼ਤ ਸਾਹਿਬ ਨੇ ਕੀਤਾ ਜੇ ਸੋਚ ਸਮਝ ਕੇ ਕੀਤਾ ਹੋਏਗਾ ਔਰ ਇਹ ਠੀਕ ਕੀਤਾ ਹੋਏਗਾ।
ਨਹੀਂ ਬਿਲਕੁਲ ਬਿਲਕੁਲ ਠੀਕ ਹੈ, ਤੁਸੀਂ ਤਾਂ ਜੀ ਜਿੱਦਾਂ ਜ਼ਿਕਰ ਕੀਤਾ ਵੀ ਨਕਲੀ ਲਾਵਾਂ ਨਕਲੀ ਰਾਗੀ ਇਹ ਸਾਰਾ ਕੁਛ ਹੋਇਆ ਹਨਾ, ਤੇ ਇਹ ਅੱਜ ਦਾ ਨਹੀਂ ਹੋ ਰਿਹਾ, ਇਹ ਆਹ ਜਿਹੜਾ ਮੁੱਦਾ ਇਹਨੂੰ ਆਪਾਂ ਥੋੜ੍ਹਾ ਜਿਹਾ ਸਾਈਡ 'ਤੇ ਰੱਖ ਲਈਏ, ਪਰ ਬਾਹਰ ਜਾਣ ਦੇ ਚੱਕਰਾਂ 'ਚ ਜਿਹੜੇ ਆ ਸਪਾਊਸ ਵੀਜ਼ੇ ਲੱਗੇ ਨੇ ਵੀ ਕੁੜੀ ਜਿਹੜੀ ਆ ਉਹਨੇ ਆਈਲਟਸ ਕੀਤੀ ਹੋਈ ਆ ਅਤੇ ਲੜਕਾ ਨਾਲ ਜਿਹੜਾ ਕੰਟਰੈਕਟ ਮੈਰਿਜ ਜਿਹਨੂੰ ਕਹਿ ਦਿੰਦੇ ਆ ਉਹਦੇ ਹਿਸਾਬ ਨਾਲ ਫਿਰ ਉਹ ਅੰਬੈਸੀ ਵਾਲੇ ਮੰਗਦੇ ਸੀ, ਆਸਟ੍ਰੇਲੀਆ ਵਾਲੇ ਪਹਿਲਾਂ ਜ਼ਿਆਦਾ ਰੁਝਾਨ ਚੱਲਿਆ, ਉਸ ਤੋਂ ਬਾਅਦ ਕੈਨੇਡਾ ਅਮਰੀਕਾ ਵੀ ਇੱਦਾਂ ਹੋਣ ਲੱਗ ਗਿਆ ਕੰਟਰੈਕਟ ਦਾ ਕਿ ਇੱਕ ਨਾ ਬਹੁਤੇ ਪੜ੍ਹੇ ਲਿਖੇ ਜਾਂ ਜਿਹਦੇ 7 ਬੈਂਡ ਜਾਂ 6 ਬੈਂਡ ਨਹੀਂ ਆ ਸਕਦੇ ਸੀ ਮੁੰਡਾ ਉਹਦੇ ਨਾਲ ਕੰਟਰੈਕਟ ਕਰਾਉਂਦੇ ਸੀ, ਕੁੜੀ ਦਾ ਖਰਚਾ ਉਹ ਦੇ ਦਿੰਦੇ ਸੀ, ਫਿਰ ਉਹ ਅੰਬੈਸੀ ਵਾਲੇ ਸਬੂਤ ਮੰਗਦੇ ਸੀ ਫੋਟੋਆਂ ਦਾ ਵਿਆਹ ਦਾ, ਅਤੇ ਮੈਨੂੰ ਤਾਂ ਬਹੁਤ ਦੇਰ ਦਾ ਇਹ 2004-5 ਦਾ ਹੀ ਇਹ ਰੁਝਾਨ ਜਿਹੜਾ ਸ਼ੁਰੂ ਹੋਇਆ ਉਦੋਂ ਦਾ ਹੀ ਪਤਾ ਹੈ ਕਿ ਉਹ ਫਿਰ ਨਕਲੀ ਵਿਆਹ ਵਾਂਗਰ ਤਿਆਰ ਹੁੰਦੇ ਸੀ, ਸਾਰਾ ਕੁਛ ਨਕਲੀ ਕਰਦੇ ਸੀ, ਸਲਾਮੀਆਂ ਪਾਉਂਦੇ ਸੀ, ਐਲਬਮ ਬਣਾਉਂਦੇ ਸੀ, ਫੋਟੋਗ੍ਰਾਫਰ ਨੂੰ ਕਰਦੇ ਸੀ, ਅਤੇ ਫੋਟੋਗ੍ਰਾਫਰ ਨੇ ਜਿੱਦਾਂ ਜਿਹੜੇ ਵਾਲੇ ਇਲਾਕੇ ਦੇ ਵਿੱਚ ਨਾ ਖਾਸ ਕਰਕੇ ਜਿੱਦਾਂ ਛੋਟੇ ਗੁਰੂ ਘਰ ਹੁੰਦੇ ਨੇ ਉਹਨਾਂ ਦੇ ਭਾਈਆਂ ਨਾਲ ਅੱਡੀ ਸੱਟੀ ਲਾਈ ਹੁੰਦੀ ਸੀ ਵੀ ਤੁਸੀਂ ਜੀ ਅਸੀਂ ਇੱਥੇ ਗੁਰਦੁਆਰੇ ਆਉਣਾ ਆ ਵਿਹਲੇ ਕੁ ਵਿਹਲੇ ਤਿਆਰ ਹੋ ਕੇ, ਤਾਂ ਤੁਸੀਂ ਉਹ ਲਾਵਾਂ ਕਰਨੀਆਂ ਨੇ, ਅਤੇ ਮੈਂ ਤਾਂ ਇੱਥੇ ਇੱਕ ਮਜਾਈਆ ਆਰਟੀਕਲ ਵੀ ਲਿਖਿਆ ਹੋਇਆ ਚੌਥੀ ਲਾਵ, ਅਤੇ ਉਹ 3 ਲਾਵਾਂ ਹੋ ਅੜਦੀਆਂ, ਉਹ ਬੰਦਾ ਕਹਿੰਦਾ ਬਸ ਬਸ ਚੌਥੀ ਨਹੀਂ ਲੈਣੀ ਲਾਵ, ਕਹਿੰਦੇ ਕਿ ਸੱਚੀ ਵਿਆਹ ਹੋ ਜਾਣਾ ਇਹਨਾਂ ਦਾ ਹਨਾ, ਅਤੇ ਉਹ ਗੱਲ ਕੀ ਹੋਈ ਵੀ ਉਹ ਚੌਥੀ ਲਾਵ ਹਟਾ ਲਈ ਅਤੇ ਉਹ ਫਿਰ ਰੌਲਾ ਪਾਏ ਤਾਂ ਬੰਦੇ ਸੂਮ ਹੁੰਦੇ, ਉਹ ਕਹਿੰਦੇ ਜੀ ਪਤਾ ਨਹੀਂ 1200-1500 ਰੁਪਇਆ ਕੀਤਾ ਹੁੰਦਾ ਉਹਨਾਂ ਰਾਗੀਆਂ ਨਾਲ, ਕਹਿੰਦੇ ਵੀ ਅਸੀਂ ਨਾ 3 ਲਾਵਾਂ ਦੇ ਪੈਸੇ ਦੇਣੇ ਆ, ਚੌਥੀ ਦੇ ਨਹੀਂ ਦੇਣੇ ਕਿਉਂਕਿ ਤੂੰ ਚੌਥੀ ਤੂੰ ਕੀਤੀ ਹੀ ਨਹੀਂ ਹੈਗੀ ਹੈ ਨਾ, ਇਹ ਵੀ ਇੱਕ ਉਹਦੇ ਵਿੱਚ ਅੰਸ਼ ਹੈ। ਫਿਰ ਕੀ ਹੁੰਦਾ ਕਿ ਉਹ ਬਾਹਰ ਆਉਂਦੇ ਆ, ਸਿਚੁਏਸ਼ਨ ਇੱਦਾਂ ਬਣ ਜਾਂਦੀ ਉਹਨਾਂ ਨੂੰ ਪੱਕਾ ਹੀ ਵਿਆਹ ਕਰਾਉਣਾ ਪੈਂਦਾ ਆਪਸ ਦੇ ਵਿੱਚ, ਠੀਕ ਹੈ, ਅਤੇ ਉਹ ਫਿਰ ਇੱਥੇ ਰੌਲਾ ਪੈਂਦੇ, ਉਹ ਫਿਰ ਭਾਈ ਕੋਈ ਗੱਲਾਂ ਬਾਤਾਂ ਚੱਲਦੀਆਂ, ਕਹਿੰਦੇ ਉਹ ਮੁੰਡਾ ਕੁੜੀ ਆਪਸ 'ਚ ਗੱਲ ਕਰਦੇ, ਕਹਿੰਦੇ ਬਈ ਆਪਾਂ 3 ਲਾਵਾਂ ਤਾਂ ਪਹਿਲਾਂ ਲਈਆਂ ਹੋਈਆਂ, ਹੁਣ ਤਾਂ ਇੱਕੋ ਹੀ ਲਾਮ ਲੈਣੀ, ਉਹ ਭਾਈ ਨਾਲ ਸੌਦਾ ਕਰਦੇ ਵੀ ਇੱਕੋ ਹੀ ਲਾਮ ਕਰਨੀ ਆ, ਚੌਥੀ ਰਹਿੰਦੀ ਆ ਉਹਦੇ ਦੱਸ ਤੂੰ ਕਿੰਨੇ ਪੈਸੇ ਲੈਣੇ। ਸੋ ਇਹ ਤਾਂ ਮਤਲਬ ਜਿਹੜਾ ਅਡੰਬਰ ਹੈ ਜਾਂ ਸਿੱਖ ਧਰਮ ਦੇ ਵਿੱਚ ਇਹ ਬਹੁਤ ਮਿਸਯੂਜ਼ ਹੋਇਆ, ਪਰ ਹੁਣ ਮੈਂ ਉਹਦੇ ਸੰਬੰਧ ਵਿੱਚ ਦੱਸਦਾ, ਹੁਣ ਇਹ ਕੰਮ ਬਹੁਤ ਘੱਟ ਗਿਆ ਕਿਉਂਕਿ ਹੁਣ ਸਰਕਾਰ ਨੇ ਵੀ ਸਿਕੰਜਾ ਬਹੁਤ ਕੱਸਿਆ ਇਸ ਚੀਜ਼ ਦੇ ਉੱਤੇ। ਮੈਂ ਹੁਣ ਜਾ ਕੇ ਆਇਆ, ਮੇਰੇ ਬੇਟੇ ਦਾ ਵਿਆਹ ਸੀ ਅਤੇ ਹੁਣ ਤਾਂ ਮੈਂ ਤੁਹਾਨੂੰ ਦੱਸਦਾ, ਹੁਣ ਰਿਐਲਿਟੀ ਹੈ ਇਹ ਸਾਰੀ ਚੀਜ਼, ਅੱਖੀ ਡਿੱਠਾ ਹਾਲ ਹੈ ਕਿ ਗੁਰੂ ਘਰ ਦੇ ਵਿੱਚ ਲਾਵਾਂ ਹੁੰਦੀਆਂ ਨੇ, ਉਹ ਤੋਂ ਬਾਅਦ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਹੈ ਉਹ ਇੱਕ ਉਹਨਾਂ ਦਾ ਇੱਕ ਰਜਿਸਟਰ ਲੱਗਾ ਹੋਇਆ ਜਿੱਦਾਂ ਇੱਥੇ ਆਸਟ੍ਰੇਲੀਆ 'ਚ ਲੱਗਾ ਹੋਇਆ ਵਿਆਹ ਦਾ, ਅਤੇ ਉਹ ਤਸਦੀਕ ਕਰਦੇ ਨੇ ਰਜਿਸਟਰ ਦੇ ਉੱਤੇ, ਪ੍ਰਧਾਨ ਸਾਹਿਬ ਦਾ ਸਾਈਨ ਹੁੰਦੇ ਨੇ, ਉਹਦਾ ਨਾਮ ਲਿਖਿਆ ਹੁੰਦਾ, ਉਹਦਾ ਫੋਨ ਨੰਬਰ ਲਿਖਿਆ ਹੁੰਦਾ, ਐਡਰੈਸ, ਇੱਦਾਂ ਹੀ ਜਿਹੜੇ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੇ ਲਾਵਾਂ ਕੀਤੀਆਂ ਉਹਨਾਂ ਦਾ ਆਧਾਰ ਕਾਰਡ ਨੰਬਰ ਪ੍ਰੋਪਰ ਉਹਦੇ 'ਤੇ ਲਿਖਣਾ ਪੈਂਦਾ ਆ, ਅਤੇ ਉਹ ਫਿਰ ਰਜਿਸਟਰ ਹੁੰਦਾ ਅਤੇ ਉਹ ਸਰਟੀਫਿਕੇਟ ਲਿਜਾ ਕੇ ਤੁਸੀਂ ਕਚਹਿਰੀਆਂ ਦੇ ਵਿੱਚ ਮੈਰਿਜ ਰਜਿਸਟਰ ਕਰਾਉਣੀ ਆ ਤਾਂ ਮੰਨਿਆ ਜਾਂਦਾ ਆ। ਹੁਣ ਉਹ ਜਦੋਂ ਕਚਹਿਰੀਆਂ 'ਚ ਤੁਸੀਂ ਰਜਿਸਟਰ ਕਰਾਉਂਦੇ ਆ ਨਾ ਤਾਂ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਦੇ ਆਧਾਰ ਕਾਰਡ ਦੀ ਕਾਪੀ ਨਾਲ ਲੱਗਦੀ ਆ, ਹਾਂ ਇੱਦਾਂ ਨਹੀਂ ਪਈ ਹੋ ਗਿਆ ਕਿਉਂਕਿ ਨਾਲ ਵਿਟਨੈਸ ਲੱਗਦੇ ਨੇ, ਨਾਲ ਫੋਟੋਆਂ ਲੱਗਦੀਆਂ ਨੇ। ਸੋ ਉਹ ਮਤਲਬ ਹੁਣ ਉਹਨੂੰ ਰੋਕਿਆ ਗਿਆ ਸਰਕਾਰੀ ਪੱਧਰ 'ਤੇ, ਪਰ ਜਿਹੜੀ ਆਹ ਚੀਜ਼ ਆ ਇਹਦੇ 'ਚ ਕਿਉਂਕਿ ਸਰਕਾਰ ਦਾ ਕੋਈ ਲੈਣ ਦੇਣ ਨਹੀਂ, ਇਹ ਤਾਂ ਫਿਲਮਾਂ ਦੀ ਗੱਲ ਹੈ ਨਾ। ਹੁਣ ਇਹਦੇ ਵਿੱਚ ਮਤਲਬ ਸੈੱਟ ਲਾਇਆ ਜਾ ਰਿਹਾ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਉਂਦੀ ਜਾਂਦੀ ਹੈ, ਗੁਰੂ ਸਾਹਿਬ ਨੂੰ ਲਿਆਂਦਾ ਜਾਂਦਾ, ਤਾਂ ਉਹਨਾਂ ਨੂੰ ਮਤਲਬ ਇਹ ਕਹਿ ਲਓ ਗੁਰੂ ਸਾਹਿਬ ਨੂੰ ਸਾਰਾ ਦਿਨ ਉੱਥੇ ਬਿਠਾ ਲਿਆ ਜਾਂਦਾ ਅਤੇ ਆਲੇ ਦੁਆਲੇ ਉਹਨਾਂ ਦੇ ਡਰਾਮੇ ਰਚੇ ਜਾਂਦੇ ਆ। ਇਹ ਮਤਲਬ ਚੀਜ਼ ਹਜ਼ਮ ਨਹੀਂ ਹੋ ਰਹੀ, ਮਤਲਬ ਇਹ ਜੇ ਮਤਲਬ
ਫਿਰ ਇਹ ਦੋ ਗੱਲਾਂ ਹੋ ਗਈਆਂ, ਇੱਕ ਤਾਂ ਪ੍ਰੋਪਰ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋ ਰਿਹਾ ਤੇ ਉਹਦੀ ਮੂਵੀ ਬਣਾਉਣ ਦੀ ਇਜਾਜ਼ਤ ਆ, ਤੇ ਫਿਰ ਫਿਲਮਾਂ ਦਾ ਸੈਟਲ ਬਣਾ ਕੇ ਉੱਥੇ ਦੀ ਪਾਬੰਦੀ ਆ, ਮਤਲਬ ਗੁਰੂ ਘਰ ਦੇ ਵਿੱਚ ਜਿਹੜਾ ਅਸਲੀ ਆਨੰਦ ਕਾਰਜ ਹੋ ਰਿਹਾ ਉਹਦੇ 'ਤੇ ਤੇ ਨਹੀਂ ਨਾ ਪਾਬੰਦੀ,
ਉਹਦੇ 'ਤੇ ਕੋਈ ਪਾਬੰਦੀ ਨਹੀਂ ਹੈਗੀ। ਜਿਹੜੇ ਆ ਸੈੱਟ ਲਾਏ ਹੋਏ ਨੇ ਫਿਲਮਾਂ, ਉਹ ਕਹਿੰਦੇ ਨੇ ਕਿ ਜਿਹੜੀਆਂ ਫਿਲਮਾਂ ਕਮਰਸ਼ੀਅਲ ਰਿਲੀਜ਼ ਹੋਣਗੀਆਂ,
ਹਾਂ ਬਿਲਕੁਲ,
ਜਿੱਥੇ ਲਾੜਾ ਤੇ ਲਾੜੀ ਐਕਟਰ ਹੋਣਗੇ, ਸੱਚੀ ਵਿਆਹ ਨਹੀਂ ਹੋਇਆ ਹੋਣਗੇ, ਉਹ ਲਾਵਾਂ ਲੈਂਦੇ ਨਹੀਂ ਦਿਖਾ ਸਕਦੇ ਤੁਸੀਂ ਉਹਨਾਂ ਨੂੰ,
ਤਾਂ ਚੰਗਾ ਕੀਤਾ, ਬਿਲਕੁਲ ਹੋਣਾ ਚਾਹੀਦਾ ਹੈ।
ਹਾਂਜੀ ਮੈਂ ਤਾਂ ਆਪ ਕਹਿੰਦਾ, ਪਰ ਜਿਹੜੇ ਬੰਦੇ ਆਰਗੂਮੈਂਟ ਦੇ ਰਹੇ ਨੇ ਜਾਂ ਆਪਣਾ ਉਹ ਤੱਥ ਰੱਖ ਰਹੇ ਨੇ ਜੀ, ਇਹਦੇ ਨਾਲ ਦੁਨੀਆਂ ਨੂੰ ਸਾਡੇ ਸਿੱਖ ਧਰਮ ਦੇ ਕਲਚਰ ਦੇ ਬਾਰੇ ਪਤਾ ਨਹੀਂ ਲੱਗਣਾ, ਉਹਦੇ ਬਾਰੇ ਕੀ ਖਿਆਲ ਹੈ?
ਪਤਾ ਨਹੀਂ ਲੱਗਣਾ, ਉਹ ਪਤਾ ਇੰਨਾ ਇਤਿਹਾਸ, ਇੰਨੀਆਂ ਮੂਵੀਆਂ, ਇੰਨਾ ਕੋਈ ਦੁਨੀਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹਦੇ ਨਾਲ ਦੁਨੀਆਂ ਨੂੰ ਪਤਾ ਨਹੀਂ ਲੱਗਿਆ ਤੇ ਉਹ ਨਕਲੀ ਸੈੱਟ ਬਣਾ ਕੇ ਤੇ ਉਹ ਲੋਕਾਂ ਨੂੰ ਪਤਾ ਦਿਖਾਉਣਾ ਇਹ ਤੇ ਉਹੀ ਨਾਟਕ ਹੈ ਨਾ ਰਾਮਲੀਲਾ ਵਾਲੀ ਗੱਲ ਹੀ ਹੋ ਗਈ ਨਾ
ਹਾਂਜੀ ਮੈਂ ਪਹਿਲਾਂ ਅਮਰਦੀਪ ਨਾਲ ਵੀ ਗੱਲ ਕਰ ਰਿਹਾ ਸੀ ਤਾਇਆ ਜੀ ਕਿ ਇਹ ਮੈਨੂੰ ਤਾਂ ਲੱਗਦਾ ਇਹ ਸਾਰੇ ਧਰਮਾਂ ਨੂੰ ਬੰਦ ਕਰਨਾ ਚਾਹੀਦਾ ਨਿਕਾਹ ਵਾਲਿਆਂ ਨੂੰ ਵੀ ਬੰਦ ਕਰਨਾ ਚਾਹੀਦਾ ਬੇਦੀ ਫੇਰਿਆਂ ਵਾਲਿਆਂ ਨੂੰ ਵੀ ਬੰਦ ਕਰਨਾ ਚਾਹੀਦਾ ਕਿਉਂਕਿ ਮੈਨੂੰ ਮੈਂ ਦੇਖਿਆ ਇੱਕ ਦੋ ਨਹੀਂ ਕਈ ਫਿਲਮਾਂ 'ਚ ਦੇਖਿਆ ਕਿ ਮੰਡਪ ਲੱਗਿਆ ਹੁੰਦਾ ਆ ਸ਼ਾਦੀ ਦਾ ਪੰਡਿਤ ਜੀ ਬੈਠੇ ਹੁੰਦੇ ਨੇ ਬ੍ਰਾਹਮਣ ਬੈਠੇ ਹੁੰਦੇ ਨੇ ਤੇ ਲਾੜਾ ਲਾੜੀ ਬੈਠੇ ਹੁੰਦੇ ਤੇ ਉਹ ਐਕਚੁਅਲੀ ਮੰਡਪ ਦੇ ਵਿੱਚ ਡਰਾਮਾ ਚੱਲ ਰਿਹਾ ਹੁੰਦਾ ਕੋਈ ਲਾਂਵ ਲੈਂਦਾ ਡਿੱਗ ਰਿਹਾ ਹੁੰਦਾ ਆ ਕੋਈ ਭੱਜ ਰਿਹਾ ਹੁੰਦਾ ਕੋਈ ਵਿੱਚ ਆ ਕੇ ਖਲਲ ਪਾ ਰਿਹਾ ਹੁੰਦਾ ਕੋਈ ਪੰਡਿਤ ਦੇ ਉੱਤੇ ਚੀਜ਼ਾਂ ਸੁੱਟ ਰਿਹਾ ਹੁੰਦਾ ਮਤਲਬ ਉੱਥੇ ਦੇਖੋ ਪੰਡਿਤ ਜੀ ਦੀ ਵੀ ਬੇਇੱਜ਼ਤੀ ਆ ਉਹਦੇ ਵਿੱਚ ਦੇਖੋ ਵੇਦ ਪਵਿੱਤਰ ਵੇਦ ਨੇ ਉਹਨਾਂ ਦੇ ਮੰਤਰ ਚੱਲ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਖਲਲ ਪਾਈ ਜਾ ਰਹੇ ਹੁੰਦੇ ਨੇ ਨਾ ਫਿਲਮ 'ਚ ਦਿਖਾ ਰਹੇ ਨੇ ਇੱਦਾਂ ਠੀਕ ਹੈ
ਉਹ ਅਮਨਦੀਪ ਸਿੰਘ ਜੀ ਇਹ ਦੂਜੇ ਜਿਹੜੇ ਮਾਤੇ ਆ ਨਾ ਉਹ ਉਹਨਾਂ ਨੂੰ ਮੁਬਾਰਕ ਤੇ ਸਾਨੂੰ ਉਹਦੇ ਵਿੱਚ ਦਖਲ ਦੇਣ ਦੀ ਨਾ ਲੋੜ ਆ ਤੇ ਨਾ ਦੇਣਾ ਚਾਹੀਦਾ ਸਾਨੂੰ ਆਪਣੇ ਧਰਮ ਦਾ ਕਿਹੜੀ ਚੀਜ਼ ਸਹੀ ਆ ਤੇ ਕਿਹੜੀ ਨਹੀਂ ਇਹਦੇ ਬਾਰੇ ਆਪਾਂ ਵਿਚਾਰ ਪ੍ਰਗਟ ਕਰ ਸਕਦੇ
ਹਾਂ ਮੈਂ ਤਾਂ ਇੱਕ ਵਾਧੂ ਗੱਲ ਕਰ ਰਿਹਾ ਨਾ ਕਿ ਜੇ ਆਪਾਂ ਉਹ ਵੀ ਧਾਰਮਿਕ ਭਾਵ ਉਹਨਾਂ ਨੂੰ ਵੀ ਸਟੈਂਡ ਲੈਣੇ ਚਾਹੀਦੇ ਵੀ ਜੇ ਹੁਣ ਆਪਾਂ ਮਤਲਬ ਫਿਲਮ ਦੇ ਵਿੱਚ ਆਪਾਂ ਕਹਿ ਲਓ ਕਿ ਸਿੱਖ ਰੋਹ ਰੀਤਾਂ ਨਾਲ ਵਿਆਹ ਹੋ ਰਿਹਾ ਆ ਹਨਾ ਤੇ ਦਿਖਾਉਣਾ ਹੈ ਵੀ ਇਹਨਾਂ ਦਾ ਵਿਆਹ ਹੋ ਗਿਆ ਤੇ ਉਹ ਅਮਰਦੀਪ ਨਾਲ ਵੀ ਗੱਲ ਹੋਈ ਸੀ ਉਹ ਤੁਹਾਡੀ ਕੀ ਰਾਏ ਉਹ ਕਿੱਦਾਂ ਦਿਖਾਲਣਾ ਚਾਹੀਦਾ ਫਿਲਮ 'ਚ ਕਿੱਦਾਂ ਦਾ ਸੀਨ ਬਣਾਉਣਾ ਚਾਹੀਦਾ
ਨਹੀਂ ਉਹ ਤੇ ਕਿਸੇ ਨੂੰ ਦੇਖੋ ਨਾ ਉਹ ਤੇ ਬਣਾਉਂਦੇ ਮੂਵੀ ਬਣਾਉਂਦੇ ਹੀ ਉੱਥੇ ਦੇਣ ਵਾਸਤੇ ਉਹਨੂੰ ਅੰਬੈਸੀ ਨੂੰ ਵੀ ਆ ਸਾਡਾ ਸੱਚਾ ਵਿਆਹ ਹੋਇਆ ਆ ਤੁਸੀਂ ਹੁਣ ਮੂਵੀ ਦੀ ਗੱਲ ਕਰ ਰਹੇ ਹੋ
ਨਹੀਂ ਨਹੀਂ ਮੈਂ ਕਰ ਰਿਹਾ ਜਿਹੜੇ ਨਾਟਕ ਫਿਲਮਾਂ ਦੇ ਵੀ ਉਹਦੇ ਵਿੱਚ ਜੇ ਵਿਆਹ
ਨਾਟਕ ਫਿਲਮਾਂ ਦੇ ਤੇ ਉਹਦੀ ਕੋਈ ਲੋੜ ਨਹੀਂ ਵਿਖਾਉਣ ਦੀ ਆਪਣਾ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਉਂਦਾ ਵੀ ਨਹੀਂ ਵਿਖਾਓ ਤੇ ਨਹੀਂ ਵਿਖਾਓ
ਠੀਕ ਆ ਉਹ ਹੋਰ ਤਰੀਕਾ ਲੱਭਣ ਕੋਈ ਹਨਾ ਜਾਂ ਮਿਲਣੀ ਹੋਣ ਦਾ ਤਰੀਕਾ ਲੱਭ ਲੈਣ ਜਾਂ ਜਿੱਦਾਂ ਵੀ ਆ
ਤਿਆਰ ਹੋ ਕੇ ਜਾਂ ਗੁਰਦੁਆਰੇ ਨੂੰ ਜਾਂਦੇ ਵਿਖਾਏ ਜਾ ਸਕਦੇ ਆ ਕਿ ਭਾਈ ਹੁਣ ਆਨੰਦ ਕਾਰਜ ਕਰਾਉਣ ਗਏ
ਆ ਉਹ ਕਲਗੀਲਾਂ ਦੇ ਸਲਾਮੀਆਂ ਪੈਂਦਿਆਂ ਦੀ ਵੀ ਦਿਖਾਲੇ ਜਾ ਸਕਦੀਆਂ ਹਨਾ ਮੇਰਾ ਆਪਣਾ ਮੰਨਣਾ ਆ ਵੀ ਜਿਹੜੀ ਅੱਜ ਤੱਕ ਪਹਿਲਾਂ ਸਿੱਖੀ ਦੀ ਪ੍ਰਮੋਸ਼ਨ ਹੋਈ ਲੱਖਾਂ ਸ਼ਹੀਦੀਆਂ ਹੋਈਆਂ ਹਨਾ ਇੰਨੇ ਸਿੱਖ ਬਣ ਗਏ ਉਦੋਂ ਕਿਹੜੀਆਂ ਫਿਲਮਾਂ ਦੇ ਰਾਹੀਂ ਬਣੇ ਆ ਉਦੋਂ ਉਦੋਂ ਕੋਈ ਇਹੋ ਜਿਹਾ ਮੀਡੀਆ ਨਹੀਂ ਸੀ ਨਾ ਕਾਰਟੂਨ ਫਿਲਮਾਂ ਬਣ ਜਿੱਦਾਂ ਹੁਣ ਇਹ ਵੀ ਕਾਰਟੂਨ ਨਹੀਂ ਬਣਨ ਦਿੰਦੇ ਇਹਦੇ ਨਾਲ ਜੀ ਸਿੱਖ ਨਿਆਣੇ ਨਹੀਂ ਜੁੜਦੇ ਉਹ ਨਹੀਂ ਜੁੜਦੇ ਫਲਾਨਾ ਨਹੀਂ ਜੁੜਦੇ ਹਨਾ ਤੇ ਮੈਂ ਇੱਕ ਵਾਰੀ ਇੱਕ ਆਰਟੀਕਲ ਲਿਖਿਆ ਸੀ ਵੀ ਜਿਹੜੇ ਕੌਮ ਨੇ ਸਾਰੇ ਰਿਸੋਰਸਿਸ ਉਹਨਾਂ ਦੇ ਕੋਲ ਹੈ ਪੱਛਮੀ ਕੌਮ ਦੇ ਕੋਲ ਉਹਨਾਂ ਨੇ ਕਾਰਟੂਨਾਂ ਦੇ ਕਾਰਟੂਨ ਜੀਸੀਸ ਦੇ ਬਣਾ ਕੇ ਕ੍ਰਿਸਚਨਿਟੀ ਬਣਾ ਕੇ ਸੁੱਟ ਦਿੱਤੇ ਭਰ ਦਿੱਤੇ ਸਾਰਾ ਚਲਾਈ ਗਏ ਉਹ ਤਾਂ ਨਿਊਜ਼ੀਲੈਂਡ 'ਚ 95% ਤੋਂ ਆ ਗਏ ਆ 15-20% ਤੇ ਹਨਾ ਆਸਟ੍ਰੇਲੀਆ ਦੇ ਵਿੱਚ ਆ ਗਏ ਆ 98% ਤੋਂ 45% ਤੇ ਹੈਂ ਉਹ ਕਾਰਟੂਨ ਵੀ ਬਣੀ ਜਾਂਦੇ ਧਰਮ ਦੇ ਸਾਰਾ ਕੁਝ ਬਣੀ ਜਾਂਦੇ ਉਹ ਤਾਂ ਪਿੱਛੇ ਨੂੰ ਜਾਂਦਾ ਹੈ ਜੇ ਇੰਨਾ ਹੀ ਉਹ ਮਦਦ ਕਰਦੇ ਹੁੰਦੇ ਤਾਂ 98-100% ਨਾ ਹੋ ਜਾਂਦੇ ਜਾਂ 19
ਸਾਹਿਬਜ਼ਾਦਿਆਂ ਦੀ ਮੂਵੀ ਬਣਾਈ ਹੈ ਵੀ ਤੇ ਕਾਰਟੂਨ ਹੀ ਲੱਗਦੇ ਆ ਨਾ
ਨਹੀਂ ਹੈ ਹੀ ਕਾਰਟੂਨ ਉਹ ਬਣਾਏ ਹੋਏ ਮਤਲਬ ਉਹ ਇਹ ਚੀਜ਼ਾਂ ਨਾ ਕਮਰਸ਼ਲਾਈਜ਼ ਕਰਦੇ ਆ ਇਹਨਾਂ ਦਾ ਕੋਈ ਇੰਨਾ ਸਾਰਥਕ ਜਿਹੜਾ ਡਾਟਾ ਆ ਉਹ ਉਲਟ ਜਾ ਰਿਹਾ ਹੈ ਡਾਟਾ ਉਲਟ ਹੁੰਦਾ ਆ ਹੁਣ ਇੱਕ ਬੰਦਾ ਕਹਿੰਦਾ ਵੀ ਮੈਂ ਜੀ ਦਰਬਾਰ ਸਾਹਿਬ ਮੈਂ ਤਾਂ ਫਿਲਮ 'ਚ ਦੇਖ ਲਿਆ ਮੈਂ ਤਾਂ ਫੋਟੋ 'ਤੇ ਦੇਖ ਲਿਆ ਇੱਕ ਬੰਦੇ ਨੇ ਹੁੰਦੀ ਆ ਗੱਲ ਸੁਣੀ ਹੋਈ ਬਈ ਅੰਮ੍ਰਿਤਸਰ ਦੇ ਵਿੱਚ ਨਾ ਦਰਬਾਰ ਸਾਹਿਬ ਹੈ ਜਾਂ ਕਹਿ ਲਓ ਕਿ ਬਾਹਰਲਿਆਂ ਨੂੰ ਗੋਲਡਨ ਟੈਂਪਲ ਹੈ ਬਈ ਉੱਥੇ ਰੂਹਾਨੀ ਸ਼ਾਂਤੀ ਮਿਲਦੀ ਆ ਮੈਂ ਦੇਖਣਾ ਉਹਦੇ ਮਨ ਦੇ ਵਿੱਚ ਇੱਛਾ ਹੁੰਦੀ ਆ ਉਹ ਜਾਂਦਾ ਫਿਰ ਦੇਖਣ ਹਨਾ ਤੇ ਜੇ ਅਗਲਾ ਕਹਿੰਦਾ ਯਾਰ ਹੁਣ ਮੈਂ ਸਵਿਟਜ਼ਰਲੈਂਡ ਆ ਮੈਂ ਕਿਹਾ ਮੈਂ ਯਾਰ ਦੇਖਿਆ ਹੀ ਆ ਜਿੱਦਾਂ ਦਾ ਫਿਲਮਾਂ 'ਚ ਹੋਣਾ ਉੱਦਾਂ ਦਾ ਹੀ ਇੱਥੇ ਹੋਣਾ ਆ ਹਨਾ ਕੀ ਲੋੜ ਹੈ ਜੇ ਉਹ ਨਾ ਉਤਸੁਕਤਾ ਜਾਣੀ ਕਿ ਘੱਟਦੀ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਹ ਇੰਨਾ ਕੋਈ ਫਾਇਦਾ ਨਹੀਂ ਇਹ ਆਰਗੂਮੈਂਟ ਦੇ ਵਿੱਚ ਇੰਨਾ ਕੋਈ ਦਮ ਨਹੀਂ ਹੈਗਾ ਜਿੰਨਾ ਇਹ ਪੇਸ਼
ਕਰਦਾ ਕੋਈ ਵਿਅਕਤੀ ਜਾਂ ਕੋਈ ਸਥਾਨ ਜਾਂ ਕੋਈ ਧਾਰਮਿਕ ਸਥਾਨ ਜਾਂ ਸੈਰ ਸਪਾਟਾ ਸਥਾਨ ਜਦੋਂ ਉਹਦੇ ਬਾਰੇ ਅਸੀਂ ਬਰੋਚਰ ਪੜ੍ਹਦੇ ਵੇਹਨੇ ਆ ਜਦੋਂ ਉਹਦੇ ਬਾਰੇ ਸੁਣਦੇ ਆ ਤੇ ਉਹ ਸਾਡੇ ਦਿਮਾਗੀ ਤਸਵੀਰ ਬਹੁਤ ਵਧੀਆ ਬਣੀ ਹੁੰਦੀ ਹੈ ਜਦੋਂ ਅਸੀਂ ਅਸਲੀ ਤੌਰ ਤੇ ਉੱਥੇ ਜਾ ਕੇ ਵੇਖਦੇ ਹਾਂ ਤੇ ਉਹ ਸਾਡੇ ਦਿਮਾਗ ਦੇ ਬਣੀ ਹੋਈ ਤਸਵੀਰ ਦੇ ਬਰਾਬਰ ਨਹੀਂ ਹੁੰਦਾ ਉਸ ਤੋਂ ਘੱਟ ਹੋ ਜਾਂਦਾ ਤੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ ਸਾਡੇ ਨੇੜੇ ਗੁਰੂਆਣਾ ਗੁਰਦੁਆਰਾ ਇੱਕ ਮੀਲ ਤੇ ਤੇ ਉੱਥੇ ਮੱਸਿਆ ਦੇ ਦੀਵਾਨ ਤੇ ਸੁਣਨਾ ਹਰਿਮੰਦਰ ਸਾਹਿਬ ਬਾਰੇ, ਤੇ ਦਿਮਾਗ ਚ ਤਸਵੀਰ ਬਣ ਗਈ ਵੀ ਹਰਿਮੰਦਰ ਸਾਹਿਬ ਸੰਗਮਰਮਰ ਦਾ ਚਿੱਟਾ ਕੋਈ ਬੜਾ ਵੱਡਾ ਸਥਾਨ ਹੋਊਗਾ। ਤੇ ਜਦੋਂ ਆਪਣਾ 1952 ਦੀ ਦੀਵਾਲੀ ਤੇ ਪਹਿਲੀ ਵਾਰੀ ਗਏ ਤੇ ਪਰਿਕਰਮਾ ਵਿੱਚ ਪਿਤਾ ਜੀ ਸੇਵਾ ਕਰ ਰਹੇ ਨੇ ਤੇ ਮੇਰੀ ਨਿਗਾਹ ਗਈ ਹਰਿਮੰਦਰ ਸਾਹਿਬ ਵੱਲ, ਡੇੜੀਆਂ ਦਿਸ ਰਹੀਆਂ ਸੀ ਬਣ ਰਹੀਆਂ ਤੇ ਉਹ ਦਰਬਾਰ ਸਾਹਿਬ ਵੱਲ ਮੈਂ ਭਾਜੀਆ ਜੀ ਨੂੰ, ਅਸੀਂ ਭਾਜੀਆ ਜੀ ਕਹਿੰਦੇ, ਮੈਂ ਕਿਹਾ ਭਾਜੀਆ ਜੀ ਉਹ ਕੀ ਚੀਜ਼ ਆ, ਕਹਿੰਦੇ ਉਹੋ ਹੀ ਹਰਿਮੰਦਰ ਸਾਹਿਬ ਆ, ਆਪਾਂ ਸੇਵਾ ਮੁਕਾ ਕੇ ਨਾ ਦਰੀਆਂ ਇਕੱਠੀਆਂ ਕਰਕੇ ਤੇ ਫਿਰ ਉੱਥੇ ਮੱਥਾ ਟੇਕਣ ਜਾਵਾਂਗੇ, ਉੱਥੇ ਕੀਰਤਨ ਹੋ ਰਿਹਾ ਵਾ। ਤੇ ਉਹ ਮੈਨੂੰ ਮਤਲਬ ਵੀ ਜਿੰਨਾ ਦਿਮਾਗ ਦੇ ਵਿੱਚ ਕੋਈ ਤਸਵੀਰ ਬਣੀ ਸੀ ਹਰਿਮੰਦਰ ਸਾਹਿਬ ਦੀ ਸੁਣ ਕੇ ਦੂਜਿਆਂ ਤੋਂ, ਉਹ ਬਿਲਕੁਲ ਉਸ ਤੋਂ ਉਲਟ ਲੱਗੀ। ਤੇ ਲੋਕਾਂ ਲਈ ਸੋਨੇ ਦਾ ਕੋਈ ਪ੍ਰਭਾਵ ਹੋਵੇਗਾ, ਅੰਦਰ ਜਦੋਂ ਗਏ ਰਾਗੀ ਸਿੰਘ ਕੀਰਤਨ ਕਰ ਰਹੇ, ਉਹ ਜਿਹਾ ਕੀਰਤਨ ਕਦੀ ਸੁਣਿਆ ਨਹੀਂ ਸੀ। ਅਸੀਂ ਤੇ ਇੱਕ ਵਾਜਾ ਲੈ ਕੇ ਟੇਬਲ ਤੇ ਖਲੋ ਕੇ ਬੰਦਾ ਢਾਡੀਆਂ ਵਾਂਗੂ ਪ੍ਰਸੰਗ ਸੁਣਾ ਕੇ ਕਰਦਾ ਸੀ, ਥੱਲੇ ਬੈਠੇ ਇੱਕ ਢੋਲਕੀ ਵਾਲਾ ਦੋ ਚਿਮਟਿਆਂ ਵਾਲੇ ਬੋਲਦੇ ਹੁੰਦੇ ਸੀ, ਉਹ ਕੀਰਤਨ ਸੀ। ਉੱਥੇ ਹਰਿਮੰਦਰ ਸਾਹਿਬ ਹੌਲੀ ਹੌਲੀ ਜਿਵੇਂ ਆਪਣਾ ਕੀਰਤਨ ਅੱਜ ਕੱਲ ਹੁੰਦਾ ਤੇ ਮੈਂ ਸੋਚਿਆ ਕੀਰਤਨ ਹੋ ਰਿਹਾ ਵਾ। ਤੇ ਜਦੋਂ ਅੰਦਰ ਗਏ ਤੇ ਮੈਂ ਫਿਰ ਆਪੇ ਹੀ ਆਪਣੇ ਆਪ ਨੂੰ ਸਵਾਲ ਦਾ ਜਵਾਬ ਦਿੰਦਾ ਆ ਘੋੜ ਕੇ, ਵੀ ਹੋ ਸਕਦਾ ਇਸ ਵੇਲੇ ਸਾਹ ਲੈ ਰਹੇ ਹੁਣ,
ਠੀਕ ਆ ਆਰਾਮ ਕਰ ਰਹੇ।
ਸੋ ਇਹ ਗੱਲ ਉਹ ਜਦੋਂ ਡਰਮ ਆਪਣਾ ਮੂਵੀਆਂ ਚ ਵੇਖਣਾ ਆ ਲਾਵਾਂ ਹੁੰਦੀਆਂ ਉਹ ਤੇ ਬੜੀ ਉੱਚੀ ਕਰ ਗੱਲ ਹੋਣੀ ਹੈ ਤੇ ਐਕਚੁਅਲੀ ਫਿਰ ਜਦੋਂ ਉਸ ਦੇ ਬਰਾਬਰ ਨਹੀਂ ਹੁੰਦੀ। ਸੋ ਗੱਲ ਇਹ ਹੈ ਵੀ ਲੋਕਾਂ ਤੇ ਆਪ ਆਪਣੀ ਬੁੱਧ ਅਜੇਤੀ ਵਰਣ ਤੇ ਭਿੰਨ ਭਿੰਨ ਤੋਂ ਇਹ ਤੇਤੀ, ਮੇਰਾ ਕਰਤਾ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ, ਆਪਣੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਹਰੇਕ ਨੂੰ ਅਧਿਕਾਰ ਆ, ਪਰ ਅੰਤਮ ਫੈਸਲਾ ਸਾਡਾ ਸੁਪਰੀਮ ਕੋਰਟ ਵਾਂਗ ਸਿੱਖਾਂ ਧਾਰਮਿਕ ਸੁਪਰੀਮ ਕੋਰਟ ਜਿਹੜਾ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆ, ਉੱਥੋਂ ਦਾ ਹੁਕਮਨਾਮੇ ਨੂੰ ਪ੍ਰਸਾਰਨਾ ਜਿਵੇਂ ਸਿੱਖ ਰਹਿਤ ਮਰਿਆਦਾ ਬਣਾਈ ਗਈ ਆ ਅਕਾਲ ਤਖ਼ਤ ਸਾਹਿਬ ਵੱਲੋਂ, ਪਰ ਉਹਨੂੰ ਪ੍ਰਕਾਸ਼ਿਤ ਕਰਕੇ ਦੁਨੀਆਂ ਦੇ ਵਿੱਚ ਜੋ ਵੰਡਦੇ ਆ ਜਾਂ ਵੇਚਦੇ ਆ ਉਹ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਕਰਦੀ ਹੈ।
ਤਾਂ ਜੀ ਇਸੇ ਹੀ ਟੌਪਿਕ ਨੂੰ ਲੈਂਦੇ ਹੋਏ ਇੱਕ ਹੋਰ ਮੈਸੇਜ ਆਇਆ ਤੇ ਉਹ ਕਹਿੰਦੇ ਮੇਰਾ ਨਾਮ ਨਾ ਦੱਸਿਓ ਤੇ ਇਹ ਮੈਸੇਜ ਜ਼ਰੂਰ ਤੁਸੀਂ ਕਹਿੰਦੇ ਇੱਥੇ ਚਿੰਤਨ ਕਰਿਓ। ਪਹਿਲਾਂ ਤਾਂ ਉਹਨਾਂ ਨੇ ਸਾਨੂੰ ਫੂਕ ਛਕਾਈ ਹੈ ਚੰਗੀ, ਕਹਿੰਦੇ ਤੁਸੀਂ ਬੜੇ ਹੀ ਮੋਹਤਵਾਰ ਬੜੇ ਹੀ ਗਿਆਨਵਾਨ, ਚਲੋ ਐਨੀਵੇ ਬਲਾ ਬਲਾ ਬਲਾ। ਤੇ ਉਹ ਕਹਿੰਦੇ ਵੀ ਪਿੱਛੇ ਜੇ ਇੱਕ ਵਿਆਹ ਸੀਗਾ, ਉੱਥੇ ਵਿਆਹ ਜਿਹੜਾ ਨਾ ਹਾਲ ਦੇ ਵਿੱਚ ਉਹਨੇ ਬੜਾ ਮਹਿੰਗਾ ਹਾਲ ਕੀਤਾ ਪਰਿਵਾਰ ਵਾਲਿਆਂ ਨੇ, ਤੇ ਉਹ ਕਹਿੰਦੇ ਵੀ ਜੇ ਲਾਵਾਂ ਵੀ ਉੱਥੇ ਹੀ ਕਰਨੀਆਂ ਆਪਾਂ ਹਾਲ 'ਚ, ਤਾਂ ਉਹਨਾਂ ਨੇ ਇੱਕ ਗੁਰੂ ਘਰ ਨੂੰ ਸੰਪਰਕ ਕੀਤਾ ਤੇ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਦੇ ਸਕਦੇ ਲਾਵਾਂ ਵਾਸਤੇ, ਠੀਕ ਹੈ। ਤੇ ਉਹਨਾਂ ਦਾ ਫਿਰ ਮੈਨੂੰ ਫੋਨ ਆਇਆ ਸੀਗਾ ਤੇ ਮੈਨੂੰ ਉਹਨਾਂ ਨੇ ਪੁੱਛਿਆ ਸੀਗਾ ਵੀ ਇਹ ਗੁਰੂ ਘਰ ਵਾਲੇ ਕੀ ਕਰਦੇ, ਉਹਨੂੰ ਸ਼ਾਇਦ ਨਾ ਪਤਾ ਹੋਊਗਾ। ਫਿਰ ਮੈਂ ਉਹਨਾਂ ਨੂੰ ਸਾਰੀ ਉਹ ਬੈਕਗਰਾਊਂਡ ਸਟੋਰੀ ਦੱਸੀ ਵੀ ਇਹ ਹੁਕਮਨਾਮਾ ਸਾਹਿਬ ਆਏ ਹੋਏ ਨੇ ਕਿ ਤੁਸੀਂ ਹਾਲਾਂ ਦੇ ਵਿੱਚ ਲਾਵਾਂ ਨਹੀਂ ਲੈ ਕੇ, ਮੈਂ ਉਹ ਕਹਿੰਦੇ ਕੋਈ ਹੱਲ ਨਹੀਂ, ਮੈਂ ਕਿਹਾ ਨਹੀਂ ਕੋਈ ਹੱਲ ਨਹੀਂ ਹੈਗਾ। ਤੇ ਉਹ ਕਹਿੰਦੇ, ਮੈਂ ਕਿਹਾ ਹੱਲ ਇਹ ਹੈ ਵੀ ਤੁਸੀਂ ਦੇਖੋ ਥੋੜ੍ਹੇ ਪਰਿਵਾਰ ਜਾਓ ਗੁਰੂ ਘਰ ਆਪਣੇ ਲਾਵਾਂ ਕਰੋ, ਉਸ ਤੋਂ ਬਾਅਦ ਹਾਲ 'ਚ ਚੱਲ ਜਾਓ, ਪਰ ਜੇ ਤੁਸੀਂ ਕਹੋ ਵੀ ਤੁਸੀਂ ਸਵਾਰੀ ਧੱਕੇ ਨਾਲ ਲਿਆਓਗੇ ਕਿਸੇ ਦੇ ਘਰੋਂ ਲਿਆਓਗੇ ਗੁਰੂ ਘਰੋਂ ਨਾ ਵੀ ਲਿਆਓਗੇ ਤਾਂ ਫਿਰ ਉਹ ਤੁਹਾਡੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਹੋਣੀ ਹੋਣੀ ਹੈ, ਇਹ ਗਰੰਟੀ ਹੈ, ਹੈ ਨਾ। ਅਤੇ ਉਹ ਫਿਰ ਉਹ ਸਮਝ ਗਏ, ਫਿਰ ਉਹ ਕਹਿੰਦੇ ਨਹੀਂ ਚਲੋ ਠੀਕ ਹੈ ਇੱਦਾਂ ਕਰਾਂਗੇ। ਪਰ ਉਹ ਕਹਿੰਦੇ ਤੁਸੀਂ ਜਿੱਦਾਂ ਹੁਣ ਸਾਨੂੰ ਕਹਿੰਦੇ ਸਾਨੂੰ ਨਹੀਂ ਸੀ ਪਤਾ, ਤੁਸੀਂ ਸਾਨੂੰ ਦੱਸ ਦਿੱਤਾ, ਅਤੇ ਤੁਸੀਂ ਇਹਦੇ ਬਾਰੇ ਜ਼ਰੂਰ ਕਹਿੰਦੇ ਚਿੰਤਨ ਕਰਿਓ ਵੀ ਇਹਦੇ ਕੀ ਕਾਰਨ ਨੇ ਕਿ ਕਿਉਂ ਨਹੀਂ ਹਾਲਾਂ ਦੇ ਵਿੱਚ ਲੈ ਕੇ ਜਾ ਸਕਦੇ। ਇਹ ਵੈਸੇ ਬਹੁਤ ਦੇਰ ਪਹਿਲਾਂ ਟੌਪਿਕ ਚੱਲਿਆ ਸੀ ਅਤੇ ਹੁਣ ਦੁਬਾਰਾ ਫਿਰ ਉਹ ਕਹਿੰਦੇ ਇੱਕ ਵਾਰੀ ਫਿਰ ਦੁਹਰਾ ਦਿਓ ਕਿਉਂਕਿ ਕਈਆਂ ਨੂੰ ਨਹੀਂ ਵੀ ਪਤਾ। ਤੁਸੀਂ ਇਹਦੇ ਬਾਰੇ ਤਾਇਆ ਜੀ ਕੁਛ ਕਹਿਣਾ ਚਾਹੋ?
ਉਹ ਮੇਰੇ ਬੈਚਾਨ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਤਤਕਾਲੀ ਜਥੇਦਾਰ ਸਿੰਘ ਸਾਹਿਬ, ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਕਰਕੇ ਜਿਹੜੇ ਪ੍ਰਸਿੱਧ ਨੇ ਸਵਰਗਾਂ ਚ ਸਾਹਿਬ ਹੈ ਉਹਨਾਂ ਦਾ, ਉਹ ਮੇਰੇ ਮਿੱਤਰ ਵੀ ਸਨ।
ਹਾਂਜੀ।
ਤੇ ਮੈਂ ਵੇਖਿਆ ਵੀ ਹੁਕਮਨਾਮਾ ਕੱਢਿਆ ਆ ਤੇ ਉਹ ਸਾਰੇ ਪਹਿਲਾਂ ਹਾਲ ਦੇ ਵਿੱਚ ਢੁਕਦੇ ਆ ਤੇ ਸਾਰੇ ਜਿਵੇਂ ਜੋ ਹੁੰਦੇ ਆ ਖਾਣ ਪੀਣ ਤੇ ਉਹ ਡੀ ਜੇ ਕੀ ਉਹਨੂੰ ਉਹਨੂੰ ਆਰਕੈਸਟਰਾ ਕਹਿਣ ਲੱਗ ਪਏ, ਨੱਚਣ ਵਾਲੇ ਕੁੜੀਆਂ ਮੁੰਡੇ ਉਹ ਸਾਰੇ ਉੱਥੇ ਰੁੱਝ ਜਾਂਦੇ ਆ ਖਾ ਪੀ ਕੇ ਲਾੜਾ ਲਾੜੀ ਤੇ ਐਵੇਂ ਕੁੜੀ ਦੋ ਬੰਦੇ ਕੁੜੀ ਦੇ ਘਰ ਵੱਲੋਂ ਦੋ ਚਾਰ ਮੁੰਡੇ ਵੱਲੋਂ ਉਹ ਗੁਰਦੁਆਰੇ ਜਾਂਦੇ ਆ ਜਿੱਥੇ ਰਾਗੀ ਜਥਾ ਤੇ ਗ੍ਰੰਥੀ ਬੈਠੇ ਉਡੀਕ ਰਹੇ ਹੁੰਦੇ ਆ ਉਹ ਫਟਾਫਟ ਲਾਵਾਂ ਚਾਰ ਲੈ ਕੇ ਚਾਰ ਭਾਂਟਣੀਆਂ ਕਹੋ ਤੇ ਫਿਰ ਉੱਥੇ ਖਾਣ ਪੀਣ ਵਾਲਿਆਂ ਚ ਆ ਜਾਂਦੇ ਆ ਤੇ ਮੈਂ ਉਹ ਜਾਂਤੀ ਜੀ ਨੂੰ ਕਿਹਾ ਮੈਂ ਕਿਹਾ ਵੀ ਦੇਖੋ ਸਿੱਖਾਂ ਦਾ ਪੰਥਕ ਵਿਚਾਰਧਾਰਾ ਵਾਲੇ ਬੰਦੇ ਲੜਕੀ ਲੜਕੇ ਦਾ ਵਿਆਹ ਹੋਏ ਤੇ ਉੱਥੇ ਇੱਕ ਅਕਾਲੀ ਕਾਨਫਰੰਸਿੰਗ ਬਣ ਜਾਂਦੇ ਸੀ ਕੋਈ ਸਟੇਜ ਸੈਕਟਰੀ ਆ ਕੋਈ ਸਿੱਖਿਆ ਕੁੜੀ ਵੱਲੋਂ ਪੜ੍ਹਦਾ ਆ ਕੋਈ ਆਪਣਾ ਸਿਹਰਾ ਮੁੰਡੇ ਵੱਲੋਂ ਪੜ੍ਹਦਾ ਆ ਕੋਈ ਆਸ਼ੀਰਵਾਦ ਦਿੰਦਾ ਹੈ ਉੱਥੇ ਉਹ ਪੰਥ ਦਾ ਪ੍ਰਚਾਰ ਹੁੰਦਾ ਇਹ ਤੁਸੀਂ ਕੀ ਵੀ ਥੋੜੇ ਜੇ ਬੰਦੇ ਦਸ ਵੀਹ ਕਹਿ ਲਓ ਉਹ ਭੱਜ ਕੇ ਜਾ ਕੇ ਚਾਰ ਭਾਂਡੜੀਆਂ ਲੈ ਕੇ ਵਾਪਸ ਫੇਰ ਭੱਜ ਕੇ ਆਉਂਦੇ ਆ ਉਹ ਕਹਿੰਦੇ ਵੀ ਅਸਲ ਚ ਗੱਲ ਅਸੀਂ ਵੀ ਕੀਤਾ ਤੇ ਚੰਗੇ ਲਈ ਸੀ ਪਰ ਜਿਸ ਕੰਮ ਲਈ ਕੀਤਾ ਸੀ ਉਹ ਕੰਮ ਨਹੀਂ ਹੋਇਆ ਤੁਹਾਡਾ ਕੀ ਸੁਝਾਅ ਆ ਤੇ ਉਹ ਕਹਿੰਦੇ ਵੀ ਸ਼ਰਾਬ ਚੱਲਦੀ ਸੀ ਤੇ ਗੰਦੇ ਗਾਣੇ ਲੱਗਦੇ ਹੁੰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਤੇ ਉੱਥੇ ਠੀਕ ਨਹੀਂ ਸੀ ਸਮਝਿਆ ਜਾਂਦਾ ਔਰ ਦੂਜੀ ਗੱਲ ਮੈਰਿਜ ਪੈਲਸ ਵਾਲਿਆਂ ਨੇ ਬਿਜ਼ਨਸ ਬਣਾ ਲਿਆ ਸੀ ਉਹ ਜੇ ਬੁੱਕ ਕਰਨ ਵਾਲਿਆਂ ਕੋਲੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਦੇ ਪੈਸੇ ਗ੍ਰੰਥੀ ਦੀ ਭੇਟਾ ਦੇ ਪੈਸੇ ਰਾਗੀ ਜਥੇ ਦਾ ਸਾਰਾ ਕੁਝ ਆਪ ਲੈ ਲੈਂਦੇ ਸਨ ਤੇ ਉਹਨਾਂ ਨੇ ਰਾਗੀ ਤੇ ਗ੍ਰੰਥੀ ਆਪ ਰੱਖੇ ਹੋਏ ਹੁੰਦੇ ਸਨ ਜੇ ਇਹਨਾਂ ਨੂੰ ਘਰ ਵਾਲਿਆਂ ਤੋਂ 1100 ਜੇ ਗ੍ਰੰਥੀ ਦਾ ਲੈ ਲਿਆ ਤੇ ਗ੍ਰੰਥੀ ਨੂੰ 500 ਦੇ ਕੇ ਟਰਕਾ ਦਿੱਤਾ ਤੇ 600 ਉਹਦੇ ਚ ਯਾਨੀ ਉਹਨੇ ਵੀ ਵਪਾਰ ਬਣਾਇਆ ਸੀ ਉਸ ਨੂੰ ਰੋਕਣ ਵਾਸਤੇ ਇਹ ਕੁਝ ਕਰਨਾ ਪਿਆ ਮੈਂ ਕਿਹਾ ਵੀ ਇਸ ਤੋਂ ਬੈਟਰ ਇਹ ਹੋ ਸਕਦਾ ਸੀ ਭਈ ਜਿਹੜਾ ਮੈਰਿਜ ਪੈਲਸ ਦੇ ਨੇੜੇ ਗੁਰਦੁਆਰਾ ਪੈਂਦਾ ਉਹ ਗੁਰਦੁਆਰਾ ਪੂਰਾ ਰੱਖ ਰਖਾਓ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਵੇ ਤੇ ਸਾਰੇ ਧਾਰਮਿਕ ਰਸਮ ਭੁਗਤਾ ਕੇ ਤੇ ਉਹ ਵਾਪਸ ਲੈ ਆਵੇ ਜੇ ਇਹਦੇ ਚ ਕੋਈ ਵਿਘਨ ਹੁੰਦਾ ਆ ਜੇ ਕੋਈ ਨੁਕਸਾਨ ਹੁੰਦਾ ਆ ਤੇ ਉਹ ਗੁਰਦੁਆਰਾ ਕਮੇਟੀ ਤੇ ਉਸ ਗੁਰਦੁਆਰੇ ਦੇ ਰਾਗੀ ਸਿੰਘ ਤੇ ਗ੍ਰੰਥੀ ਸਿੰਘ ਜ਼ਿੰਮੇਵਾਰ ਹੋਣ ਤੇ ਆਪੇ ਹੀ ਸਤਿਕਾਰ ਪਰ ਇਹ ਇੰਨਾ ਫਿਰ ਗੱਲਾਂ ਘੜੀ ਮੁੜੀ ਕੋਈ ਬਦਲਣ ਦਾ ਕਿਸੇ ਕੋਲ ਮੌਕਾ ਨਹੀਂ ਹੁੰਦਾ ਉਹ ਵੀ ਤੇ ਮੇਰੇ ਪੁਰਾਣੇ ਮਿੱਤਰ ਸਨ ਉਹ ਗ੍ਰੰਥੀ ਸਿੰਘ ਹੁੰਦੇ ਸਨ ਪਿੱਪਲੀ ਸਾਹਿਬ ਗੁਰਦੁਆਰੇ ਮੈਂ PA2 ਪ੍ਰੈਜ਼ੀਡੈਂਟ ਹੁੰਦਾ ਸਾਡੇ ਪਰਕਰਮਾ ਚ ਘਰ ਨੇੜੇ ਨੇੜੇ ਹੋਣ ਕਰਕੇ ਨਾਲੇ ਮੇਰੇ ਪਿਤਾ ਜੀ ਦੇ ਸਮਝ ਲਓ ਸਮਕਾਲੀ ਉਮਰ ਦਾ ਤੇ ਫਰਕ ਥੋੜਾ ਹੀ ਫਰਕ ਸੀ ਸਾਡਾ ਪਰ ਉਹ ਬਾਬੇ ਗੁਰਭਜਨ ਸਿੰਘ ਨਾਲ ਇਕੱਠੇ ਪੜੇ ਹੋਣ ਕਰਕੇ ਤੇ ਮਿੱਤਰਚਾਰਾ ਸੀ ਤੋ ਇਸ ਲਈ ਇਹ ਜਿਹੜਾ ਸਿੱਖਾਂ ਵਿਆਹ ਦੇ ਵਿੱਚ ਰੌਣਕ ਮੇਲਾ ਬਣਦਾ ਸੀ ਉਹ ਰੌਣਕ ਮੇਲਾ ਨਹੀਂ ਰਿਹਾ ਅਸਲੀ ਵਿਆਹ ਆਨੰਦ ਕਾਰਜ ਵੇਲੇ ਤੇ ਭੱਜ ਨਸ ਤੇ ਫੀਸਾਂ ਦਿਓ ਤੇ ਉਹ ਸਾਡੇ ਮੁੰਡੇ ਦਾ ਵਿਆਹ ਸੀ ਸਾਡੇ ਕੋਲੋਂ ਸਗੋਂ ਦੋਹਰੀਆਂ ਦੋਹਰੀਆਂ ਫੀਸਾਂ ਲੈ ਲਈਆਂ
ਤਾਇਆ ਜੀ ਅਲੱਗ ਵਿਚਾਰ ਹੈ ਕਿ ਜਿੰਨੀ ਹੁਣ ਮੰਨ ਲਓ ਅੱਗੇ ਮੈਂ ਵੀ ਏਦਾਂ ਅਟੈਂਡ ਕੀਤੇ ਵਿਆਹ 1998 ਤੋਂ ਬਾਅਦ ਹਾਲਾਂ ਚ ਕਾਫੀ ਚੱਲਦਾ ਰਿਹਾ ਕੰਮ ਮਹਾਰਾਜ ਦੀ ਸਵਾਰੀ ਜਾਣੀ ਕਿ ਜਾਣਾ ਬਰਾਤ ਨੇ ਸਿੱਧੇ ਹਾਲ ਚ ਜਾਣਾ ਉੱਥੇ ਚਾਹ ਪਾਣੀ ਪੀਣੀ ਤੇ ਉੱਥੇ ਹੀ ਇੱਕ ਟੈਂਟ ਲਾਇਆ ਹੁੰਦਾ ਸੀ ਤੇ ਉਹਦੇ ਵਿੱਚ ਮਤਲਬ ਮਹਾਰਾਜ ਦੀ ਸਵਾਰੀ ਲੈ ਕੇ ਉੱਥੇ ਹੀ ਲਾਵਾਂ ਹੋਣੀਆਂ ਉੱਥੇ ਵੀ ਇਹੀ ਹਾਲ ਸੀ ਉੱਥੇ ਵੀ ਬਹੁਤ ਥੋੜੇ ਹੀ ਬੰਦੇ ਬਹਿੰਦੇ ਹੁੰਦੇ ਸੀ ਉੱਥੇ ਬਾਕੀ ਸਾਰੇ ਉੱਧਰ ਬਾਹਰ ਖਾਣ ਪੀਣ ਵੱਲ ਨੂੰ ਜਾਂ ਬਾਹਰ ਕੁਰਸੀਆਂ ਤੇ ਟੇਬਲਾਂ ਤੇ ਉਹ ਬੈਠੇ ਰਹਿੰਦੇ ਹੁੰਦੇ ਸੀ ਸੋ ਹਾਂ ਉਹ ਕੋਈ ਇੰਨਾ ਫਰਕ ਲੋਸ ਨਹੀਂ ਹੋਇਆ ਹੈਗਾ ਇਹਦੇ ਕਰਕੇ ਤੇ ਹੁਣ ਇਹ ਹੈ ਵੀ ਚਲੋ ਜਿਹੜਾ ਪਰਿਵਾਰ ਹੈ ਉਹ ਉਹ ਜਿਹੜੇ ਗਿਣਵੇਂ ਚੁਣਵੇਂ ਬੰਦੇ ਹੋਣੇ ਚਾਹੀਦੇ ਉਹ ਜਾਂਦੇ ਆ ਲਾਵਾਂ 'ਤੇ ਜਾਂਦੇ ਕਿਉਂਕਿ ਲਾਵਾਂ 'ਤੇ ਵੀਡੀਓ ਵੀ ਬਣਨੇ ਆ ਫੋਟੋਆਂ ਵੀ ਖਿੱਚਣੀਆਂ ਸ਼ਗਨ ਵੀ ਪੈਣੇ ਆ ਸੋ ਉਹ ਜਾਂਦੇ ਆ ਉਹ ਹੁਣ ਲੋਕਾਂ ਦਾ ਰੁਝਾਨ ਹੁਣ ਫਿਰ ਗੁਰੂ ਘਰ ਵੱਲ ਨੂੰ ਹੋ ਗਿਆ ਵੀ ਲਾਵਾਂ 'ਤੇ ਜ਼ਰੂਰ ਜਾਣਾ ਚਾਹੀਦਾ ਆ ਪਰ ਮੈਂ ਇਹ ਕਹਿੰਦਾ ਕਿ ਅੱਗੇ ਜਿੱਦਾਂ ਪਿੰਡਾਂ ਦੇ ਵਿੱਚ ਇਕੱਠ ਹੁੰਦਾ ਸੀ ਵੀ ਕਹਿੰਦੇ ਸੀ ਵੀ ਜੇ ਕਿਸੇ ਬੰਦੇ ਨਾਲ ਲਾਗਡਾਟ ਹੈ ਨਾ ਉਹਦੀ ਲੜਕੀ ਦਾ ਵਿਆਹ ਆ ਤਾਂ ਉਹ ਜਾਣਾ ਜ਼ਰੂਰ ਆ ਚਾਹੇ ਸਾਡੀ ਲੱਗਦੀ ਹੈ ਜਾਂ ਨਹੀਂ ਲੱਗਦੀ ਦੁਸ਼ਮਣ ਵੀ ਹੋਵੇ ਆਪਾਂ ਲੜਕੀ ਦੇ ਵਿਆਹ 'ਤੇ ਲਾਵਾਂ 'ਤੇ ਜ਼ਰੂਰ ਜਾਣਾ ਤੋ ਇਸ ਕਰਕੇ ਮਤਲਬ ਉਹ ਮਾਹੌਲ ਨਹੀਂ ਹੈਗਾ ਕਿ ਕਨਾਤਾਂ ਲੱਗ ਘਰਾਂ 'ਚ ਹੁੰਦਾ ਹੁੰਦਾ ਸੀ ਅੱਗੇ ਗੁਰੂ ਘਰ ਤੋਂ ਲਿਆ ਕੇ ਨਾ ਗੁਰੂ ਘਰ ਛੋਟੇ ਹੁੰਦੇ ਸੀ ਉਹ ਵਿਹੜਿਆਂ ਦੇ ਵਿੱਚ ਕਨਾਤਾਂ ਲਾ ਕੇ ਚਾਨਣੀਆਂ ਲਾ ਕੇ ਉਹਦੇ ਅੰਡਰ ਵਿਆਹ ਹੁੰਦਾ ਸੀ ਵਿਹੜਿਆਂ 'ਚ ਤੇ ਉੱਥੇ ਅਸੀਂ ਵੀ ਜਾਂਦੇ ਰਹੇ ਹਾਂ ਵੀ ਚਲੋ ਲਾਵਾਂ 'ਤੇ ਜ਼ਰੂਰ ਜਾਣਾ ਵੀ ਬਾਕੀ ਤੁਸੀਂ ਬਾਅਦ 'ਚੋਂ ਛਕਿਓ ਜਾਂ ਨਾ ਛਕਿਓ ਸੋ ਉਹ ਮਾਹੌਲ ਤਾਂ ਨਹੀਂ ਬਣ ਰਿਹਾ ਮੁੜ ਕੇ ਪਰ ਦੂਜੇ ਪਾਸੇ ਜਿਹੜਾ ਹਾਲਾਂ ਦਾ ਵੀ ਸੀ, ਹਾਲਾਂ ਦਾ ਇਹ ਤੋਂ ਵੀ ਜ਼ਿਆਦਾ ਨਿਗਾਰ ਹੋਣਾ ਸੀ, ਕਿਉਂਕਿ ਉਸੇ ਥਾਂ 'ਤੇ ਸ਼ਰਾਬਾਂ ਪਈਆਂ ਹੁੰਦੀਆਂ, ਉਸੇ ਥਾਂ 'ਤੇ ਬੜਾ ਕੁਛ ਮਤਲਬ ਰਿੱਝ ਰਿਹਾ ਹੁੰਦਾ ਆ। ਸੋ ਉਹ ਤਾਂ ਚੰਗੀ ਗੱਲ ਹੋ ਗਈ ਹੈ ਨਾ, ਵੀ ਇਹ ਚੀਜ਼ਾਂ ਨਹੀਂ ਹੋਈਆਂ। ਸੋ ਇਹ ਤਾਂ ਮੁੱਦਾ ਇੱਥੇ ਸੋਲਵ ਹੈ ਕਿ ਜਿਹੜੇ ਵੀ ਸਰੋਤੇ ਆ ਉਹ ਉਹਨਾਂ ਨੂੰ ਦੱਸ ਦੇਈਏ ਕਿ ਲਾਵਾਂ ਜਿਹੜੀਆਂ ਉਹ ਗੁਰੂ ਘਰ ਦੇ ਵਿੱਚ ਹੀ ਪ੍ਰਮਾਣਿਤ ਹੈ ਅਕਾਲ ਤਖ਼ਤ ਸਾਹਿਬ ਵੱਲੋਂ, ਅਤੇ ਹਾਲਾਂ ਦੇ ਵਿੱਚ ਜਾਂ ਹੋਰ ਕਿਤੇ ਲੈ ਕੇ ਜਾਣਾ ਵਰਜਿਤ ਹੈ। ਹੁਣ ਇਹ ਘਰਾਂ ਬਾਰੇ ਨਹੀਂ ਮੈਨੂੰ ਪਤਾ ਵੀ ਤੁਸੀਂ ਘਰ ਦੇ ਵਿੱਚ ਲੈ ਕੇ ਜਾ ਸਕਦੇ ਆ ਜਾਂ ਨਹੀਂ ਲੈ ਕੇ ਜਾ ਸਕਦੇ।
ਘਰ ਦੀ ਨਹੀਂ ਕੋਈ ਪਾਬੰਦੀ ਮੇਰੇ ਖਿਆਲ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ,
ਮੈਨੂੰ ਵੀ
ਘਰ ਦੀ ਪਾਬੰਦੀ ਨਹੀਂ,
ਮੈਨੂੰ ਵੀ ਇੱਦਾਂ ਲੱਗਦਾ, ਬਸ਼ਰਤੇ ਕਿ ਤੁਸੀਂ ਉਹ ਗੁਰੂ ਘਰ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਰਹੇ ਨੇ, ਰੱਖ ਰਖਾਵ ਕਰ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰਾ ਕੁਝ ਸਹੀ ਹੋਵੇ। ਤਾਂ ਪਰ ਦੂਜੇ ਪਾਸੇ ਤਾਇਆ ਜੀ, ਹੁਣ ਗੁਰੂ ਘਰ ਦੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਜਿੱਦਾਂ ਲਾਵਾਂ ਦੇ ਬਾਰੇ ਵੀ ਕਈ ਡਾਇਰੈਕਸ਼ਨਾਂ ਆਈਆਂ ਨੇ, ਭਾਈ ਸਾਹਿਬ ਵੀ ਦਿੰਦੇ ਰਹਿੰਦੇ ਨੇ, ਲੋਕ ਥੋੜ੍ਹੇ ਖਰਾਬ ਵੀ ਕਰਦੇ ਨੇ। ਇੱਕ ਮੈਨੂੰ ਇਹ ਹੁਣ ਦੱਸਿਓ ਕਿ ਸਾਡੇ ਵੀ ਇਹ ਪ੍ਰੋਬਲਮ ਆਉਂਦੀ ਹੈ ਗੁਰੂ ਘਰਾਂ 'ਚ, ਅਸੀਂ ਵੀ ਇਨਵੋਲਵ ਹੈ ਕਿ ਲਾਵਾਂ ਚੱਲ ਰਹੀਆਂ ਹੁੰਦੀਆਂ ਨੇ, ਵਿਆਹ ਹੋ ਰਿਹਾ ਹੁੰਦਾ ਆ, ਹੈ ਨਾ, ਅਤੇ ਜਿਹੜੇ ਗੈਸਟ ਆਏ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਜੀ ਪਹਿਲਾਂ ਜਾ ਕੇ ਬਹਿ ਜਾਣਾ, ਸਾਰੀ ਬਰਾਤ ਪਹਿਲਾਂ ਆ ਕੇ ਬਹਿ ਜਾਂਦੀ ਆ, ਲੜਕੀ ਵਾਲੇ ਪਹਿਲਾਂ ਆ ਕੇ ਬਹਿ ਜਾਂਦੇ ਆ, ਅਤੇ ਉਸ ਤੋਂ ਬਾਅਦ ਲਾੜਾ ਸਾਈਡ 'ਤੇ ਬਹਿ ਜਾਂਦਾ, ਅਤੇ ਉਹ ਤੋਂ ਲੜਕੀ ਨੂੰ ਲਿਆਇਆ ਜਾਂਦਾ, ਫਿਰ ਭਾਈ ਸਾਹਿਬ ਬੇਨਤੀ ਕਰਦੇ ਨੇ ਕਿ ਲੜਕੀ ਨੂੰ ਲਿਆਓ, ਅਤੇ ਉਹ ਮੂਹਰੇ ਉੱਥੇ ਵਿਛਾਉਣਾ ਵਿਛਾ ਕੇ ਤਾਂ ਲੜਕਾ ਲੜਕੀ ਬਹਿ ਜਾਂਦੇ ਨੇ, ਅਤੇ ਫਿਰ ਗੁਰੂ ਸਾਹਿਬ ਦੇ ਮਰਿਆਦਾ ਅਨੁਸਾਰ ਲਾਵਾਂ ਸ਼ੁਰੂ ਹੋ ਜਾਂਦੀਆਂ ਨੇ। ਇਨ ਦਾ ਮੇਨ ਟਾਈਮ ਮਤਲਬ ਜਿਹੜੀ ਸੰਗਤ ਆਉਂਦੀ ਆ ਬਾਹਰੋਂ, ਉਹ ਆ ਕੇ ਮਤਲਬ ਉਹਦੇ ਵਿੱਚ ਹੀ ਫਿਰ ਉਹ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਨੇ, ਹੈ ਨਾ, ਉੱਧਰ ਲਾਵਾਂ ਹੋ ਰਹੀਆਂ ਹੁੰਦੀਆਂ ਨੇ ਜਾਂ ਕੋਈ ਅਰਦਾਸ ਹੋ ਰਿਹਾ, ਮਤਲਬ ਉਹਦਾ ਕੀ ਕੀਤਾ ਜਾ ਸਕਦਾ, ਮਤਲਬ ਉਹ
ਨਹੀਂ, ਉਹ ਜਿਵੇਂ ਦੇਖੋ ਨਾ ਗੁਰਦੁਆਰੇ ਆਪਣਾ ਪਾਰਕ ਲਈ ਜਿਹੜਾ ਹੁਣ ਕਲੈਨਵੁੱਡ ਹੋ ਗਿਆ ਸਿੱਖ ਸੈਂਟਰ ਗੁਰਦੁਆਰਾ, ਤੇ ਇੱਥੇ ਇੱਕ ਆਪਣਾ ਪ੍ਰਬੰਧਕ ਜਾਂ ਸੇਵਾਦਾਰ ਖਲੋ ਜਾਂਦਾ ਹੈ, ਜੇ ਅਰਦਾਸ ਹੋ ਰਹੀ ਹੈ, ਮੁੱਖ ਵਾਕ ਹੋ ਰਿਹਾ ਵਾ, ਤੇ ਉਹ ਨਾਲ ਬੋਰਡ ਵੀ ਲਾ ਦਿੰਦੇ ਆ, ਤੇ ਉਹ ਵੀ ਖਲੋ ਜਾਂਦਾ ਵੀ ਭਾਈ ਤੁਸੀਂ ਖਲੋ ਜਾਓ ਜਾਂ ਪਰਾਂ ਹੋ ਕੇ ਬਹਿ ਜਾਓ ਜੋ ਵੀ ਹੈ, ਤੇ ਜਦੋਂ ਮੁੱਖ ਵਾਕ ਅਰਦਾਸ ਤੇ ਮੁੱਖ ਵਾਕ ਦੀ ਸਮਾਪਤੀ ਹੋ ਜਾਊਗੀ ਉਦੋਂ ਮੱਥਾ ਟੇਕਣਾ। ਸੋ ਇਸ ਤਰ੍ਹਾਂ ਜਿੱਥੇ ਆਨੰਦ ਕਾਰਜ ਹੋ ਰਿਹਾ ਵਾ ਉਹ ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਆ ਉਹ ਕਿਸੇ ਸੇਵਾਦਾਰ ਨੂੰ ਖੜਾ ਵੀ ਕਰ ਸਕਦੇ ਆ ਕਿ ਭਾਈ ਹੁਣ ਲਾਵਾਂ ਹੋ ਰਹੀਆਂ ਤੇ ਤੁਸੀਂ ਇੱਥੇ ਬਹਿ ਜਾਓ, ਤੇ ਮਹਾਰਾਜ ਨੂੰ ਮੱਥਾ ਟੇਕਣਾ ਲਾਵਾਂ ਦੀ ਸਮਾਪਤੀ ਤੋਂ ਬਾਅਦ ਜਾ ਕੇ ਟੇਕ ਲਿਓ।
ਤਾਇਆ ਜੀ ਦੇਖੋ ਇਹ ਜੇ ਓਪਰੇ ਬੰਦੇ ਕਰਨ ਤਾਂ ਮੰਨਦੇ ਆ ਵੀ ਹੋਰ ਧਰਮਾਂ ਦੇ ਕਾਰਨ ਜਾਂ ਕਿੱਦਾਂ, ਉਮਰ ਮੇਰੇ ਬੇਟੇ ਦੇ ਵਿਆਹ ਦੀ ਤੁਹਾਨੂੰ ਗੱਲ ਦੱਸਦਾ, ਇੰਡੀਆ ਦੇ ਵਿੱਚ ਇੱਕ ਗੁਰਸਿੱਖ ਪੂਰਾ ਮਤਲਬ ਕਹਿ ਲਓ ਕਿ 45-50 ਸਾਲ ਦਾ ਆ ਕੇ ਉਹਨੇ ਮਤਲਬ ਉੱਧਰ ਉਹ ਲਾਵਾਂ 'ਤੇ ਬੈਠੇ ਆ ਅਤੇ ਉਹ ਮੱਥਾ ਟੇਕ ਕੇ ਲੰਬੀ ਅਰਦਾਸ ਕਰਨ ਲਈ ਖੜਾ ਹੋਇਆ ਉੱਥੇ ਕਰ ਰਿਹਾ ਸਾਈਡ 'ਤੇ,
ਅਤੇ ਬੇਸਮਝੀ ਹੈ ਜਾਂ ਕੋਈ ਸਮਝ ਲਓ ਵੀ ਭੇਸ ਧਾਰਨ ਨਾਲ ਵੀ ਇੰਨੀ ਅਕਲ ਨਹੀਂ ਆ ਜਾਂਦੀ ਵੀ ਉਹਨੂੰ ਪਤਾ ਵੀ ਇੰਨਾ ਵੱਡਾ ਮਹੱਤਵਪੂਰਨ ਕੰਮ ਹੋ ਰਿਹਾ ਵਾ ਅਤੇ ਤੂੰ ਸੰਗਤ ਦੇ ਰੂਪ ਦੇ ਵਿੱਚ ਅਤੇ ਤੂੰ ਆਪਣਾ ਵਿੱਚ ਆਣ ਕੇ ਘੀ ਚਮਚੋਲਾ ਪਾ ਰਿਹਾ ਵਾ, ਭਾਵੇਂ ਕਿੰਨਾ ਵੀ ਤੂੰ ਪ੍ਰੇਮੀ ਆ ਵੀ ਤੂੰ ਪਰਸੇ ਇੱਕ ਨੁੱਕਰ 'ਤੇ ਹੋ ਕੇ ਅਰਦਾਸ ਕਰ ਲੈ।
ਨਹੀਂ ਮੈਂ ਬਿਲਕੁਲ ਉਹ ਤੋਂ ਪਹਿਲਾਂ ਵੀ ਸੋਚਿਆ, ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਮੈਂ ਇੱਕ ਸ਼ਾਇਦ ਵਿਆਹ ਹੁੰਦਾ ਦੇਖਿਆ, ਲਾਵਾਂ ਦੇ ਲਈ ਮੁੰਡਾ ਕੁੜੀ ਬੈਠੇ ਹੋਏ ਨੇ, ਪੱਲਾ ਫੜਾਇਆ ਹੋਇਆ ਆ, ਹਜੇ ਲਾਵ ਸ਼ੁਰੂ ਹੋਣੀ ਆ, ਇੱਕ ਸ਼ਖਸ ਆਇਆ ਤੇ ਉਹ ਉਹਨਾਂ ਦੇ ਵਿਚਾਲਿਓਂ ਟੱਪ ਕੇ ਮੂਹਰੇ ਥਾਂ ਹੁੰਦਾ ਨਾ, ਉਹਨਾਂ ਦੇ ਮਿਡਲ 'ਚੋਂ ਟੱਪ ਕੇ ਮੱਥਾ ਟੇਕ ਕੇ ਗਿਆ, ਦੱਸੋ ਹੈਂ
ਵੀ ਮੇਰੇ ਖਿਆਲ ਵਿੱਚ ਜਾਣ ਕੇ ਕੋਈ ਕਰਦੇ ਹੋਣੇ ਸ਼ਰਾਰਤ ਵਜੋਂ,
ਸ਼ਰਾਰਤ ਵੀ ਕਰਦੇ ਆ, ਫਿਰ ਉੱਧਰ ਲਾਵਾਂ ਹੋ ਰਹੀਆਂ ਤੇ ਉਹ ਪਿੱਛੋਂ ਇੱਕ ਵਿਆਹ ਦੇ ਵਿੱਚ ਤਾਂ ਲੜਕੀ ਦਾ ਬਾਪ ਫਿਰ ਖੜ ਗਿਆ ਡੋਰ ਦੇ ਵਿੱਚ, ਉਹਦੇ ਮਤਲਬ ਇੱਕ ਚੜ੍ਹੇ ਇੱਕ ਉੱਤਰੇ, ਲੋਕ ਹਟਣੇ ਹੀ ਨਾ, ਕੈਪਰੀਆਂ ਪਾ ਪਾ ਕੇ ਹੋਰ ਆਪਣੇ ਆ ਕੇ ਵਿੱਚ ਹੀ ਤੁਸੀਂ ਜਾਣ, ਹੈ ਨਾ, ਅਤੇ ਮੈਂ ਇਹ ਕਹਿੰਦਾ ਆ ਵੀ ਇਹਦੇ ਵਿੱਚ ਦੇਖੋ ਮੱਥਾ ਟੇਕਣਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ, ਪਰ ਸਾਨੂੰ ਇਹੋ ਸੋਚਣਾ ਚਾਹੀਦਾ ਆ ਕਿ ਜਿੱਦਾਂ ਹੁਣ ਅਰਦਾਸ ਹੋ ਰਹੀ ਆ, ਹੁਕਮਨਾਮਾ ਸਾਹਿਬ ਹੋ ਰਿਹਾ, ਲਾਵਾਂ ਹੋ ਰਹੀਆਂ, ਸਾਨੂੰ ਇਹ ਸੋਚਣਾ ਚਾਹੀਦਾ ਵੀ ਗੁਰੂ ਸਾਹਿਬ ਹਜੇ ਬਿਜ਼ੀ ਹੈ, ਗੁਰੂ ਸਾਹਿਬ ਕਾਰਜ ਕਰਵਾ ਰਹੇ ਨੇ, ਜਦੋਂ ਕਾਰਜ
ਇਹ ਅਕਲ ਦਾ ਘਾਟਿਆ ਜਾਂ ਫੁਕਰਾ ਪਾਉਣਿਆ ਵੀ ਉੱਧਰੋਂ ਮੂਵੀ ਬਣ ਰਹੀ ਆ ਮੈਂ ਮੱਥਾ ਟੇਕਦਾ ਮੂਵੀ ਦੇ ਵਿੱਚ ਆ ਜਾਊਂਗਾ, ਜਾਂ ਕੋਈ ਜਾਣ ਬੁੱਝ ਕੇ ਖਲਲ ਪਾਉਣ ਲਈ ਵੀ ਕਰਦੇ ਆ, ਹੁਣ ਉੱਥੇ ਰੁਕਦੇ ਆ, ਵਿਆਹ ਵੀ ਨਹੀਂ ਹੋ ਰਿਹਾ ਹੁੰਦਾ ਤੇ ਆਮ ਦੀਵਾਨ ਦੀ ਸਮਾਪਤੀ ਹੋ ਰਹੀ ਹੁੰਦੀ ਆ ਪਾਰਕ ਲਈ ਗੁਰਦੁਆਰੇ ਗਲੈਨਵੁੱਡ,
ਹਾਂਜੀ,
ਤੇ ਉੱਥੇ ਉਹ ਬੈਰੀਅਰ ਜਿਹਾ ਲਾ ਦਿੰਦੇ ਆ,
ਹਾਂ ਮਤਲਬ ਇਹ ਇੱਕ ਹੱਲ ਹੈ, ਇਹ ਤੁਹਾਨੂੰ ਇਹ ਮਸਲਾ ਆ, ਮਸਲੇ ਦਾ ਹੱਲ ਤਾਂ ਫਿਰ ਆਪਾਂ ਤੁਹਾਡੇ ਤੋਂ ਹੁਣ ਤਜਰਬਾ ਆ ਕਿ ਉਹ ਬੈਰੀਅਰ ਡੋਰ ਤੇ ਲਾਉਂਦੇ ਨੇ ਜਾਂ ਮਿਡਲ ਚ ਜਾ ਕੇ ਤੇ ਲਾਉਂਦੇ ਨੇ?
ਨਹੀਂ ਮਿਡਲ ਚ ਨਹੀਂ, ਉਹ ਨੇੜੇ ਹੀ ਡੋਰ ਤੋਂ ਨੇੜੇ ਹੀ, ਵੈਸੇ ਬਿਲਕੁਲ ਡੋਰ ਦੇ ਉੱਤੇ ਨਹੀਂ ਲਾਇਆ ਹੁੰਦਾ। ਮੈਂ ਪਿਛਲੇ ਵੀਕ ਮੈਂ ਗਿਆ ਮੈਂ ਮੱਥਾ ਟੇਕਣ ਤੇ ਉੱਥੇ ਆਨੰਦ ਕਾਰਜ ਹੋ ਰਿਹਾ ਸੀ ਤੇ ਉਹਨਾਂ ਨੇ ਉਹ ਬੈਰੀਅਰ ਲਾਇਆ ਹੋਇਆ ਸੀ। ਪਰ ਜਿਹਨੇ ਮੂਰਖ ਨੇ ਕਰਨਾ ਆ ਉਹ ਬੈਰੀਅਰ ਕੋਈ ਇੰਨਾ ਨਹੀਂ ਕਿ ਵੀ ਉਹ ਹਟਾਇਆ ਨਾ ਜਾ ਸਕੇ।
ਉਹ ਇੱਦਾਂ ਕਰਦੇ ਨੇ ਕਿ ਤੁਸੀਂ ਇੱਧਰ ਖੱਬੇ ਸੱਜੇ ਬਹਿ ਲਓ, ਜਦੋਂ ਸਮਾਪਤ ਹੋਊਗਾ ਤਾਂ
ਵਾਲ ਟੂ ਵਾਲ ਉਹਨਾਂ ਨੇ ਰੱਖਿਆ ਹੋਇਆ। ਇਹਦਾ ਮਤਲਬ ਇਹ ਆਨੰਦ ਕਾਰਜ ਚੱਲ ਰਿਹਾ ਭਾਈ ਤੁਸੀਂ ਵਿੱਚ ਆਣ ਕੇ ਖਲਣਾ ਪਾਓ। ਸਿੰਬੋਲਿਕ ਹੁੰਦਾ ਉਹ, ਕੋਈ ਕੰਧ ਨਹੀਂ ਕੱਢੀ ਜਾਂਦੀ ਤੇ ਮੈਂ ਉੱਥੋਂ ਹੀ ਨਮਸਕਾਰ ਕਰਕੇ ਤੇ ਵਾਪਸ ਮੁੜ ਕੇ ਲੰਗਰ ਵੱਲ ਆ ਗਿਆ। ਤੇ ਉਹ ਬਹੁਤ ਹੁਣ ਦੇਖੋ ਨਾ ਲਾੜਾ ਲਾੜੀ ਬੈਠੇ ਆ, ਕਿੰਨਾ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਤੇ ਧਾਰਮਿਕ ਰਸਮ ਹੋ ਰਹੀ ਆ ਤੇ ਵਿੱਚੋਂ ਦੀ ਟੱਪ ਕੇ ਜਾ ਕੇ ਮੱਥਾ ਟੇਕੋ ਵੀ ਤੇ ਤੈਨੂੰ ਗੁਰੂ ਕੀ ਦੇ ਦੂਗਾ?
ਨਹੀਂ
ਉਹ ਤੇ ਜਾਣ ਕੇ ਵਿਘਨ ਪਾ ਰਿਹਾ ਵਾ ਕਾਰਜ ਦੇ ਵਿੱਚ।
ਤਾਇਆ ਜੀ ਮੈਂ ਅਗੇਨ ਇਹੀ ਸੋਚਦਾ, ਉਹ ਵਿਘਨ ਗੁਰੂ ਦੇ ਕਾਰਜ ਦੇ ਵਿੱਚ ਪਾ ਰਿਹਾ, ਗੁਰੂ ਇੱਕ ਕਾਰਜ ਕਰਵਾ ਰਿਹਾ ਆ, ਉਹ ਹਜੇ ਬਿਜ਼ੀ ਆ। ਹਨਾ ਹੁਣ ਇੱਦਾਂ ਕਹਿ ਲਓ ਕਿ ਮਤਲਬ ਤੁਸੀਂ ਕੋਈ ਕੰਮ ਕਰਵਾ ਰਹੇ ਹੋ, ਬਹੁਤ ਬਿਜ਼ੀ, ਤੁਹਾਡੇ ਮੁੰਡੇ ਤੇ ਮੈਂ ਹੱਥ ਰੱਖ ਗਿਆ, ਗਿਆਨੀ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੁਸੀਂ ਕੀ ਕਹਿਣਾ? ਤੁਸੀਂ ਇਹੀ ਕਹਿਣਾ ਪਹਿਲਾਂ ਪਰੇ ਆਰਾਮ ਨਾਲ, ਪਹਿਲਾਂ ਮੈਨੂੰ ਆਹ ਕੰਮ ਤਾਂ ਕਰ ਲੈਣਾ, ਤੈਨੂੰ ਨੀ ਪਤਾ ਮੈਂ ਬਿਜ਼ੀ ਹਾਂ, ਗੁਰੂ ਸਾਹਿਬ ਵੀ ਇੱਦਾਂ ਕਰਦੇ ਹੋਣੇ ਵੀ ਤੂੰ।
ਸਤਿ ਸ੍ਰੀ ਅਕਾਲ ਜੀ, ਹੋਰ ਸਾਡੀ ਤਾਈ ਦਾ ਕੀ ਹਾਲ ਹੈ ਜੀ,
ਖੁਸ਼ੀ ਹੈ? ਨਹੀਂ ਹੁਣ ਦੇਖੋ ਇੱਕ ਬੰਦਾ ਜਾਂਦਾ, ਮਤਲਬ ਲਾਵਾਂ ਚੱਲ ਰਹੀ ਆ, ਮੈਂ ਜਾਂਦਾ ਹਨਾ, ਮੈਂ ਜਾ ਕੇ ਕਹਿੰਦਾ ਗੁਰੂ ਜੀ ਮੈਂ ਮਤਲਬ ਮੈਨੂੰ ਨਵੀਂ ਕਾਰ ਦਵਾ ਦਿਓ, ਮੁਹਰੇ ਗੁਰੂ ਜੀ ਕਹਿੰਦੇ ਮਾਰੋ ਤੇਰੇ ਲਫੜਾ, ਤੇਰੇ ਇੱਧਰ ਇੰਨਾ ਜ਼ਰੂਰੀ ਕੰਮ ਹੋ ਰਿਹਾ, ਤੈਨੂੰ ਕਾਰ ਦੀ ਪਈ ਉਹ ਹਨਾ, ਤੇ ਕੋਈ ਨਾ ਕੋਈ। ਸੋ ਮੈਨੂੰ ਲੱਗਦਾ ਕਿ ਇਹੋ ਜਿਹੇ ਆਪਾਂ ਨੂੰ ਨਹੀਂ ਕੰਮ ਕਰਨੇ ਚਾਹੀਦੇ ਜਿੱਥੇ ਆਪਾਂ ਐਕਚੁਲੀ ਗੁਰੂ ਨੂੰ ਹੀ ਡਿਸਟਰਬ ਕਰ ਰਹੇ ਹਾਂ। ਤੇ ਚਲੋ
ਮਤਲਬ ਚੱਲਦੇ ਸਹੀ ਕੰਮ ਦੇ ਵਿੱਚ ਵਿਘਨ ਦਾ ਕਾਰਨ ਬਣ ਰਿਹਾ।
ਹਾਂਜੀ ਉਹ
ਇਸ ਤਰ੍ਹਾਂ ਹੈ ਨਾ ਵੀ ਪ੍ਰਬੰਧਕ ਜਿਹੜੇ ਨਾ ਗੁਰੂ ਘਰ ਦੇ, ਉਹਨਾਂ ਨੂੰ ਚਾਹੀਦਾ ਵੀ ਇਹੋ ਜਿਹੇ ਮੌਕੇ ਤੇ ਇੱਕ ਸੇਵਾਦਾਰ ਦੀ ਡਿਊਟੀ ਲਾ ਦੇਣ।
ਲਾਵਾਂ ਵੇਲੇ, ਇੱਕ ਹੁਕਮਨਾਮਾ ਸਾਹਿਬ ਵੇਲੇ ਤੇ ਇੱਕ ਅਰਦਾਸ ਵੇਲੇ, ਹਨਾ ਤਿੰਨ ਕਾਰਜਾਂ ਦੇ
ਅਰਦਾਸ ਤੇ ਹੁਕਮਨਾਮਾ ਇਕੱਠੇ ਹੀ ਹੋ ਜਾਂਦੇ ਆ।
ਹਾਂਜੀ ਉਹ
ਇਕੱਠੇ ਬਾਬਾ ਬੈਠੀ ਜਦੋਂ ਵੀ ਉਹ ਹੁਕਮਨਾਮੇ ਦੀ ਸਮਾਧ ਦੀ ਫਤਿਹ ਬੁਲਾਉਂਦਾ ਨਾ ਗ੍ਰੰਥੀ ਸਿੰਘ, ਤੇ ਉਦੋਂ ਫਿਰ ਐ ਜਿਵੇਂ ਬਹੁਤ ਸੰਗਤ ਬਹੁਤ ਮੱਥਾ ਟੇਕਣ ਰੁਕੇ ਹੋ ਜਾਂਦੇ ਸੀ।
ਹਾਂਜੀ 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 ਬਿਲਕੁਲ। ਸਾਡੇ ਨਾਲ ਕਰਨੈਲ ਸਿੰਘ ਹੁਣੀ ਜੁੜੇ ਨੇ ਜੀ, ਵੈਸੇ ਉਹ ਅੰਮ੍ਰਿਤਸਰ ਸਾਹਿਬ ਤੋਂ ਨੇ ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ। ਉਹਨਾਂ ਨੇ ਸੁਨੇਹਾ ਭੇਜਿਆ, ਕਹਿੰਦੇ ਗੁਰਮਤਿ ਅਨੁਸਾਰ ਗੁਰਬਾਣੀ ਸੁਣਨ ਪੜ੍ਹਨ ਲਈ ਹੀ ਕਿਹਾ ਗਿਆ ਹੈ, ਤੇ ਪੰਜਵੇਂ ਪਾਤਸ਼ਾਹ ਦੀ ਬਾਣੀ ਉਹਨਾਂ ਨੇ ਸਾਂਝੀ ਕੀਤੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਭ ਨੂੰ, ਤੇ ਕਹਿੰਦੇ ਕਿ ਵੇਖਣ ਦਾ ਕੋਈ ਆਦੇਸ਼ ਹੀ ਨਹੀਂ ਹੈ, ਵੀ ਤੁਸੀਂ ਵੇਖਣਾ ਆ, ਸੁਣਨ ਤੇ ਪੜ੍ਹਨ ਦਾ ਆਦੇਸ਼ ਹੈ। ਕਿਉਂਕਿ ਉਹਨਾਂ ਨੇ ਤੀਜੇ ਪਾਤਸ਼ਾਹ ਦੇ ਸਲੋਕ ਸਾਡੇ ਨਾਲ ਸਾਂਝੇ ਕੀਤੇ ਨੇ, ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਸੋ ਜਿਹੜੀ ਆ ਫਿਲਮਾਂ ਦੀ ਆਪਾਂ ਗੱਲ ਚੱਲਦੀ ਸੀ, ਦਿਖਾਲਣਾ ਦਿਖਾਲਣਾ ਦਿਖਾਲਣਾ, ਉਹ ਦਿਖਾਵੇ ਤੇ ਉਹਨਾਂ ਨੇ ਬਹੁਤ ਸੋਹਣੇ ਗੁਰਬਾਣੀ ਦੇ ਵਿੱਚੋਂ
ਗੁਰਬਾਣੀ ਦਾ ਪਤਾ ਸ਼ਾਬਾਸ਼ ਬਹੁਤ ਸੋਹਣੀ ਗੱਲ ਕੀਤੀ ਹੈ।
ਹਾਂਜੀ ਤੇ
ਦਰਸ਼ਨ ਦੇਖੇ ਦਇਆ ਨਾ ਹੋਏ, ਲੈ ਦੇ ਤੇਵਣ ਰਹਿ ਨਾ ਕੋਏ, ਇਹ ਕੇਵਲ ਆਣ ਕੇ ਮਹਾਰਾਜ ਸਤਿਗੁਰ ਨੂੰ ਜੇ ਤਾਂ ਡਿੱਠਾ ਉਹ ਤੇ ਉਹਨਾਂ ਨੂੰ ਕੀਤਾ। ਤੇ ਉਹ ਹੈ ਵੀ ਲੈ ਦੇ ਵੀ ਗੁਰੂ ਦਾ ਉਪਦੇਸ਼ ਨਹੀਂ ਲਿਆ, ਆਪਣੀ ਖੋਟੀ ਮਤ ਗੁਰੂ ਨੂੰ ਗੁਰੂ ਅੱਗੇ ਢੇਰੀ ਨਹੀਂ ਕੀਤੀ, ਤੇ ਕੱਲੇ ਦਰਸ਼ਨ ਦੇਣ ਦੇਣ ਨਾਲ ਜਾਂ ਦਰਸ਼ਨ ਲੈਣ ਨਾਲ ਕੋਈ ਕਈ ਮਹਾਰਾਜ ਦਾ ਨਾ ਸ਼ਰਧਾ ਦੇਖੋ ਜੀ ਕਿੱਥੇ ਸ਼ਰਧਾ ਸ਼ਰਧਾ ਬੜੀ ਜ਼ਰੂਰੀ ਹੈ ਧਰਮ ਦੇ ਵਿੱਚ।
ਬਿਲਕੁਲ।
ਤੇ ਜਿਹੜੀ ਆ ਕੀ ਉਹਨੂੰ ਕਹਿੰਦੇ ਨੇ ਅੰਧ ਵਿਸ਼ਵਾਸ ਨੂੰ ਛੱਡਣਾ ਤੇ ਸ਼ਰਧਾਲੂ ਬਣਨਾ ਹੈ, ਤੇ ਉਹ ਕਿੱਥੇ ਸ਼ਰਧਾ ਮੁੱਕ ਜਾਂਦੀ ਹੈ ਤੇ ਅੰਧ ਵਿਸ਼ਵਾਸ ਕਿੱਥੋਂ ਸ਼ੁਰੂ ਹੋ ਜਾਂਦਾ ਆ, ਇਹਦੇ ਬਾਰੇ ਜਾਣਕਾਰੀ ਗਿਆਨ ਹਾਸਲ ਕਰਨਾ ਇਹ ਬੜਾ ਔਖਾ ਕੰਮ ਹੈ, ਓਵਰਲੈਪ ਹੋ ਜਾਂਦੇ ਨੇ। ਹੁਣ ਕਈ ਸੱਜਣ ਆਉਂਦੇ ਪੁਰਾਣੇ ਸਮੇਂ ਹੀ, ਅੱਜ ਕੱਲ੍ਹ ਤੇ ਨਹੀਂ ਦੇਖੇ ਵੀ ਮਹਾਰਾਜ ਦੇ ਉੱਤੋਂ ਪੱਲਾ ਪਾਇਆ ਜਿਹੜਾ ਰੁਮਾਲਾ ਆ ਉਹਨੂੰ ਚੁੱਕ ਕੇ ਦਰਸ਼ਨ ਕਰਦੇ ਸੀ।
ਹਾਂਜੀ
ਇਹ ਉਹਨਾਂ ਦਾ ਵਿਸ਼ਵਾਸ ਸੀ, ਉਹਨਾਂ ਦੀ ਸ਼ਰਧਾ ਸੀ, ਪਰ ਗੁਰਮਤਿ ਨਹੀਂ ਇਹ ਸਾਨੂੰ ਕਹਿੰਦੀ
ਜੀ। ਤਾਇਆ ਜੀ, ਸਮਾਂ ਹੁਣ ਹੋ ਗਿਆ ਕਿਉਂਕਿ ਮੈਂ ਵੀ ਅੱਜ ਗੁਰੂ ਘਰ ਜਾਣਾ, ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ।
ਮੈਂ ਆਪਣੇ ਦਰਸ਼ ਸਰੋਤਿਆਂ ਨੂੰ ਕਚਹਿਰੀ ਵਿੱਚ ਤੁਹਾਡੇ ਖਿਲਾਫ਼ ਮੁਕੱਦਮਾ ਕਰਨਾ ਦਰਜ।
ਮੈਂ ਕਿੱਥੇ ਜਾ ਕੇ ਬੋਲੂਗਾ, ਮੈਨੂੰ ਦੱਸੋ।
ਚਲੋ, ਫਤਿਹ ਬੁਲਾਈਏ।
ਠੀਕ ਹੈ ਤਾਇਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਾਡੇ ਨਾਲ ਜੁੜਦੇ ਨੇ, ਗਿਆਨੀ ਸੰਤੋਖ ਸਿੰਘ ਜੀ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਮਾਂ ਕੱਢਦੇ ਨੇ। ਸੋ ਮਿੱਤਰ ਪਿਆਰਿਓ, ਤੁਸੀਂ ਵੀ ਦੇਸ਼ ਵਿਦੇਸ਼ ਤੋਂ ਜੁੜਦੇ ਹੋ, ਕਰਨੈਲ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੰਮ੍ਰਿਤਸਰ ਸਾਹਿਬ ਤੋਂ, ਅਤੇ ਦੱਸਿਓ ਕਿ ਤੁਸੀਂ ਇੰਡੀਆ ਤੋਂ ਸੁਣ ਰਹੇ ਹੋ ਜਾਂ ਆਸਟ੍ਰੇਲੀਆ ਆਏ ਹੋਏ ਹੋ, ਅਤੇ ਹੋਰ ਵੀ ਸੱਜਣ ਮਿੱਤਰ ਪਿਆਰੇ ਪੋਡਕਾਸਟ ਦੇ ਰਾਹੀਂ ਸਾਨੂੰ ਸੁਣਦੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਤੇ ਬੜੀ ਛੇਤੀ ਹੀ ਸਾਰੀਆਂ ਐਪਸ ਅਪਡੇਟ ਕੀਤੀਆਂ ਜਾ ਰਹੀਆਂ ਨੇ, ਪੋਡਕਾਸਟ ਦੇ ਸਿਸਟਮ ਬਣ ਰਹੇ ਨੇ, ਸਾਰਾ ਸਿਸਟਮ ਬਣ ਰਿਹਾ, ਅਤੇ ਨਵੇਂ ਜਿੰਗਲਸ ਵਗੈਰਾ ਸਭ ਕੁਛ ਕੰਮ ਚੱਲ ਰਿਹਾ ਬਿਹਾਇੰਡ ਦਾ ਸੀਨ, ਅਤੇ ਲਗਾਤਾਰਤਾ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗੀ। ਅਤੇ ਮੈਂ ਹੁਣ ਦੱਸਦਾ ਕਿ ਕੱਲ੍ਹ ਦਾ ਪ੍ਰੋਗਰਾਮ ਹੋ ਸਕਦਾ ਸਾਨੂੰ ਰਿਕਾਰਡਡ ਪੇਸ਼ ਕਰਨਾ ਪਵੇ, ਪਰ ਅਸੀਂ ਕਰਾਂਗੇ ਜ਼ਰੂਰ, ਪ੍ਰੋਗਰਾਮ ਜ਼ਰੂਰ ਹੋਏਗਾ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਅਪਗ੍ਰੇਡ ਹੋ ਰਹੀ ਹੈ NBN ਨੈੱਟਵਰਕ ਦੀ, ਅਤੇ ਸਾਡਾ NBN ਵਾਇਰਲੈਸ ਦੇ ਨਾਲ ਕਨੈਕਟਿਡ ਹੈ। ਸੋ ਇਸ ਕਰਕੇ ਹੋ ਸਕਦਾ ਕੱਲ੍ਹ ਨੂੰ ਥੋੜ੍ਹੀ ਜਿਹੀ ਸਮੱਸਿਆ ਆਵੇ, ਪਰ ਸਿਸਟਮ ਸਾਰੇ ਅਪਗ੍ਰੇਡ ਹੋ ਜਾਣਗੇ, ਪਰ ਪ੍ਰੋਗਰਾਮ ਜ਼ਰੂਰ ਪੇਸ਼ ਕੀਤਾ ਜਾਏਗਾ ਹਰ ਹਾਲਾਤ ਵਿੱਚ। ਜਸਵਿੰਦਰ ਸਿੰਘ ਬਿੱਟਾ ਵੀ ਪ੍ਰੋਗਰਾਮ ਦੇ ਵਿੱਚ ਹੁਣ ਆਇਆ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ, ਹੋਰ ਸੱਜਣ ਮਿੱਤਰ ਜੁੜਿਆ ਕਰਨਗੇ। ਸੋ ਪਿਆਰਿਓ, ਅਸੀਂ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ ਆ, ਗੀਤ ਲੈਂਬਰ ਹੁਸੈਨਪੁਰੀ ਦਾ ਮੇਲਾ, ਕਿਉਂਕਿ ਅੱਜ ਮੇਲਿਆਂ ਦੀ ਗੱਲ ਚੱਲੀ ਆ ਕਿ ਮੈਲਬਨ ਮੇਲਿਆਂ ਦੀ ਰਾਜਧਾਨੀ ਬਣ ਗਿਆ, ਖਾਸ ਕਰਕੇ ਪੰਜਾਬੀ ਸੱਭਿਆਚਾਰ ਨੂੰ ਸੰਭਾਲੀ ਬੈਠੇ ਨੇ। ਸੋ ਬਹੁਤ ਵਧੀਆ ਗੱਲ ਹੈ, ਮੇਲੇ ਹੋਣੇ ਚਾਹੀਦੇ ਨੇ, ਪਰ ਥੋੜ੍ਹੇ ਅਦਾਰੇ ਦੇ ਵਿੱਚ ਰਹਿਣ, ਵਧੀਆ ਪੇਸ਼ਕਾਰੀ ਕਰਨ, ਕੋ ਉਹਦਾ ਰਿਜ਼ਲਟ ਨਿਕਲੇ, ਨਾ ਕਿ ਲੜਾਈਆਂ ਘੜਾਈਆਂ ਵਧਾਉਣ। ਸੋ ਇਸ ਕਰਕੇ ਨੈਗੇਟਿਵਿਟੀ ਨੂੰ ਆਪਾਂ ਬਿਲਕੁਲ ਪਿੱਛੇ ਰੱਖਣਾ ਆ, ਅਤੇ ਠੀਕ ਹੈ ਜਿਹੜਾ ਵੀ ਕੋਈ ਜਿੰਨਾ ਵੀ ਇਕੱਠ ਕਰ ਸਕਦਾ, ਇਕੱਠੇ ਹੋ ਕੇ ਕੋਈ ਇੰਜੋਇਮੈਂਟ ਕਰ ਸਕਦਾ, ਉਹਨਾਂ ਨੂੰ ਕਰ ਲੈਣ ਦੇਣੀ ਚਾਹੀਦੀ ਆ, ਔਰ ਰੋਕ ਟੋਕ ਨਹੀਂ ਕਰਨੀ ਚਾਹੀਦੀ। ਸੋ ਤੁਹਾਡੇ ਕੀ ਸੁਝਾਅ ਨੇ, ਤੁਸੀਂ ਵੀ ਸਾਨੂੰ ਲਗਾਤਾਰ ਮੈਸੇਜ ਪਾ ਸਕਦੇ ਹੋ। ਇੱਕ ਵਾਰੀ ਮੈਂ ਫਿਰ ਰਿਕੁਐਸਟ ਕਰਨੀ ਆ, ਕਿਉਂਕਿ ਅੱਜ ਕੱਲ੍ਹ ਜੋ ਗੀਤ ਸੰਗੀਤ ਆ ਰਿਹਾ ਨਾ, ਉਹ ਬੜਾ ਗੰਦਲਾ ਆ, ਉਹਦੇ ਵਿੱਚੋਂ ਕਹਿ ਲਓ ਕਿ ਚਿੱਕੜ ਦੇ ਵਿੱਚੋਂ ਇੱਕ ਦੋ ਕਮਲ ਹੀ ਵਧੀਆ ਨੇ, ਅਤੇ ਗੀਤ ਸਿਸਟਮ ਦੇ ਵਿੱਚ ਆਉਂਦੇ ਨੇ, ਕਈ ਵਾਰੀ ਨਾ ਗੀਤ ਫਿਲਟਰ ਹੋਣ ਦੇ ਰਹਿ ਜਾਂਦਾ ਆ, ਤੁਹਾਨੂੰ ਲੱਗਦਾ ਆ ਕਿ ਕੋਈ ਗੀਤ ਹਰਮਨ ਰੇਡੀਓ ਦੇ ਮਾਪਦੰਡ 'ਤੇ ਖੜਾ ਨਹੀਂ ਉੱਤਰ ਰਿਹਾ, ਕਸਵੱਟੀ 'ਤੇ ਖੜਾ ਨਹੀਂ ਉੱਤਰਿਆ ਸਾਡੀ ਪੋਲਿਸੀਆਂ ਦੇ, ਤਾਂ ਬਿਲਕੁਲ ਉਸ ਟਾਈਮ ਕਿਹੜੇ ਟਾਈਮ ਇਹ ਗੀਤ ਚੱਲਿਆ ਅਤੇ ਕੀ ਬੋਲ ਸਨ, ਉਹ ਸਾਨੂੰ ਜ਼ਰੂਰ ਤੁਸੀਂ ਨੋਟ ਬਣਾ ਕੇ ਮੈਸੇਜ ਦੇ ਰਾਹੀਂ ਭੇਜ ਦਿਓ, ਪਰਸਨਲ ਭੇਜ ਦਿਓ, ਰੇਡੀਓ ਦੇ ਕੰਟੈਕਟਸ ਦੇ ਉੱਤੇ ਭੇਜ ਦਿਓ, ਤਾਂ ਕਿ ਅਸੀਂ ਉਹ ਗੀਤ ਦੀ ਦੁਆਰਾ ਪੜਚੋਲ ਕਰਕੇ ਉਹਦੇ ਉੱਤੇ ਢੁੱਕਵੀਂ ਕਾਰਵਾਈ ਅਸੀਂ ਸਿਸਟਮ 'ਚ ਕਰ ਸਕੀਏ। ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਲਓ ਜੀ, ਜਾਣ ਦੇ ਵੇਲੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੱਲ੍ਹ ਨੂੰ ਫਿਰ ਮਿਲਾਂਗੇ, ਗੀਤ ਸੁਣਦੇ ਹਾਂ ਜੀ ਮੇਲਾ।